ਗਏ ਨੇ, ਕਈ ਇੱਥੇ ਬੱਚਿਆਂ ਨੂੰ ਛੱਡ ਕੇ ਵਾਪਸ ਚਲੇ ਗਏ ਨੇ, ਉਹਨਾਂ ਨੂੰ ਏਦਾਂ ਲੱਗ, ਮੈਂ ਕਹਿੰਦਾ ਨਹੀਂ ਮੇਰੇ ਲਈ, ਮੈਂ ਤਾਂ ਵਧੀਆ, ਆ ਜਾਓ, ਇਟਸ ਅ ਗੁੱਡ ਕੰਟਰੀ, ਮੈਂ ਤਾਂ ਹਜੇ ਵੀ ਇਹੀ ਕਹਿੰਦਾ। ਲੇਕਿਨ ਜਦੋਂ ਇਹ ਰੋਜ਼ ਅਸੀਂ ਵੀਡੀਓਜ਼ ਦੇਖਦੇ ਹਾਂ ਤਾਂ ਫਿਰ ਉੱਥੇ ਮੈਸੇਜ ਤਾਂ ਇਹੀ ਜਾਂਦਾ ਹੈ, ਅਤੇ ਔਰ ਮੈਨੂੰ ਕੋਈ ਆ ਕੇ ਦੱਸ ਦੇਵੇ ਕੈਨੇਡਾ ਦੇ ਵਿੱਚ, ਕੋਈ ਆ ਕੇ ਦੱਸ ਦੇਵੇ ਜੀ ਪਿਛਲੇ 20 ਸਾਲਾਂ 'ਚ ਸਾਡੇ 'ਚ ਇੱਥੇ ਸੁਧਾਰ ਹੋਇਆ, ਜਿੰਨਾ ਜ਼ੋਰ ਅਸੀਂ ਠੀਕ ਹੈ ਗੱਲ ਕਰੀਏ, ਪਰ ਸਾਡਾ ਜ਼ੋਰ ਲੱਗਾ ਹੋਇਆ ਜੀ ਅਸੀਂ ਉੱਥੇ ਅਲੱਗ ਕਰ ਦੇਣਾ, ਅਸੀਂ ਪੰਜਾਬ ਦੇ ਵਿੱਚ ਇੱਦਾਂ ਕਰ ਦੇਣਾ, ਕਸ਼ਮੀਰ 'ਚ ਕਰ ਦੇਣਾ, ਪਾਕਿਸਤਾਨ ਦੇ ਵਿੱਚ, ਉਹਨਾਂ ਦਾ ਪਾਕਿਸਤਾਨ ਦੇ ਬੰਦਿਆਂ ਦਾ ਵੀ ਬੜਾ ਜ਼ੋਰ ਲੱਗਾ ਹੋਇਆ ਇੱਥੇ, ਉਹ ਆਪਣਾ ਉੱਧਰ ਇਮਰਾਨ ਖਾਨ ਨੂੰ ਅੰਦਰ ਕਰਨਾ, ਬਾਹਰ ਕਰਨਾ, ਨਵਾਜ਼ ਸ਼ਰੀਫ ਆ ਗਏ। ਅੱਜ ਨਵਾਜ਼ ਸ਼ਰੀਫ ਸਾਹਿਬ ਦਾ ਬਿਆਨ ਤੁਸੀਂ ਕੱਲ੍ਹ ਸ਼ਾਮ ਉਹਨਾਂ ਨੇ ਬਿਆਨ ਪੜਿਆ, ਅੱਜ ਸਾਰੇ ਮੀਡੀਆ 'ਚ ਆਇਆ ਹੋਇਆ, ਨਵਾਜ਼ ਸ਼ਰੀਫ ਸਾਹਿਬ ਦਾ ਬਿਆਨ ਸੁਣ ਲਿਆ, ਔਰ ਇਮਰਾਨ ਖਾਨ ਇੱਕ ਚੀਜ਼ 'ਤੇ, ਨਵਾਜ਼ ਸ਼ਰੀਫ ਵੈਸੇ ਇੱਕ ਦੂਸਰੇ ਦੇ ਦੁਸ਼ਮਣ ਨੇ, ਇਮਰਾਨ ਖਾਨ ਸਾਹਿਬ ਅਤੇ ਨਵਾਜ਼ ਸ਼ਰੀਫ ਸਾਹਿਬ, ਇੱਕ ਚੀਜ਼ 'ਤੇ ਦੋਨਾਂ ਦੇ ਬਿਆਨ ਸੇਮ ਨੇ, ਦੋਨਾਂ ਦੇ ਹੀ ਸੇਮ ਨੇ। ਨਵਾਜ਼ ਸ਼ਰੀਫ ਸਾਹਿਬ ਦਾ ਕੱਲ੍ਹ ਦਾ ਬਿਆਨ ਸੁਣ ਲਓ ਕਿ ਇੰਡੀਆ ਹੈਜ਼ ਰੀਚਡ ਦ ਮੂਨ, ਔਰ ਅਸੀਂ ਕਟੋਰਾ ਲੈ ਕੇ ਮੰਗ ਰਹੇ ਹਾਂ ਪੈਸੇ, ਨਵਾਜ਼ ਸ਼ਰੀਫ ਸਾਹਿਬ ਖੁਦ ਕਹਿ ਰਹੇ ਨੇ, ਕੱਲ੍ਹ ਦਾ ਬਿਆਨ ਸੁਣ ਲਓ। ਔਰ ਹਾਂ, ਉਹਨਾਂ ਨੇ ਦੋਸ਼ੀ ਠਹਿਰਾਇਆ ਕਿ ਜੀ ਪਹਿਲਾਂ ਜਿਹੜੇ ਸਾਡੇ ਫੌਜੀ ਜਨਰਲ ਸੀਗੇ, ਜੁਡੀਸ਼ਰੀ ਨੂੰ ਵੀ ਉਹਨਾਂ ਨੇ ਵਿੱਚੇ ਘਸੀਟ ਲਿਆ, ਜੱਜ ਸੀਗੇ, ਉਹਨਾਂ ਨੇ ਬੜਾ ਕੁਛ ਬੋਲਤਾ। ਇਮਰਾਨ ਖਾਨ ਸਾਹਿਬ ਵੀ ਇਹੀ ਕਹਿੰਦੇ ਨੇ, ਇਮਰਾਨ ਖਾਨ ਸਾਹਿਬ ਵੀ ਇਹੀ ਕਹਿੰਦੇ ਨੇ ਕਿ ਜੀ ਇੰਡੀਆ ਦੇਖੋ ਕਿੱਥੇ ਪਹੁੰਚ ਗਿਆ, ਔਰ ਅਸੀਂ ਕਿੱਥੇ ਪਿੱਛੇ ਰਹਿ ਗਏ ਹਾਂ। ਨਵਾਜ਼ ਸ਼ਰੀਫ ਸਾਹਿਬ ਨੇ ਕੱਲ੍ਹ ਬੜੀ ਇੰਟਰਸਟਿੰਗ ਗੱਲ ਕੀਤੀ, ਉਹ ਕਹਿੰਦੇ ਜੀ ਜਦੋਂ ਮੈਂ ਪ੍ਰਧਾਨ ਮੰਤਰੀ ਹੁੰਦਾ ਸੀ ਤੇ ਵਾਜਪੇਈ ਸਾਹਿਬ ਉਦੋਂ ਪ੍ਰਧਾਨ ਮੰਤਰੀ ਸੀਗੇ, ਤੇ ਇਹਨਾਂ ਕੋਲ $1 billion ਸੀਗਾ ਫੋਰਨ ਰਿਜ਼ਰਵ ਦਾ, ਐਡੀ ਬੁਰੀ ਹਾਲਤ ਸੀ ਇਹਨਾਂ ਦੀ। ਇਹ ਨਵਾਜ਼ ਸ਼ਰੀਫ ਸਾਹਿਬ ਦੀ ਗੱਲ ਸੁਣੋ, ਸਾਰਾ ਬਿਆਨ ਉਹਨਾਂ ਦਿੱਤਾ ਆਪਣੇ, ਔਰ ਓਪਨ ਆਪਣੇ ਜਿਹੜੇ ਸਪੋਰਟਰਸ ਨੇ ਉਹਨਾਂ ਨੂੰ ਐਡਰੈਸ ਕਰ ਰਹੇ ਸੀਗੇ, ਸਾਰੇ ਪਾਕਿਸਤਾਨ ਦੇ ਮੀਡੀਆ 'ਚ ਚੱਲੀਆਂ ਸਾਰੀਆਂ ਖ਼ਬਰਾਂ, ਸਾਰਾ ਵੀਡੀਓ ਉਹਨਾਂ ਦਾ ਉਹਨਾਂ ਨੇ ਬ੍ਰੌਡਕਾਸਟ ਕੀਤਾ ਕੱਲ੍ਹ, ਤੇ ਕਿਉਂਕਿ ਵਾਪਸ ਆ ਰਹੇ ਨੇ ਨਵਾਜ਼ ਸ਼ਰੀਫ ਸਾਹਿਬ, ਦਾਅਵਾ ਵੀ ਕਰ ਦਿੱਤਾ ਉਹਨਾਂ ਨੇ ਕਿ ਨਵਾਜ਼ ਸ਼ਰੀਫ ਸਾਹਿਬ ਕਹਿੰਦੇ ਕਿ ਵਾਪਸ ਆਉਣਗੇ ਤੇ ਇਲੈਕਸ਼ਨ ਜਿੱਤਣਗੇ। ਹਾਂ, ਉਹ ਗੱਲ ਕਰ ਰਹੇ ਸੀ, ਕਹਿੰਦੇ ਇੰਡੀਆ ਕੋਲ ਸਿਰਫ $1 billion ਸੀਗਾ ਜਦੋਂ ਉੱਧਰ ਮੈਂ ਸੀ ਪ੍ਰਧਾਨ ਮੰਤਰੀ ਤੇ ਉੱਧਰ ਵਾਜਪੇਈ ਸਾਹਿਬ ਹੁੰਦੇ ਸੀ, ਕਹਿੰਦੇ $1 billion ਤੋਂ ਅੱਜ $600 billion ਹੋ ਗਿਆ ਫੋਰਨ ਰਿਜ਼ਰਵ 'ਚ, ਕਿੱਥੇ $1 billion ਸੀ ਇਹਨਾਂ ਕੋਲ, ਅੱਜ ਇਹਨਾਂ ਕੋਲ $600 billion ਹੈ। ਤੇ ਨਵਾਜ਼ ਸ਼ਰੀਫ ਸਾਹਿਬ ਕਹਿੰਦੇ ਵੀ ਅਸੀਂ $1-2 billion ਲਈ ਅਸੀਂ ਇੱਧਰ ਉੱਧਰ ਮੰਗਦੇ ਫਿਰਦੇ ਹਾਂ, ਕਦੇ ਕਿਸੇ ਕੰਟਰੀ ਕੋਲ ਜਾਂਦੇ, ਕਦੇ ਕਿਸੇ ਕੰਟਰੀ ਕੋਲ ਜਾਂਦੇ ਹਾਂ, ਠੀਕ ਹੈ। ਸੋ ਉੱਥੇ ਤੇ ਉਹਨਾਂ ਨੇ ਆਪਣੇ ਆਪ ਉਹਨਾਂ ਨੇ ਸੁਧਾਰ ਕਰ ਲੈਣਾ, ਉਹ ਅਸੀਂ ਉਹਨਾਂ ਨੂੰ ਜੇ ਕੋਈ ਮਦਦ ਕਰ ਸਕਦੇ ਹਾਂ ਜ਼ਰੂਰ ਕਰੀਏ, ਸਲਾਹ ਦਈਏ, ਲੇਕਿਨ ਜਿਹੜੀ ਇੱਥੇ ਦੀ ਸਾਡੇ ਕੰਸਰਨ ਨੇ, ਮੈਂ ਵਾਰ ਵਾਰ ਗੱਲ ਕਹਿ ਰਿਹਾ ਕਿ ਜਿੰਨੀ ਐਨਰਜੀ ਅਸੀਂ ਵੇਸਟ ਉੱਥੇ ਕੀਤੀ ਹੈ, ਸਾਡੀਆਂ ਆਉਣ ਵਾਲੀਆਂ ਜਨਰੇਸ਼ਨ ਸਾਨੂੰ ਸਵਾਲ ਪੁੱਛਣਗੀਆਂ, ਕਿਉਂਕਿ ਆਉਣ ਵਾਲੀਆਂ ਜਨਰੇਸ਼ਨ ਨੇ ਉੱਥੇ ਨਹੀਂ ਜਾਣਾ। ਸਰ, ਤੁਸੀਂ ਉਹਦਾ ਨਾਮ ਪਾਕਿਸਤਾਨ ਰੱਖ ਦਿਓ, ਸਾਰੀ ਇੰਡੀਆ ਦਾ ਨਾਮ ਹੀ ਕੈਂਸਲ ਕਰ ਦਿਓ, ਭਾਰਤ ਰੱਖ ਲਓ, ਪਾਕਿਸਤਾਨ ਰੱਖ ਲਓ, ਇੰਡੀਆ ਰੱਖ ਲਓ, ਖਾਲਿਸਤਾਨ ਰੱਖ ਲਓ, ਬਲੂਚਿਸਤਾਨ ਰੱਖ ਦਿਓ, ਸਾਰੀ ਉਹ ਸਾਰੇ ਖਿੱਤੇ ਦਾ ਨਾਮ ਬਲੂਚਿਸਤਾਨ ਰੱਖ ਦਿਓ, ਜੋ ਮਰਜ਼ੀ ਰੱਖ ਦਿਓ। ਨਾਮ ਰੱਖਣ ਦੇ ਨਾਲ, ਲੀਡਰਸ ਬਦਲਣ ਦੇ ਨਾਲ, ਜੋ ਉੱਥੇ ਸਵਰਗ ਵੀ ਬਣਾ ਦੋਗੇ, ਭਗਵੰਤ ਮਾਨ ਸਾਹਿਬ ਕਹਿੰਦੇ ਸੀ ਸਰ ਉੱਥੇ ਤੁਸੀਂ ਸਵਰਗ ਵੀ ਬਣਾ ਦੋਗੇ, ਬਹੁਤ ਘੱਟ ਚਾਂਸ ਆ ਕਿ ਸਾਡੀ ਸੈਕਿੰਡ ਜਨਰੇਸ਼ਨ ਥਰਡ ਜਨਰੇਸ਼ਨ ਉੱਥੇ ਜਾ ਕੇ ਰਹੇਗੀ, ਬਹੁਤ ਘੱਟ ਚਾਂਸ ਹੈ। ਸਾਡੀਆਂ ਜਿਹੜੀਆਂ ਸੈਕਿੰਡ ਥਰਡ ਫੋਰਥ ਆਉਣ ਵਾਲੀਆਂ ਜਨਰੇਸ਼ਨ ਨੇ, ਉਹਨਾਂ ਨੇ ਇੱਥੇ ਵੈਸਟਰਨ ਕੰਟਰੀ 'ਚ ਹੀ ਰਹਿਣਾ ਹੈ। ਜਦ ਉਹਨਾਂ ਨੇ ਰਹਿਣਾ ਇੱਥੇ ਹੈ, ਠੀਕ ਨਹੀਂ, ਉਹਨਾਂ ਨੇ ਰਹਿਣਾ ਇੱਥੇ ਹੈ, ਇੱਥੇ ਕਲਚਰ ਹੈ, ਮਾਹੌਲ ਹੈ, ਉਹ ਜਿਹੜਾ ਮਾਹੌਲ ਹੈ, ਕਲਚਰ ਹੈ, ਉਹ ਹਜੇ 50 ਸਾਲ ਤੱਕ ਇੰਡੀਆ 'ਚ ਨਹੀਂ ਆਏਗਾ, ਨਹੀਂ ਆਏਗਾ। ਸਰ, ਤੁਸੀਂ ਇੱਥੇ ਦੇ ਸਰ ਦਿੱਲੀ ਦੇ ਵਿੱਚ ਕਈ ਇਲਾਕੇ, ਤੁਸੀਂ ਗੁੜਗਾਓਂ ਦੇ ਕਈ ਇਲਾਕਿਆਂ 'ਚ ਚਲੇ ਜਾਓ, ਉਹ ਇੱਥੇ ਨਾਲੋਂ ਜ਼ਿਆਦਾ ਡਿਵੈਲਪ ਨੇ। ਤੁਸੀਂ ਦਿੱਲੀ ਦੇ ਹੋਟਲ ਤਾਜ ਦੇ ਵਿੱਚ ਚਲੇ ਜਾਓ, ਤੁਹਾਨੂੰ ਲੱਗੇਗਾ ਉੱਥੇ ਕਈ ਲੋਕਾਂ ਦਾ ਆਉਣ ਦਾ ਮਨ ਨਹੀਂ ਕਰਦਾ, ਪਰ ਇੱਥੇ ਦੇ ਕਿਸੇ ਬੱਚੇ ਨੂੰ ਕਹੋ ਕਿ ਅਸੀਂ ਤੁਹਾਨੂੰ ਉੱਥੇ ਵੱਧ ਪੈਸਾ, ਵੱਧ ਇਨਫਰਾਸਟ੍ਰਕਚਰ, ਤੁਸੀਂ ਜਾ ਕੇ ਉੱਥੇ 100 ਦਿਨ ਰਹੋ, ਔਰ ਫਿਰ ਬੱਚੇ ਨੂੰ ਪੁੱਛੋ ਕਿ ਤੁਸੀਂ ਇੱਥੇ ਇੰਡੀਆ ਰਹਿਣਾ ਚਾਹੁੰਦੇ ਹੋ, ਨਹੀਂ ਰਹਿਣਾ ਚਾਹਣਗੇ, ਕਿਉਂਕਿ ਇੱਥੇ ਜੋ ਇੱਥੇ ਇੱਕ ਮਾਹੌਲ ਹੈ ਇਹਨਾਂ ਬਾਹਰਲੇ ਮੁਲਕਾਂ 'ਚ, ਕੈਨੇਡਾ 'ਚ, ਅਮੈਰੀਕਾ 'ਚ, ਉੱਥੇ ਤਾਂ ਹਜੇ 50 ਸਾਲ ਨਹੀਂ ਆਉਣਾ, ਹਜੇ 40-50 ਸਾਲ ਬਾਅਦ ਆ ਜਾਏ ਉਹ ਵੀ ਮੈਨੂੰ ਪਤਾ ਨਹੀਂ ਹੈ, ਹੋ ਸਕਦਾ ਜਲਦੀ ਤੋਂ ਜਲਦੀ ਵੀ ਆ ਜਾਏ ਕਿਤੇ ਇਹੋ ਜਿਹਾ ਮਾਹੌਲ, ਇਹੋ ਜਿਹਾ ਇਨਫਰਾਸਟ੍ਰਕਚਰ, ਤਾਂ 30 ਸਾਲ ਤਾਂ ਕਿਤੇ ਨਹੀਂ ਗਏ, 25-30 ਸਾਲ ਕਿਤੇ ਨਹੀਂ ਗਏ, ਅੱਜ ਜਾਣਾ ਹੀ ਨਹੀਂ ਇੱਥੇ ਦੇ ਬੱਚਿਆਂ ਨੇ ਉੱਥੇ, ਅਸੀਂ ਜਿਹਦੇ ਵਾਸਤੇ ਜ਼ੋਰ ਲਗਾਈ ਜਾ ਰਹੇ ਹਾਂ, ਉਹਨਾਂ ਦੀ ਕੰਟਰੀ, ਉਹਨਾਂ ਨੇ ਆਪਣੇ ਆਪ ਨੂੰ ਦੇਖ ਲੈਣਾ, ਸਾਡੀ ਜਾਂ ਤਾਂ ਹੋ ਗਈ ਨਾ ਜੀ, ਸਾਡੀ ਭਾਈ ਪ੍ਰੋਬਲਮ ਸਾਰੀ ਸੋਲਵ ਹੋ ਗਈ, ਮੈਨੂੰ ਇੱਕ ਪ੍ਰੋਬਲਮ ਦੱਸੋ ਜਿਹੜੀ ਸੋਲਵ ਹੋ ਗਈ ਹੈ, ਕੋਈ ਇੱਕ, ਸਾਡਾ ਉਲਟਾ ਆ ਕੰਮ, ਅਸੀਂ ਕੰਮ ਦੂਜੇ ਦੀ ਮਦਦ ਤਾਂ ਕਰੀਏ ਜੇ ਸਾਡੀ ਪ੍ਰੋਬਲਮ ਸੋਲਵ ਹੋ ਗਈ ਹੈ, ਅਸੀਂ ਬਹੁਤ ਵੱਡਾ ਗੁਨਾਹ ਕਰ ਰਹੇ ਹਾਂ, ਮੈਂ ਬੜੀ ਜ਼ਿੰਮੇਵਾਰੀ ਨਾਲ ਗੱਲ ਕਰ ਰਹੇ ਹਾਂ, ਅਸੀਂ ਬਹੁਤ ਵੱਡਾ ਗੁਨਾਹ ਕਰ ਰਹੇ ਹਾਂ, ਸਾਡੇ ਜਿਨ੍ਹਾਂ ਦੀ ਉਮਰ 35 ਸਾਲ ਤੋਂ ਉੱਪਰ ਹੋ ਗਈ ਹੈ, ਮੈਂ ਤਾਂ 50 ਤੋਂ ਵੀ ਟੱਪ ਗਿਆ, ਜਿਨ੍ਹਾਂ ਦੀ ਉਮਰ 35 ਸਾਲ ਤੋਂ ਉੱਪਰ ਹੋ ਗਈ ਹੈ, ਅਸੀਂ ਸਾਰੇ ਸੈਕਿੰਡ ਇਨਿੰਗ ਖੇਡ ਰਹੇ ਹਾਂ, ਜਿਹਦੀ ਉਮਰ 35 ਸਾਲ ਤੋਂ ਕ੍ਰੋਸ ਹੈ, ਆਪਾਂ ਸਾਰੇ ਸੈਕਿੰਡ ਇਨਿੰਗ ਖੇਡ ਰਹੇ ਹਾਂ, ਠੀਕ ਹੈ। ਜਿਹੜਾ ਬੱਚਾ ਅੱਜ, ਮੈਂ ਵਾਰ ਵਾਰ ਇੱਕ ਗੱਲ ਕਹਿ ਰਿਹਾ, ਜਿਹੜਾ ਬੱਚਾ ਅੱਜ ਹਸਪੀਟਲ ਦੇ ਵਿੱਚ ਪੈਦਾ ਹੋ ਰਿਹਾ, ਠੀਕ ਹੈ ਜੀ, ਜਿਹੜਾ ਬੱਚਾ ਅੱਜ ਸਕੂਲ ਦੇ ਵਿੱਚ ਪੜ੍ਹ ਰਿਹਾ, ਜਿਹੜਾ ਬੱਚਾ ਅੱਜ ਹਸਪੀਟਲ 'ਚ ਜਿਹੜਾ ਜਨਮ ਹੋ ਰਿਹਾ, ਜਿਹੜਾ ਬੱਚਾ ਅੱਜ ਸਕੂਲ 'ਚ ਪੈਦਾ ਹੋ ਰਿਹਾ, ਬਾਰ ਬਾਰ ਮੈਂ ਗੱਲ ਕਹਿ ਰਿਹਾ ਕਿ ਉਹ ਜਿਹੜੇ ਬੱਚੇ ਨੇ ਉਹਨਾਂ ਨੇ ਇੱਥੇ ਰਹਿਣਾ, ਅਸੀਂ ਬਹੁਤ ਵੱਡਾ ਗੁਨਾਹ ਕਰ ਰਹੇ ਹਾਂ। ਹਾਂਜੀ ਕਾਲਰ ਨੂੰ ਰਿਕੁਐਸਟ ਹੈ ਕਿ ਫੋਨ ਪਲੀਜ਼ ਮਿਊਟ ਰੱਖ ਲੈਣਾ, ਸਾਰੀ ਕਾਲਸ ਵਾਰੀ ਵਾਰੀ ਲਵਾਂਗੇ। ਹਾਂਜੀ ਅਸੀਂ ਬਹੁਤ ਵੱਡਾ ਗੁਨਾਹ ਕਰ ਰਹੇ ਹਾਂ, ਸਿੰਨ ਹੈ, ਮੈਂ ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿ ਰਿਹਾ ਕਿ ਅਸੀਂ ਆਪਣੇ ਆਉਣ ਵਾਲੀਆਂ ਜਨਰੇਸ਼ਨਸ ਨੂੰ, ਚਾਹੇ ਮੈਂ ਹਰ ਇਸ਼ੂ ਦੀ ਗੱਲ ਕਰ ਰਿਹਾ, ਚਾਹੇ ਅਸੀਂ ਇਰਾਨ ਦੀਆਂ ਪ੍ਰੋਬਲਮਸ ਇੱਥੇ ਲੈ ਕੇ ਆ ਰਹੇ ਹਾਂ, ਚਾਹੇ ਅਸੀਂ ਇੰਡੀਆ ਦੀਆਂ ਪ੍ਰੋਬਲਮਸ ਇੱਥੇ ਲੈ ਕੇ ਆ ਰਹੇ ਹਾਂ, ਚਾਹੇ ਅਸੀਂ ਪਾਕਿਸਤਾਨ ਦੀਆਂ ਪ੍ਰੋਬਲਮਸ ਇੱਥੇ ਲੈ ਕੇ ਆ ਰਹੇ ਹਾਂ, ਉਹ ਬਹੁਤ ਵੱਡਾ ਗੁਨਾਹ ਹੈ, ਬਹੁਤ ਵੱਡਾ ਸਿੰਨ ਹੈ। ਸਾਨੂੰ ਜ਼ਰੂਰ ਇੱਥੇ 'ਤੇ ਫੋਕਸ ਕਰਨਾ ਚਾਹੀਦਾ ਕਿ ਸਾਡੇ ਇੱਥੇ ਲਾਈਫ ਕਿੱਦਾਂ ਬੈਟਰ ਹੋਏ। ਪ੍ਰੋਬਲਮ ਸਾਡੀਆਂ ਹਰ ਫੀਲਡ 'ਚ ਵੱਧ ਗਈਆਂ। ਤੁਸੀਂ ਮੈਨੂੰ ਕਹੋ ਭਾਅ ਜੀ ਯੁੱਧਵੀਰ ਭਾਅ ਜੀ ਸਾਡੇ ਪ੍ਰੋਬਲਮ ਬਾਕੀ ਸਾਰੀਆਂ ਵੱਧ ਗਈਆਂ, ਸਾਡਾ ਹੈਲਥ ਕੇਅਰ ਦਾ ਸੋਲਵ ਹੋ ਗਿਆ ਭਾਅ ਜੀ, 10 ਸਟੇਟ ਆਫ ਦੀ ਆਰਟ ਹੋਸਪਿਟਲ ਬਣ ਗਏ ਆ, ਚਲੋ ਹੁਣ ਆਪਾਂ ਇੰਡੀਆ ਨੂੰ ਸੋਲਵ ਕਰੀਏ, ਘੱਟੋ ਘੱਟ ਇੱਕ ਪ੍ਰੋਬਲਮ ਤਾਂ ਅਸੀਂ ਸੋਲਵ ਕਰ ਲਈ। ਤੁਸੀਂ ਮੈਨੂੰ ਕਹੋ ਭਾਅ ਜੀ ਐਜੂਕੇਸ਼ਨ ਦੀ ਪ੍ਰੋਬਲਮ ਬੜੀ ਸੋਲਵ ਹੋ ਗਈ। ਇੱਥੇ ਪੇਰੈਂਟਸ ਪੁੱਛਦੇ ਨੇ ਕਿ ਭਾਈ ਜਦੋਂ ਸਾਨੂੰ ਫੋਨ ਆਉਂਦਾ ਨਾ, ਲੋਕਾਂ ਦੇ ਔਨ ਦੀ ਈਅਰ ਵੀ ਗੱਲ ਕਰਦੇ, ਆਫ ਦੀ ਈਅਰ ਵੀ, ਦਿਲ ਤੇ ਮੈਂ ਕੋਟ ਕਰ ਦਿੰਦਾ, ਦਿਲ ਤੇ ਭਾਅ ਜੀ ਪੱਥਰ ਰੱਖ ਕੇ ਅੱਜ ਆਪਣੀ ਡਾਟਰ ਨੂੰ ਔਨ ਦੀ ਈਅਰ ਬੋਲਿਆ ਨਾ, ਉਸ ਦਿਨ ਕਹ ਰਹੇ ਸੀ ਕਾਲਰ, ਮੈਂ ਨਾਮ ਭੁੱਲ ਗਿਆ ਉਹਨਾਂ ਦਾ, ਦਿਲ ਤੇ ਪੱਥਰ ਰੱਖ ਕੇ ਬੇਟੀਆਂ ਨੂੰ ਛੱਡ ਕੇ ਆਏ ਉੱਥੇ, ਠੀਕ ਨੀ। ਨਾਲੇ ਭਾਅ ਜੀ ਇੱਥੇ 16-16 ਘੰਟੇ ਕੰਮ ਕਰੀਏ, ਟਰੱਕ ਚਲਾਈਏ, ਬਾਹਰ ਜਾਈਏ, ਤਾਂ ਫਿਰ ਇੰਨਾ ਖਰਚਾ ਕਿਉਂ ਨੀ ਭਾਅ ਜੀ ਤੁਸੀਂ ਇੱਥੇ ਯੂਨੀਵਰਸਿਟੀ ਬਣਵਾਉਂਦੇ? ਉਹ ਯੂਨੀਵਰਸਿਟੀ ਦੀ ਤਾਂ ਗੱਲ ਮੈਂ ਤਾਂ ਕੱਲ ਏਡੀ ਵੱਡੀ ਟੀਨੇਜਰ ਦੀ ਗੱਲ ਆਈ ਹੈ, ਮੈਂ ਖਬਰ ਹੀ ਨੀ ਕਵਰ ਕਰ ਸਕਿਆ, ਕਿਉਂਕਿ ਆਹ ਚੱਕਰ ਖਤਮ ਹੋਏ ਆ ਖਾਲਿਸਤਾਨ ਦਾ ਸਾਰਾ, ਇਹ ਹੋਰ ਚੱਕਰ ਖਤਮ ਹੋਏ ਤਾਂ ਅਸੀਂ ਇੱਥੇ ਕੈਨੇਡਾ ਦੀ ਕੋਈ ਹੋਰ ਸੋਲਵ ਕਰਵਾਈਏ ਪ੍ਰੋਬਲਮ। ਲੀਡਰਸ ਨੂੰ ਹੁਣ ਵੇਲ ਥੋੜੀ ਹੋਣਾ, ਹੁਣ ਆਹੀ ਚੱਕਰ ਚੱਲਣਾ, ਹੁਣ ਉੱਧਰ ਦੌੜੋ, ਯੂਐਨ ਪ੍ਰਧਾਨ ਮੰਤਰੀ ਵੀ ਉੱਧਰ, ਹੁਣ ਯੂਐਨ ਦੇ ਵਿੱਚ ਉਹ ਕਰਨਗੇ, ਫੋਰਨ ਮਿਨਿਸਟਰ ਵੀ ਉੱਧਰ ਭਜਾਤੀ ਹੈ, ਹੁਣ ਸਾਰਾ ਇਹੀ ਚੱਕਰ ਚੱਲਣਾ ਹੁਣ 2-4 ਮਹੀਨੇ। ਤੁਸੀਂ ਗੱਲ ਕਿਹੜਾ ਮਹਿੰਗਾਈ ਦੀ ਗੱਲ ਕਰੇਗਾ? ਕੱਲ ਉਹ ਗਰੋਸਰੀ ਸਟੋਰ ਦੇ ਮਾਲਕ ਜਿਹੜੇ ਇੱਥੇ ਆਏ ਸੀ, ਜਿਹਨਾਂ ਨੂੰ ਪੁੱਛਿਆ ਜਾ ਰਿਹਾ ਕਿ ਤੁਸੀਂ ਗਰੋਸਰੀ ਦੀਆਂ ਕੀਮਤਾਂ ਕੰਟਰੋਲ ਕਰੋ, ਇਹ ਬੱਚਿਆਂ ਨੇ ਸਾਡਿਆਂ ਨੇ ਇੱਥੇ ਗਰੋਸਰੀ ਖਰੀਦਣੀ ਹੈ, ਇੱਥੇ ਹੀ ਇਹਨਾਂ ਨੂੰ ਇੱਕ 6 ਮਹੀਨੇ ਦੇ ਬੱਚੇ ਨੂੰ ਵੀ ਹੋਸਪਿਟਲ ਦੀ ਜ਼ਰੂਰਤ ਪੈ ਸਕਦੀ ਹੈ, ਅਤੇ ਇੱਕ 80 ਸਾਲ ਦੇ ਬਜ਼ੁਰਗ ਨੂੰ ਵੀ ਹੋਸਪਿਟਲ ਦੀ ਜ਼ਰੂਰਤ ਪੈ ਸਕਦੀ, ਹਰੇਕ ਨੂੰ ਜ਼ਰੂਰਤ ਪਏਗੀ ਇਸ ਹੋਸਪਿਟਲ ਦੀ, ਅਸੀਂ ਉਹਦੀ ਤਾਂ ਗੱਲ ਹੀ ਕਰਦੇ। ਸਾਰੇ ਕੋਵਿਡ ਦੇ ਵਿੱਚ ਇੱਕ ਹੋਸਪਿਟਲ ਸੀਗਾ, ਤੇ ਜੇ ਕੋਈ ਸਾਨੂੰ ਇੰਡੀਆ ਵਾਲਾ ਆ ਕੇ ਪੁੱਛੇ, ਉਹ ਕਹੇ ਜੀ ਸਾਡਾ ਤਾਂ ਇਲਾਜ ਉੱਥੇ ਇੰਡੀਆ, ਜਿਹਦੇ ਕੋਲ ਪੈਸੇ ਹੈ ਰੀਜ਼ਨੇਬਲ ਜੀ ਪੈਸੇ, ਉੱਥੇ ਫਟਾਫਟ ਉਹ ਇਲਾਜ ਕਰਾ ਲੈਂਦੇ ਨੇ, ਅਸੀਂ ਇੱਥੋਂ ਇੰਡੀਆ ਇਲਾਜ ਕਰਾਉਣ ਜਾਂਦੇ, ਇੱਥੋਂ ਅਮਰੀਕਾ ਇਲਾਜ ਕਰਾਉਣ ਜਾਂਦੇ ਪੈਸੇ ਖਰਚ ਕੇ। ਸਰ ਮੇਰੀ ਇਹੀ ਬੇਨਤੀ ਹੈ, ਬਾਕੀ ਤਾਂ ਹਰੇਕ ਦੀ ਆਪਣੀ ਮਰਜ਼ੀ ਹੈ, ਹਰੇਕ ਇੱਕ ਇੰਡੀਪੈਂਡੈਂਟ ਕੰਟਰੀ ਹੈ, ਠੀਕ ਨੀ। ਇਹ ਸਾਨੂੰ ਇੱਥੇ ਆਪਸ ਦੇ ਵਿੱਚ ਇੱਕ ਦੂਸਰੇ ਦੇ ਨਾਲ ਸਪੋਰਟ ਕਰਕੇ ਗੱਲ ਕਰਕੇ, ਠੀਕ ਹੈ ਨਹੀਂ, ਔਰ ਆਪਣੀ ਕਮਿਊਨਿਟੀ ਦੇ ਵਿੱਚ ਅਸੀਂ ਗੱਲ ਕਰਦੇ ਹਾਂ। ਮੈਂ ਇੱਕ ਸਵਾਲ ਹੋਰ ਵੀ ਅੱਜ ਜ਼ਰੂਰ ਪੁੱਛਦਾ, ਅਸੀਂ ਗੱਲ ਕਰਦੇ ਹਾਂ ਜੀ ਅਸੀਂ ਇੱਕ ਵੱਖਰਾ ਕੰਟਰੀ ਲੈ ਲੈਣਾ, ਅਸੀਂ ਇੱਕ ਅਲੱਗ ਕੰਟਰੀ ਲੈ ਲੈਣਾ, ਸਰ ਆ ਵੱਖਰਾ ਕੰਟਰੀ ਸਾਨੂੰ ਮਿਲਿਆ ਹੋਇਆ, ਕੈਨੇਡਾ ਇੱਕ ਵੱਖਰੀ ਕੰਟਰੀ ਸਾਨੂੰ ਮਿਲੀ ਹੋਈ ਆ, ਦਿਲ ਤੇ ਹੱਥ ਰੱਖ ਕੇ ਦੱਸਣਾ, ਦਿਲ ਤੇ ਹੱਥ ਰੱਖ ਕੇ, ਅਸੀਂ ਆਪਣੇ ਇੱਥੇ ਪੰਜਾਬੀਆਂ ਨੂੰ ਕਿੰਨਾ ਕੁ ਦੇਖ ਕੇ ਖੁਸ਼ ਹੁੰਦੇ ਹਾਂ। ਸਾਡੇ ਕੋਈ ਵੀ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਿਹੜੀਆਂ ਕਮੇਟੀਆਂ ਬਣਦੀਆਂ, ਉਹਨਾਂ ਦੇ ਵਿੱਚ ਆਪਸ ਕਿਤੇ ਨਾ ਕਿਤੇ ਚੈਲੰਜ ਖੜੇ ਹੋ ਜਾਂਦੇ ਆ। ਸਾਡੀ ਆਪਣੇ ਕਬੱਡੀ ਦੇ ਕਲੱਬ ਬਣ ਲੈਂਦੇ ਆ, ਸਪੋਰਟਸ ਦੇ, ਹਾਕੀ ਦੇ ਕੋਈ ਕਲੱਬ ਬਣਦੇ ਆ, ਅੱਜ ਇੱਕ ਬਣਦਾ ਕੱਲ੍ਹ ਦੂਜਾ ਬਣ ਜਾਂਦਾ। ਅਸੀਂ ਆਪਸ ਦੇ ਵਿੱਚ ਪੰਜਾਬੀ ਇਕੱਠੇ ਇੱਕ ਦੂਸਰੇ ਨੂੰ ਰਹਿ ਕੇ ਕਿੰਨਾ ਕੁ ਸਪੋਰਟ ਕਰਦੇ ਹਾਂ, ਕਿੰਨਾ ਕੁ ਖੁਸ਼ ਹੁੰਦੇ ਹਾਂ। ਬਹੁਤ ਸਾਰੇ ਇੱਥੇ ਦੇ ਜਿਹੜੇ ਚੈਲੰਜਸ ਨੇ, ਇੱਕ ਦੂਸਰੇ ਨੂੰ ਅਸੀਂ ਸਪੋਰਟ ਕਰੀਏ, ਇੱਕ ਦੂਸਰੇ ਨੂੰ ਅਸੀਂ ਇਨਕਰੇਜ ਕਰੀਏ। ਜੇ ਕਿਸੇ ਦੀ ਗੱਲ ਕੋਈ ਨਹੀਂ ਪਸੰਦ ਆਉਂਦੀ, ਉਹਦੇ ਨਾਲ ਬੜੇ ਅਦਬ ਸਤਿਕਾਰ ਦੇ ਨਾਲ ਅਸੀਂ ਗੱਲ ਕਰੀਏ ਕਿ ਠੀਕ ਹੈ ਜੀ, ਆਹ ਤੁਹਾਡੀ ਗੱਲ ਠੀਕ ਨਹੀਂ ਹੈ, ਔਰ ਇੱਕ ਦੂਸਰੇ ਦੇ ਨਾਲ ਅਸੀਂ ਜੇ ਕੋਈ ਵਧੀਆ ਕੰਮ ਕਰਨਾ ਹੈ, ਹੈਲਥ ਕੇਅਰ 'ਤੇ ਕੰਮ ਕਰਨ ਦੀ ਜ਼ਰੂਰਤ ਹੈ, ਕ੍ਰਾਈਮ ਦੇ ਉੱਤੇ ਕੰਮ ਕਰਨ ਦੀ ਜ਼ਰੂਰਤ ਹੈ, ਆਹ ਕੱਲ੍ਹ ਦੀ ਰਿਪੋਰਟ, ਇੰਨੀ ਇੰਪੋਰਟੈਂਟ ਰਿਪੋਰਟਸ ਨੂੰ ਅਸੀਂ ਦਰਕਿਨਾਰ ਹੀ ਕਰ ਦਿੰਦੇ ਹਾਂ, ਗੱਲ ਵੀ ਨਹੀਂ ਕਰਦੇ। ਵਿਦ ਡਿਊ ਰਿਸਪੈਕਟ ਮੈਂ ਪੁੱਛਦਾ, ਕਿੰਨੇ ਕੁ ਮੀਡੀਆ 'ਚ ਕੱਲ੍ਹ ਇਹਦੀ ਡਿਸਕਸ਼ਨ ਹੋਈ ਕਿ 10 ਸਾਲ ਤੋਂ 18 ਸਾਲ ਦੇ ਬੱਚਿਆਂ ਦੀ ਮੈਂਟਲ ਹੈਲਥ ਦੀ ਹਾਲਤ ਦੇਖੋ ਕਿੱਥੇ ਪਹੁੰਚੀ ਹੋਈ ਹੈ, ਔਰ ਕੋਵਿਡ ਨੇ ਉਹਨੂੰ ਹੋਰ ਜ਼ਿਆਦਾ ਖਰਾਬ ਕਰ ਦਿੱਤਾ, ਬੱਚੇ ਐਮਰਜੈਂਸੀ 'ਚ ਜਾ ਰਹੇ ਨੇ, ਬੱਚੇ ਹੋਸਪਿਟਲਾਈਜ਼ ਹੋ ਰਹੇ ਨੇ। ਇਹ ਕੱਲ੍ਹ ਦੀ ਰਿਪੋਰਟ ਪੜ੍ਹੋ, ਤੋ ਇਨਫਲੇਸ਼ਨ ਹੈ, ਹਾਊਸਿੰਗ ਦਾ ਕ੍ਰਾਈਸਿਸ ਆਇਆ ਹੋਇਆ ਸਾਡੇ, ਔਰ ਇਹ ਵਰਡ ਕ੍ਰਾਈਸਿਸ ਬੜੀ ਜ਼ਿੰਮੇਵਾਰੀ ਨਾਲ ਯੂਜ਼ ਹੁੰਦਾ ਹੈ, ਔਰ ਕ੍ਰਾਈਮ ਦੀ ਇਹ ਜਿਹੜੀ ਆ ਕਾਰ ਚੋਰੀ ਦੀ ਗੱਲ ਹੈ, ਇਹ ਹੁਣ ਕਾਰ ਚੋਰੀ ਦਾ ਮਾਮਲਾ ਤਾਂ ਰਹਿ ਹੀ ਨਹੀਂ ਗਿਆ, ਇਹ ਤੋਂ ਚੱਕ ਕੇ ਬੰਦਾ ਬਾਹਰ ਸਿੱਟਦੇ ਆ, ਬੰਦਾ ਦੇਖੇ ਨੀ, ਦੋ ਵੀਡੀਓ ਤਾਂ ਇੱਥੇ ਬ੍ਰਹਮਟਨ ਦੇ ਆਏ, ਦੋ ਵੀਡੀਓ ਇੱਕ ਦਿਨ ਦੇ ਆਏ ਆ, ਉਹ ਜਾਂਦੇ ਆ ਬੰਦੇ ਨੂੰ ਚੱਕ ਕੇ ਬਾਹਰ, ਇੱਕ 'ਚ ਉਹ ਚੋਰੀ ਨਹੀਂ ਹੋ ਸਕੀ, ਉਹ ਵੱਖਰੀ ਗੱਲ ਹੈ, ਉਹ ਬੰਦੇ 3 ਆਉਂਦੇ ਆ ਚੱਕ ਕੇ ਬਾਹਰ ਸਿੱਟਦੇ, ਬੰਦੇ ਨੂੰ ਉਹ ਨਹੀਂ ਦੇਖਦੇ ਬਜ਼ੁਰਗ ਆ, ਮਾਤਾ ਕੌਣ ਹੈ, ਕ੍ਰਾਈਮ ਦੇਖੋ ਕਿੰਨਾ ਵਧਦਾ ਚੱਲਿਆ। ਹਰ ਮਿਊਨਿਸਪੈਲਿਟੀ ਨੂੰ ਇਸ ਵੇਲੇ ਜ਼ਰੂਰਤ ਹੈ, ਹਰ ਮਿਊਨਿਸਪੈਲਿਟੀ ਤੁਸੀਂ ਪੁੱਛ ਲਓ ਕਿਸੇ ਨੂੰ, ਉਹ ਕਹਿੰਦੇ ਜੀ ਜਿਹੜੀਆਂ ਐਗਜ਼ਿਸਟਿੰਗ ਸੇਵਾਵਾਂ ਦੇਣੀਆਂ ਨੇ, ਵਧਾਉਣ ਦੀ ਤਾਂ ਗੱਲ ਹੀ ਬੜੀ ਦੂਰ ਰਹਿ ਗਈ, ਉਹਦੇ ਲਈ ਵੀ ਪੈਸਾ ਘਟਦਾ ਚਲਾ ਜਾ ਰਿਹਾ, ਕਿਉਂਕਿ ਪਾਪੂਲੇਸ਼ਨ ਜਿਸ ਤੇਜ਼ੀ ਨਾਲ ਵੱਧ ਰਹੀ ਹੈ ਉਸ ਤੇਜ਼ੀ ਨਾਲ ਸਾਡੀ ਇਕਨੋਮੀ ਗਰੋ ਹੀ ਨਹੀਂ ਕਰ ਰਹੀ। ਜੇ ਤੁਸੀਂ ਮੈਨੂੰ ਅੱਜ ਪੁੱਛੋ ਕਿ ਹਰ ਕੈਨੇਡੀਅਨ ਦੀ, ਸਰ ਯਾਦ ਰੱਖਣਾ ਮੇਰੀ ਗੱਲ, ਅੱਜ ਮੈਂ ਬਹੁਤ ਵਧੀਆ ਮੌਕਾ ਹੈ ਸਾਡੇ ਕੋਲ, ਪਰਮਾਤਮਾ ਦੀ ਬਲੈਸਿੰਗ ਆ ਕਿ ਮੈਂ ਰੇਡੀਓ 'ਤੇ ਔਨ ਰਿਕਾਰਡ ਪਾ ਰਿਹਾ, ਜਿੱਦਣ ਕਿਤੇ ਅੱਜ ਤੋਂ 10 ਸਾਲ ਬਾਅਦ, 20 ਸਾਲ ਬਾਅਦ ਯੁਧਿਰ ਜਸਵਾਲ ਨੂੰ 100 ਸਾਲ ਬਾਅਦ ਯਾਦ ਕਰਨਾ ਹੋਏ ਤੇ ਆਹ ਮੇਰੀ ਰਿਕਾਰਡਿੰਗ ਕੱਢ ਕੇ ਜ਼ਰੂਰ ਸੁਣ ਲੈਣਾ ਔਰ ਯਾਦ ਕਰਨਾ ਫਿਰ ਕਿ ਬੰਦਾ ਗੱਲ ਕਹਿ ਗਿਆ ਸੀ ਕੋਈ, ਜਿੱਦਣ ਕਿਤੇ 10 ਸਾਲ 20 ਸਾਲ 30 ਸਾਲ 50 ਸਾਲ ਬਾਅਦ ਯਾਦ ਕਰਨਾ ਹੋਏ ਯੁਧਿਰ ਜਸਵਾਲ ਨੂੰ ਤੇ ਆਹ ਮੇਰੀ ਰਿਕਾਰਡਿੰਗ ਕੱਢ ਕੇ ਜ਼ਰੂਰ ਸੁਣ ਲੈਣਾ ਕਿ ਬੰਦਾ ਗੱਲ ਕਹਿ ਗਿਆ ਸੀ ਕੋਈ। ਸਰ ਸਾਡੀ ਨੰਬਰ ਇੱਕ ਪ੍ਰੋਬਲਮ ਅੱਜ ਇੱਕ ਹੈ, ਇੱਕ ਹੀ ਪ੍ਰੋਬਲਮ ਹੈ ਸਾਡੀ ਨੰਬਰ ਇੱਕ, ਬਾਕੀ ਸਾਰੀਆਂ ਗੱਲਾਂ ਬਾਅਦ 'ਚ ਹੈ। ਜਿੰਨਾ ਸਾਡਾ ਖਰਚਾ ਵੱਧਦਾ ਚਲਾ ਜਾ ਰਿਹਾ ਹੈ ਉਸ ਹਿਸਾਬ ਨਾਲ ਸਾਡੇ ਕੋਲ ਪੈਸੇ ਨਹੀਂ ਬਣਦੇ ਪਏ, ਸਾਡੀ ਇਕੋਨਮੀ ਉਸ ਤਰੀਕੇ ਨਾਲ ਗਰੋ ਨਹੀਂ ਕਰ ਰਹੀ। ਜਿੰਨਾ ਸਾਡਾ ਖਰਚਾ ਵੱਧਦਾ ਚਲਾ ਜਾ ਰਿਹਾ ਹੈ ਸਾਡੇ ਕੋਲ ਉਸ ਹਿਸਾਬ ਦੇ ਨਾਲ ਪੈਸੇ ਨਹੀਂ ਬਣਦੇ ਪਏ, ਸਾਡੀ ਇਕੋਨਮੀ ਨਹੀਂ ਗਰੋ ਕਰਦੀ ਪਈ। ਘਾਟੇ ਦੇ ਵਿੱਚ ਤੇ ਕਿੰਨੀ ਕੁ ਦੇਰ ਸਰਕਾਰ ਚੱਲ ਜਾਏਗੀ, ਚਾਹੇ ਕੋਈ ਸਿਟੀ ਦੀ ਹੈ ਚਾਹੇ ਕੋਈ ਪ੍ਰੋਵਿੰਸ ਦੀ ਹੈ ਤੇ ਚਾਹੇ ਫੈਡਰਲ ਲੈਵਲ ਤੇ ਹੈ। $100 ਘਰ ਦੇ ਵਿੱਚ ਕਮਾਈ ਹੋ ਰਹੀ ਹੋਵੇ, ਜੇ ਘਰ ਦੇ ਵਿੱਚ ਚਲੋ 10,000 ਐਵਰੇਜ ਇਨਕਮ ਲਾ ਲਈ ਇੱਕ ਮਿੰਟ ਲਈ, ਜੇ ਫੈਮਿਲੀ ਦੇ ਵਿੱਚ 10,000 ਇਨਕਮ ਆਉਂਦੀ ਹੋਵੇ ਤੇ ਪੇਰੈਂਟਸ ਨੂੰ ਇਹ ਨਜ਼ਰ ਆਉਂਦਾ ਹੋਵੇ ਕਿ ਬੱਚੇ ਸਾਡੇ ਬੜੇ ਹੋ ਰਹੇ ਆ, ਇਹਨਾਂ ਨੇ ਹੁਣ ਸਕੂਲ ਦੀ ਜਗ੍ਹਾ ਹੁਣ ਯੂਨੀਵਰਸਿਟੀਜ਼ ਪੜ੍ਹਨ ਜਾਣਾ ਸ਼ੁਰੂ ਹੋ ਜਾਣਾ, 4 ਬੱਚੇ ਆ, ਮੈਂ ਤੁਹਾਨੂੰ ਐਗਜ਼ਾਮਪਲ ਕੋਟ ਕਰ ਦਿੰਦਾ ਜੇ ਕੰਟਰੀ ਦੀ ਇਕੋਨਮੀ ਨਹੀਂ ਸਮਝ ਆ ਰਹੀ ਵੀ ਕੈਨੇਡਾ ਜਾ ਕਿੱਧਰ ਰਿਹਾ, ਘਰ ਦੇ ਵਿੱਚ 4 ਬੱਚੇ ਆ, ਉਹ 4 ਬੱਚੇ ਕੱਲ੍ਹ ਨੂੰ ਯੂਨੀਵਰਸਿਟੀ 'ਚ ਜਾਣ ਵਾਲੇ ਤਿਆਰ ਨੇ, ਘਰ ਦੀ ਇਨਕਮ ਹੈਗੀ ਹੈ $10,000, ਘਰ ਦੀ ਇਨਕਮ ਕਿੰਨੀ ਹੈ $10,000 ਤੇ ਖਰਚਾ ਅੱਜ $12,000, $13,000, $14,000 ਹੋ ਰਿਹਾ। ਹਸਬੈਂਡ ਵਾਈਫ ਬੈਠੇ ਆ ਟੇਬਲ ਤੇ, ਘਰ ਦੀ ਇਨਕਮ ਹੈ $10,000 ਤੇ ਖਰਚਾ ਹੈਗਾ $12,000, $13,000, ਠੀਕ ਹੈ। ਤੇ ਪੇਰੈਂਟਸ ਕਹਿੰਦੇ ਆ ਵੀ ਜਿਹੜਾ 10,000 ਵੀ ਆਉਂਦਾ ਆ ਉਹ ਫਾਈਨੈਂਸ਼ੀਅਲ ਪਲੈਨਰ ਨੂੰ ਘਰੇ ਸੱਦ ਲਿਆ ਵੀ ਹੁਣ ਕਰਨਾ ਕੀ ਹੈ। ਫਾਈਨੈਂਸ਼ੀਅਲ ਪਲੈਨਰ ਕਹਿੰਦਾ ਜੀ ਜਿਹੜਾ ਤੁਹਾਡਾ ਖਰਚਾ ਹੈ 12,000, 13,000, 10,000 ਤੁਹਾਡੀ ਇਨਕਮ ਹੈ ਤੇ ਆਪਾਂ 2-3 ਹਜ਼ਾਰ ਦਾ ਗੈਪ ਤੇ ਬਾਅਦ 'ਚ ਸੋਲਵ ਕਰਾਂਗੇ, ਜਿਹੜਾ ਤੁਹਾਨੂੰ ਹਰ ਮਹੀਨੇ ਕਰਜ਼ਾ ਲੈਣਾ ਹੀ ਪੈਣਾ ਕਿਤੋਂ ਕਿਤੋਂ ਕੰਮ ਚਲਾਉਣ ਲਈ, ਕਿਉਂਕਿ ਤੁਹਾਡੀ ਇਕੋਨਮੀ ਨਹੀਂ ਵੱਧ ਰਹੀ, ਤੁਹਾਡੀ ਘਰ ਦੀ ਇਨਕਮ ਨਹੀਂ ਵੱਧ ਰਹੀ, ਉਹ ਤੇ ਬਾਅਦ 'ਚ ਸੋਲਵ ਕਰਾਂਗੇ। ਤੁਹਾਡੇ ਬੱਚੇ ਯੂਨੀਵਰਸਿਟੀ ਜਾਣ ਲੱਗੇ ਨੇ, ਖਰਚਾ ਵੱਧ ਸਕਦਾ, ਉਹ ਬਾਅਦ 'ਚ ਸੋਲਵ ਕਰਾਂਗੇ। ਤੁਹਾਡੀ ਪਾਪੂਲੇਸ਼ਨ ਵੀ ਵੱਧਦੀ ਹੈ, ਹੋ ਸਕਦਾ 4 ਨਿਆਣੇ ਕੀਤੇ ਆ, ਪੇਰੈਂਟਸ ਕਹਿੰਦੇ ਹੁਣ ਜੀ 5ਵਾਂ ਵੀ ਕਰ ਲਈਏ ਕਿਤੇ, ਠੀਕ ਹੈ, ਉਹ ਚੱਕਰ 'ਚ ਤੁਸੀਂ ਬੈਠੇ ਹੋ ਵੀ ਪੇਰੈਂਟਸ ਕਹਿੰਦੇ 5ਵਾਂ ਵੀ ਕਰਨਾ ਪਏਗਾ, ਅੱਛਾ ਉਹ ਬਾਅਦ 'ਚ ਦੇਖਦੇ ਹਾਂ ਕਿੱਥੇ ਕਰਨਾ। ਉਹ ਕਹਿੰਦਾ ਜਿਹੜਾ 10,000 ਦੇ ਵਿੱਚੋਂ ਤੁਹਾਡਾ ਹਰ ਮਹੀਨੇ $2,000 ਦੇ ਕਰਜ਼ੇ ਲਾਉਣ 'ਚ ਚਲਾ ਜਾਂਦਾ, ਇਨਕਮ ਤੁਹਾਡੀ ਅਸਲ 'ਚ 10,000 ਵੀ ਨਹੀਂ ਹੈਗੀ ਜਰ, ਤੁਸੀਂ 13-14 ਹਜ਼ਾਰ ਦੇ ਖਰਚੇ ਪਾਲੀ ਬੈਠੇ ਹੋ, ਤੁਸੀਂ ਮੈਨੂੰ ਸੱਦਿਆ ਵੀ ਹੈ 3,000 ਜਿਹੜਾ ਐਕਸਟਰਾ ਉਹਦਾ ਕੀ ਕਰਨਾ ਹੈ। ਤੁਹਾਡੀ ਇਨਕਮ 10,000 ਨਾ ਮੰਨ ਕੇ ਚੱਲੋ, ਤੁਸੀਂ ਆਪਣੀ ਇਨਕਮ $8,000 ਮੰਨ ਕੇ ਚੱਲੋ, ਕਿਉਂਕਿ $2,000 ਤਾਂ ਪਹਿਲਾਂ ਹੀ ਕਰਜ਼ੇ 'ਤੇ ਜਾ ਰਿਹਾ ਤੁਹਾਡਾ, ਜਿਹੜਾ ਐਗਜ਼ਿਸਟਿੰਗ ਕਰਜ਼ਾ ਹੈ, ਜਿਹੜਾ ਨਵਾਂ ਕਰਜ਼ਾ ਚੱਕੀ ਜਾ ਰਹੇ ਹੋ ਉਹ ਬਾਅਦ 'ਚ ਦੇਖਣਾ ਹੈ। ਇਹ ਪੇਰੈਂਟਸ, ਇਹ ਬੱਚਿਆਂ ਨੂੰ ਕੱਲ੍ਹ ਨੂੰ ਤੁਸੀਂ ਯੂਨੀਵਰਸਿਟੀ ਪੜ੍ਹਾਉਣ ਦਾ ਸੁਪਨਾ 'ਤੇ ਛੱਡ ਹੀ ਦਿਓ, ਤੁਸੀਂ ਤਾਂ ਇਹ ਸੋਚੋ ਵੀ ਇਹਨਾਂ ਪੇਰੈਂਟ ਇਹਨਾਂ ਬੱਚਿਆਂ ਨੂੰ ਕੱਲ੍ਹ ਨੂੰ ਤੁਸੀਂ ਰੋਟੀ ਕਿੱਦਾਂ ਖਵਾਉਣੀ ਹੈ, ਕੱਪੜੇ ਕਿੱਦਾਂ ਦੇਣੇ। ਅੱਜ ਤਾਂ ਬੱਚਿਆਂ ਨੂੰ ਲੱਗਦਾ ਕੱਪੜੇ ਮਿਲੀ ਜਾ ਰਹੇ, ਰੋਟੀ ਮਿਲੀ ਜਾ ਰਹੀ, ਇੱਦਾਂ ਹੀ ਚੱਲੀ ਜਾਣਾ। ਬੱਚੇ ਜਿਹੜੇ ਅਸੀਂ ਲੋਕ ਹਾਂ, ਆਵਾਮ ਹੈ, ਸਾਨੂੰ ਲੱਗਦਾ ਜੀ ਇਹ ਤਾਂ ਇੱਦਾਂ ਹੀ ਚੱਲੀ ਜਾਣਾ। ਬੱਚਿਆਂ ਨੂੰ, ਬੱਚੇ ਤਾਂ ਬੇਖਬਰ ਨੇ, ਬੱਚੇ ਕਹਿੰਦੇ ਜੀ ਸਾਨੂੰ ਰੋਟੀ ਮਿਲੀ ਜਾ ਰਹੀ ਹੈ, ਸਾਡਾ ਇੱਦਾਂ ਹੀ ਚੱਲੀ ਜਾਣਾ ਕੰਮ, ਇੱਦਾਂ ਨਹੀਂ ਚੱਲਣਾ। ਇਹ ਇਕੋਨਮੀ, ਘਰ ਦੀ ਇਕੋਨਮੀ ਠੀਕ ਕਰਨੀ ਪਏਗੀ ਉਹਦੇ ਲਈ। ਹੁਣ ਬੱਚੇ ਕਹਿਣ ਜੀ ਨਹੀਂ ਅਸੀਂ ਖੇਲਣਾ, ਅਸੀਂ ਇੱਦਾਂ, ਬੱਚੇ ਵੀ ਜੇ ਤਾਂ ਬੱਚਿਆਂ ਦੇ ਅੰਦਰ ਬੈਠ ਕੇ ਡਿਨਰ ਟੇਬਲ 'ਤੇ ਡਿਸਕਸ਼ਨ ਕਰਨੀ ਪਏਗੀ ਪੇਰੈਂਟਸ ਨੂੰ ਵੀ, ਫਾਈਨੈਂਸ਼ੀਅਲ ਪਲੈਨਰ ਨੂੰ ਬਿਠਾ ਕੇ ਕਿ ਅੱਗੇ ਭਾਅ ਜੀ ਕੰਮ ਕਿੱਦਾਂ ਚਲਾਉਣਾ ਹੈ। ਅੱਜ ਅਸੀਂ ਸੋਚਦੇ ਹੈਲਥ ਕੇਅਰ ਚੱਲੀ ਜਾ ਰਹੀ, ਕਿੰਨੀਆਂ ਜ਼ਿਆਦਾ ਚੀਜ਼ਾਂ ਹੌਲੀ ਹੌਲੀ ਕੱਲ੍ਹ ਨੂੰ ਉਹ ਤੋਂ ਬਾਹਰ ਕੱਢਣ ਲਈ ਜਦੋਂ ਮਰਜ਼ੀ ਕਈ ਜਹਾਂ ਕਰਜ਼ਾ ਚੱਕ ਕੇ ਫ੍ਰੀ ਵੀ ਵੰਡੀ ਜਾਓ, ਉਹ ਵੀ ਪੈਸੇ ਆਪਾਂ ਹੀ ਦੇਣੇ ਆ। ਕੱਲ੍ਹ ਨੂੰ ਕੋਈ ਬੰਦਾ ਕਹਿੰਦਾ ਜੀ ਡੈਂਟਲ ਵੀ ਫ੍ਰੀ ਕਰ ਦਿਓ, ਇਹ ਵੀ ਫ੍ਰੀ ਕਰ ਦਿਓ, ਫ੍ਰੀ ਜਿੰਨਾ ਮਰਜ਼ੀ ਕਰਾ ਲਓ, ਸਰਕਾਰ ਨੇ ਕਿਹੜਾ ਜੇਬ ਤੋਂ ਦੇਣਾ ਹੈ। ਸਰਕਾਰ ਨੇ ਅੱਜ ਵੋਟਾਂ ਲੈ ਕੇ ਸਰਕਾਰ ਨੇ ਘਰ ਚਲੇ ਜਾਣਾ, ਕੱਲ੍ਹ ਨੂੰ ਅਗਲਾ ਪ੍ਰਧਾਨ ਮੰਤਰੀ ਆ ਜਾਏਗਾ, ਅਗਲਾ ਪ੍ਰੀਮੀਅਰ ਆ ਜਾਏਗਾ, ਅਗਲਾ ਮੇਅਰ ਆ ਜਾਏਗਾ, ਨੈਕਸਟ ਮੇਅਰ ਆ ਜਾਏਗਾ। ਉਹ ਪੈਸੇ ਜਿਹੜੇ ਅੱਜ ਕਰਜ਼ੇ ਲਈ ਜਾ ਰਹੇ ਉਹ ਕਿਤੇ ਤਾਂ ਫਿਰ ਵਾਪਸ ਕਰਨੇ ਹੀ ਪੈਣਗੇ। ਇਹ ਤਾਂ ਸਾਨੂੰ ਅੱਜ ਸੋਚਣਾ ਪਏਗਾ, ਹੋਸਪਿਟਲ ਜੇ ਨਵੇਂ ਬਣਾਉਣੇ ਆ, ਹਾਈਵੇਜ਼ ਅਸੀਂ ਜੇ ਨਵੇਂ ਬਣਾਉਣੇ ਆ, ਯੂਨੀਵਰਸਿਟੀ ਜੇ ਅਸੀਂ ਬਣਾਉਣੀਆਂ ਨੇ, ਸਟੇਡੀਅਮ ਬਣਾਉਣੇ ਨੇ, ਉਹ ਅੱਜ ਸੋਚਣਾ ਪਏਗਾ ਸਾਨੂੰ। ਅੱਜ ਸੋਚਾਂਗੇ ਤੇ ਅਗਲੇ 10-15-20 ਸਾਲ ਤੱਕ ਇਹ ਸਾਰਾ ਇਨਫਰਾਸਟ੍ਰਕਚਰ, ਸਾਰੀ ਇਕੋਨਮੀ, ਸਾਰਾ ਹੈਲਥ ਕੇਅਰ, ਸਾਰਾ ਐਜੂਕੇਸ਼ਨ ਤਾਂ ਸੋਲਵ ਹੋਏਗਾ। ਇਹ ਰਿਕਾਰਡਿੰਗ ਕੱਢ ਲੈਣਾ ਅੱਜ ਤੋਂ 10-15-20 ਸਾਲ ਬਾਅਦ ਵੀ ਇਹ ਵਾਕਈ ਇਹ ਫਿਰ ਅੱਜ ਮੈਂ ਤੇ ਫਿਰ ਵੀ ਕਹਾਂਗਾ ਕਿ ਕੈਨੇਡਾ ਇਜ਼ ਦਾ ਮੋਸਟ ਬਿਊਟੀਫੁਲ ਕੰਟਰੀ ਇਨ ਦਾ ਵਰਲਡ। ਪਰ ਤੁਸੀਂ ਜ਼ਰੂਰ ਇਸ ਗੱਲ ਦਾ ਸਵਾਲ ਮੈਂ ਛੱਡ ਚੱਲਣਾ ਕਿ 20 ਸਾਲਾਂ ਬਾਅਦ ਕੀ ਇਹ ਅਸੀਂ ਕਹਿ ਸਕਾਂਗੇ। ਮੈਂ ਤਾਂ 20 ਸਾਲ ਬਾਅਦ ਵੀ ਕਹਾਂਗਾ ਕਿ ਜੀ ਕੈਨੇਡਾ ਇਜ਼ ਦਾ ਮੋਸਟ ਬਿਊਟੀਫੁਲ ਕੰਟਰੀ ਇਨ ਦਾ ਵਰਲਡ, ਪਰ ਤੁਸੀਂ ਜ਼ਰੂਰ ਜਵਾਬ ਦੇਣਾ। क्या कहोगे तुसी? मैं ते आज भी कहना है ते मैनू कई लोग सवाल खड़े कर देंगे, युद्धवीर जी सामी नहीं होता, इन्ने तो चैलेंज है, महंगाई बढ़ गई है, यूनिवर्सिटी नहीं है, तुसी मोस्ट ब्यूटीफुल कंट्री इन द वर्ल्ड कहते रहते हो। सर मैं तो 20 साल बाद भी कहांगा जो इस कंट्री ने दिता है सानू असी इहदा देण जिंदगी भर नहीं दे सकते, जो ऑलरेडी दे दिता है, हर एक दिन दे रहे हैं, हर एक दिन परमात्मा के शुक्रगुजार है, इस कंट्री के शुक्रगुजार है। लेकिन 20 साल बाद जरूर मैनू तुसी दसना, क्योंकि जे असी इमीडिएटली अगले 5-10 साल स्टैप्स नहीं चके, सर जे 2030 तक असी स्टैप्स नहीं चके तो तुसी कहो 2035-2040 इत्थे बहुत वधिया हो जाएगा सारा कुछ, आई डाउट सो। ठीक है, जे मैं गलत साबित हो गया आई विल बी हैप्पी टू बी प्रूवन रॉन्ग। ठीक है, वक्त होर इजाजत नहीं दे रहा जी, सानू ब्रेक वाल भी जाना पएगा और मैं रिक्वेस्ट करांगा कॉलर नू। गुरमेल जी तुहाडी कॉल अगली है, गुरमेल जी, कमलेश पांडे जी, इकबाल मुगल साहब, अनिल जी, सारिया कॉल्स बारी बारी लवांगे लेकिन रिकॉर्डेड ब्रेक तो बाद।
यू आर लिसनिंग टू WTOR 770 AM यंगस्टाउन टोरंटो।
क्या आपके पास आइडियाज या तजावीज हैं कि आप एक नई बैरूनी तफरी जगह में क्या देखना चाहते हैं? सिटी ऑफ ब्रैम्पटन आपके ख्यालात का इजहार करने के लिए सितंबर 23 सैटरडे सुबह 10 से दोपहर 2 बजे तक ब्रैम्बली लिमिटेड कम्युनिटी पार्क में इनवाइट करता है। ये खुद वहां ऑन साइट मौजूद होंगे, आवाम से उनके ख्यालात तजावीज हासिल करेंगे कि ये जगह कैसी नजर आ सकती है। ये एक फ्री इवेंट है, सबके लिए खाने पीने तफरी सरगर्मियां मौजूद होंगी। मजीद जानने के लिए brampton.ca/engage पर विजिट करें।
A child's smile can make a big difference when it comes to their health. If you have kids under 12, earn less than $90,000 a year, and do not have private dental insurance, you may be eligible for the new Canada Dental Benefit. You could get a direct payment of up to $650 per child for dental care. Now that's something to smile about. To learn more, visit canada.ca/dental. A message from the Government of Canada.
ब्रैम्पटन ऑन स्टेज 12 से 18 अक्टूबर तक द रोज ब्रैम्पटन पर अहद रजानीर को हैमलेट के किरदार में देखकर खुश और वेलकम करते हैं। हैमलेट जो आजकल के दौर के लिए गजबनाक तेज रफ्तार इंतकाम और दागदार मोहब्बत की कहानी है। क्या आप हमारे डेनमार्क के शहजादे के साथ बाइज्जत खुशहाली पागलपन के दरमियान लाइन पर चलने की हिम्मत करते हैं? ये तब्दीली सिर्फ सच्चा सानिया ही ला सकता है। देखना मत भूलिएगा हैमलेट 12 से 18 अक्टूबर तक द रोज ब्रैम्पटन में। सेल टिकट्स खरीदने के लिए विजिट करें brampton.ca।
सर्वांगी सुंदर विशेंदुराची कंठी झळके मार मुक्ता फळाची। जय देव जय देव जय देव जय देव जय मंगल मूर्ती हो श्री मंगल मूर्ती। दर्शन मात्रे मन कामना पूर्ती। जय देव जय देव।
गणेश जी का रूप निराला है, चेहरा भी कितना भोला भाला है। जिसे भी आती है कोई मुसीबत उसे इन्हीं ने तो संभाला है। टीम वाई मीडिया विशेस यू ऑल अ वेरी हैप्पी गणेश चतुर्थी।
इस अक्टूबर ज्वाइन करें ब्रेस्ट कैंसर कनाडा का रेज मोर चैलेंज। इस चैलेंज के जरिए जो मनी रेज की जाएगी वो मदद करेगी ब्रेस्ट कैंसर रिसर्च में, इम्पैक्ट करेगी पेशेंट्स को अक्रॉस द कंट्री। स्टार्ट करें अपना फंड रेजिंग ड्राइव, परिवार को, दोस्तों को, वर्कर्स को साथ में लेकर होस्ट करें अपना एक इवेंट। डू वट एवर इंस्पायर्स यू। हर एक्शन काउंट करता है, हर डॉलर मैटर करता है। अगर आपको लगता है कि कोई फर्क नहीं पड़ता, वी हैव द साइंस ये प्रूव करने के लिए दैट इट डज। विजिट breastcancerprogress.ca टू नो मोर।
इंडियन पंजाबी बाजार टॉड ब्रिम एंड फादर टोबिन द इंटरसेक्शन तो प्राउडली सर्विंग यू सिंस 15 इयर्स विद द बेस्ट ग्रोसरी स्वीट एंड मीट शॉप, एवरीथिंग अंडर वन रूफ। इंडियन पंजाबी बाजार हुन लेके आया है लाइव केटरिंग, हर ओकेजन ले इको नाम। इंडियन पंजाबी बाजार 9057895658 905-799-5658 1115 Father Tobin Road, Brampton, Indian Punjabi Bazaar.
Prime Industrial ਤੇ Commercial Unit Sale ਤੇ ਨੇ at busy intersection of Canadian and Courtney Park. ਇਹ offer ਕਰਦੇ ਨੇ maximum exposure, E2 zoning ਹੈ ਤੇ allow ਕਰਦੇ ਨੇ various uses. Medical use ਤੇ auto repair ਵੀ allowed ਹੈ. 16.5 feet clear height truck level drive-in doors ਵੀ available ਨੇ. Flexible deposit structure ਹੈ ਤੇ closing ਹੈਗੀ ਹੈ mid 2024 ਦੇ ਵਿੱਚ. Start ਹੁੰਦੇ ਨੇ from 1000 square feet. ਕੁਝ ਹੀ ਮਿੰਟਾਂ ਦੀ ਦੂਰੀ ਤੇ ਨੇ highway 401 and 410 ਤੋਂ ਤੇ second floor ਤੇ finished offices ਵੀ available ਨੇ. ਜ਼ਿਆਦਾ ਜਾਣਕਾਰੀ ਲੈਣ ਦੇ ਲਈ call ਕਰੋ ਨਿਖਾਂਡਾ at
647-404-4083 ਆਪਣੇ ਘਰ ਵਾਸਤੇ ਤਾਂ ਤੁਸੀਂ ਬੇਝਿਜਕ ਹੋ ਕੇ ਸੋਫਾ ਸਟੂਡੀਓ ਦਾ ਨਾਮ ਰਿਕਮੈਂਡ ਕਰ ਸਕਦੇ ਹੋ। ਬਾਕੀ ਸਾਡੀ ਜ਼ਿੰਮੇਵਾਰੀ ਆ ਇੰਨੀ ਰੀਜਨਲ ਸੋਫਾ ਬਣਾ ਕੇ ਦੇਵਾਂਗੇ ਕਿ ਤੁਹਾਡੇ ਘਰ ਵਿੱਚ ਕੋਈ ਵੀ ਰੈਲੇਟਿਵ ਜਾਂ ਤੁਹਾਡਾ ਫਰੈਂਡ ਆਊਗਾ ਤੇ ਤੁਹਾਨੂੰ ਪੁੱਛੂਗਾ ਕਿ ਕਿੱਥੋਂ ਤੁਸੀਂ ਸੋਫਾ ਲਿਆ ਆ। 905-799-8870 ਸਾਰੇ ਦੇ ਸਾਰੇ ਸੋਫਿਆਂ ਦੀ ਆਪਣੇ ਦੀ ਰਿਟਰਨ ਵਾਰੰਟੀ ਹੁੰਦੀ ਆ ਪੇਪਰ ਦੇ ਉੱਪਰ 5 ਸਾਲ ਦੀ ਫੋਮ ਦੀ 10 ਸਾਲ ਦੀ ਫਰੇਮ ਦੀ 10 ਸਾਲ ਦੀ ਸਪਰਿੰਗਾਂ ਦੀ। ਕੋਈ ਵੀ ਪ੍ਰੋਬਲਮ ਆਉਂਦੀ ਆ ਤਾਂ ਅਸੀਂ ਹਮੇਸ਼ਾ ਆਪਣੇ ਪ੍ਰੋਡਕਟਸ ਦੇ ਪਿੱਛੇ ਖੜਦੇ ਹਾਂ। ਵਧੀਆ ਕੁਆਲਿਟੀ ਦੇ ਕਸਟਮ ਮੇਡ ਸੋਫੇ ਬਣਾਉਣ ਵਾਸਤੇ 8550 ਟੋਰਬਰਮ ਰੋਡ ਯੂਨਿਟ ਨੰਬਰ 1 ਸੋਫਾ ਸਟੂਡੀਓ .ca 905-799-8870।
GTA ਵਿੱਚ ਵਨ ਐਂਡ ਓਨਲੀ 100% ਪਿਓਰ ਵੈਜੀਟੇਰੀਅਨ ਪੀਜ਼ਾ ਸਟੋਰ ਮਿਸਟਰ ਸਿੰਘਸ ਪੀਜ਼ਾ ਹੁਣ ਖੁੱਲ ਚੁੱਕਿਆ ਹੈ ਐਟ 3 ਲੋਕੇਸ਼ਨਸ ਟੋਰਬ੍ਰਮ ਐਂਡ ਨਾਰਥ ਪਾਰਕ ਡਰਾਈਵ ਬ੍ਰਾਂਪਟਨ ਏਅਰਪੋਰਟ ਰੋਡ ਐਂਡ ਡੇਰੀ ਮਾਲਟਨ ਐਰਨ ਮਿਲਸ ਪਾਰਕਵੇ ਐਂਡ ਬ੍ਰਿਟੈਨੀਆ ਰੋਡ ਮਿਸਿਸਾਗਾ। ਮਿਸਟਰ ਸਿੰਘਸ ਪੀਜ਼ਾ ਓਪਨ ਰਹਿੰਦਾ ਹੈ ਹਫਤੇ ਦੇ ਸੱਤੋ ਦਿਨ ਫਰੋਮ 11 AM ਟੂ 4 AM। ਇਨ੍ਹਾਂ ਦੇ ਮੈਨਿਊ ਵਿੱਚ ਸਿਰਫ ਪੀਜ਼ਾ ਹੀ ਨਹੀਂ ਹੋਰ ਵੀ ਕਾਫੀ ਵੈਰਾਈਟੀਜ਼ ਹੈ ਜਿਵੇਂ ਕਿ ਪਲਾਂਟ ਟੈਂਡਰਸ, ਪਲਾਂਟ ਬਾਈਸ ਐਂਡ ਬਫਲੋ ਕੋਲੀਫਲਾਵਰ। ਜੇ ਤੁਸੀਂ ਵੈਜੀਟੇਰੀਅਨ ਜਾਂ ਵੀਗਨ ਹੋ ਤਾਂ ਦੇਰ ਨਾ ਕਰੋ, ਹੁਣੇ ਆਰਡਰ ਕਰੋ ਮਿਸਟਰ ਸਿੰਘ ਪੀਜ਼ਾ ਤੋਂ ਐਟ 905-500-4000 ਦੈਟ ਇਜ਼ 905-500-4000 ਸਰਵਿੰਗ ਯੂ ਫਰੋਮ 3 ਲੋਕੇਸ਼ਨਸ ਇਨ ਬ੍ਰਾਂਟਨ ਐਂਡ ਮਿਸਿਸਾਗਾ।
ਯੂਨੀਅਨ ਸਿਟੀ ਦੀ ਕਾਮਯਾਬੀ ਤੋਂ ਬਾਅਦ ਮੈਟਰੋਪੀਆ ਲਾਂਚ ਕਰ ਰਿਹਾ ਹੈ ਦ ਹਿੱਲ ਐਟ ਯੰਗ ਐਂਡ ਸੇਂਟ ਕਲੇਅਰ, ਜਿੱਥੇ ਫੋਰੈਸਟ ਹਿੱਲ ਮੀਟ ਕਰਦੀ ਹੈ ਯਾਰਕਵਿਲ ਨੂੰ। ਇਸ ਅਕਤੂਬਰ ਤੁਹਾਨੂੰ ਮਿਲੇਗਾ ਮੌਕਾ ਟੋਰਾਂਟੋ ਦੇ ਮੋਸਟ ਪ੍ਰੈਸਟੀਜੀਅਸ ਨੇਬਰਹੁੱਡ ਦੇ ਵਿੱਚ ਕੰਡੋਮੀਨੀਅਮ ਓਨ ਕਰਨ ਦਾ, ਜੋ ਕਿ ਸ਼ੁਰੂ ਹੋ ਰਹੇ ਨੇ ਸਿਰਫ 5,49,900 ਤੋਂ। ਦ ਹਿੱਲ ਬੜਾ ਹੀ ਕਨਵੀਨੀਅੰਟਲੀ ਲੋਕੇਟਿਡ ਹੈ ਯੰਗ ਐਂਡ ਸੇਂਟ ਕਲੇਅਰ ਸਬਵੇ ਸਟੇਸ਼ਨ ਤੇ। 3 ਸਬਵੇ ਸਟਾਪ ਦੂਰ ਹੈ ਯੰਗ ਐਂਡ ਬਲੂ ਤੇ 3 ਸਬਵੇ ਸਟਾਪ ਹੀ ਦੂਰ ਹੈ ਯੰਗ ਐਂਡ ਐਗਲਿੰਗਟਨ ਐਂਡ ਦ ਨਿਊ LRT ਕ੍ਰਾਸ ਟਾਊਨ ਕਨੈਕਸ਼ਨ। ਮਿਸ ਨਾ ਕਰੋ ਇਹ ਓਪਰਚੁਨਿਟੀ, ਬਾਏ ਕਰੋ ਮੈਟਰੋਪੀਆਸ ਲੇਟੈਸਟ ਕੰਡੋਮੀਨੀਅਮ ਕਮਿਊਨਿਟੀ ਦੇ ਵਿੱਚ ਇਸ ਅਕਤੂਬਰ ਨੂੰ। ਸਟਾਰਟ ਹੋ ਰਹੇ ਨੇ ਸਿਰਫ 5,49,900 ਤੋਂ। ਰਜਿਸਟਰ ਕਰਨ ਲਈ ਅੱਜ ਹੀ ਵਿਜ਼ਿਟ ਕਰੋ thehill.ca।
Nuva Event Space, opening in the summer of 2024, GTA's highly anticipated prestigious event venue. Nuva Event Space truly one of its kind hai. Offer karta hai 5 state-of-the-art luxurious event spaces, jo accommodate kar sakte hai up to 1600 guests. Situated hai in the heart of Brampton on the corner of Mississauga Road and Steeles. Nuva Event Space surely aapko impress karega apne distinctive design and amazing architecture ke saath. Visit kare nuvoeventspace.com ya call kare 905-450-1333 par.
Team Sabarwal presents M6 Condos in the master plan community of M City in Mississauga. Units start hote hain from the high $300,000. Occupancy hai 2029 mein. Extended deposit structure, free assignment. Aaj hi call kare Saurabh Sabarwal ya PK Sabarwal ko 647-864-8844. 647-864-8844 या विजिट करिए teamsabarwal.com।
Lifestyle of nature, leisure, best amenities आपको बुला रहा है। Follow your calling, King's Calling, King City's most anticipated community of the year. Dufferin Street or 15th Side Road Bay. Luxurious 42, 45, 50 feet country estate homes hain starting at 2.4 million. King's Calling offer karte hain thoughtfully designed homes, exquisite standard features and finishes ke saath. Iske saath hi over $100,000 in extra luxury bonus features and finishes for a limited time. King's Calling, now selling. Visit Kare Presentation Center aaj hi, kingscalling.ca ya phir call kare 905-833-0883 par.
हां जी, जे तुसी भी वीर जी व्यौन चल रहे हो तां कांटेक्ट करो लैरी मार्स लग्जरी मेंस वियर नू। एह लेके आए ने कस्टम मेड वेडिंग सूट, प्रीमियम क्वालिटी शर्ट, जागो ते हल्दी ले, कुर्ते पजामे भी ने, स्टार्ट हुंदे ने सिर्फ $99 तो। जल्दी ऑर्डर करो एज इट विल टेक 4 वीक्स टू मेक। प्रीमियम प्रोडक्ट, प्रीमियम सर्विस। कॉल करो एट 416-747-5274, 416-747-5274 ते। या फिर विजिट कर सकते हो इन्होंने स्टूडियो एट यूनिट 828-180 क्वींस प्लेट ड्राइव इटोबिको मेजर इंटरसेक्शन हाईवे 27 एंड रेक्स टिल तेने ऑपोजिट टू वुडबाइन शॉपिंग मॉल।
Attention all professionals, lawyers, insurance pros, a daycare owner, or if you're a consulting guru, your dream office awaits in this prime commercial hotspot. Nestled with easy access to Highway 401 and 407, welcome to Save Max Meadowvale Tower. Right at Mississauga Road and Derry, a location surrounded with commercial buildings, banks, over 50 popular restaurants, shopping plazas, and much more. Suite sizes range from 900 to 5,000 square feet with an exclusive starting price just in low 800s. Secure your unit with only $10,000 bank draft with LOI and take advantage of 25% extended deposit program. Here's a deal of a lifetime. $50,000 cash back on each 1,000 square feet unit. For more details, contact us now at 647-221-5780.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. South Asian Pulse. Call Yudhvir Jaswal 647-272-8182 or visit southasiandaily.com. South Asian
Y Media Group ਨੂੰ ਤੁਹਾਡੇ ਸਾਰਿਆਂ ਦੇ ਗਰਫੇ ਰੇਡੀਓ Y ਔਰ ਚੈਨਲ Y ਤੇ ਬਹੁਤ ਬਹੁਤ ਸਵਾਗਤ ਹੈ। ਬਤੌਰ ਗਰੁੱਪ ਐਡੀਟਰ Y ਮੀਡੀਆ ਮੈਂ ਯੁਧਵੀਰ ਜਸਵਾਲ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ, ਜਿੱਥੇ ਸਾਡੇ ਕੁਝ ਸਪਾਂਸਰਸ ਵੀ ਇੰਤਜ਼ਾਰ ਕਰ ਰਹੇ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਔਰ ਕਾਲਸ ਵੀ ਤੁਹਾਡੀਆਂ ਲਗਾਤਾਰ ਆਉਂਦੀਆਂ ਕਰ ਰਹੇ ਹਾਂ, ਜਿਹੜੇ ਕਾਫੀ ਸਾਰੀਆਂ ਖਬਰਾਂ, ਕਾਫੀ ਸਾਰੀ ਸਟੋਰੀ ਬੈਂਡ ਹੈਡਲਾਈਨਸ ਅਸੀਂ ਲੈ ਕੇ ਤੁਹਾਡੀ ਖਿਦਮਤ ਹਾਜ਼ਰ ਹਾਂ। ਸਰ ਫੋਨ ਪਲੀਜ਼ ਆਪਣਾ ਮਿਊਟ ਕਰ ਲਓ ਜੀ। ਇਕਬਾਲ ਸਾਹਿਬ ਮੇਰੇ ਖਿਆਲ ਨਾਲ ਤੁਹਾਡਾ ਫੋਨ ਮਿਊਟ ਨਹੀਂ। ਹਾਂਜੀ, ਥੈਂਕ ਯੂ। ਜਿੱਥੇ ਕਾਫੀ ਸਾਰੀਆਂ ਖਬਰਾਂ ਸਾਡੇ ਕੋਲ ਹੈਗੀਆਂ ਨੇ ਔਰ ਕਾਫੀ ਸਾਰੀ ਜਾਣਕਾਰੀ ਅਸੀਂ ਲੈ ਕੇ ਆਏ ਹਾਂ। ਜਿਹੜੀ ਗੱਲਬਾਤ ਇੱਥੇ ਹੋ ਗਈ ਰੇਡੀਓ ਦੇ ਉੱਤੇ ਉਹ ਇੱਥੇ ਹੋ ਜਾਏਗੀ, ਬਾਕੀ ਸਾਰੀ ਜਿਹੜੀ ਇਨਫੋਰਮੇਸ਼ਨ ਹੈ ਉਹ ਫਿਰ ਚੈਨਲ Y ਦੇ ਉੱਤੇ ਬੜੀ ਡਿਟੇਲ ਦੇ ਵਿੱਚ ਅਸੀਂ ਸਾਰੀ ਸਾਂਝੀ ਕਰ ਦਿਆਂਗੇ। ਸ਼ਾਮ 6:30 ਵਜੇ ਇਨਫਲੇਸ਼ਨ ਦੇ ਮੁੱਦੇ ਦੇ ਉੱਤੇ, ਕਿਉਂਕਿ ਕੈਨੇਡੀਅਨ ਇਸ਼ੂ ਹੈ, ਔਰ ਉਸ ਤੋਂ ਬਾਅਦ ਫਿਰ ਅਸੀਂ 7:30 ਵਜੇ ਲਾਈਵ ਸ਼ੋਅ ਜਿਹੜਾ ਹੈਗਾ ਉਹਦੇ ਤੇ ਜਿਹੜਾ ਇੰਟਰਨੈਸ਼ਨਲ ਇਸ਼ੂ ਜਿਹੜਾ ਚੱਲ ਰਿਹਾ ਉਹਦੇ ਬਾਰੇ ਗੱਲਬਾਤ ਤੁਹਾਡੇ ਨਾਲ ਜ਼ਰੂਰ ਕਰਾਂਗੇ। ਹਾਂਜੀ, ਅਗਲੀ ਕਾਲ ਵੱਲ ਵਧਦੇ ਹਾਂ ਜੀ। ਹਾਂਜੀ, ਕਰਮਜੀਤ ਮਾਨ ਸਾਹਿਬ ਤੁਸੀਂ ਆਉਂਦੇ ਰਹੋ। ਕਰਮਜੀਤ ਮਾਨ ਸਾਹਿਬ, ਗੋ ਹੈਡ।
ਹਾਂਜੀ ਜਦਵੀਰ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਜਦਵੀਰ ਜੀ, ਤੁਸੀਂ ਅੱਧਾ ਘੰਟਾ ਬਹੁਤ ਵਧੀਆ ਇਕਾਨਮੀ ਬਾਰੇ ਦੱਸਿਆ, ਕੈਨੇਡਾ ਦੀ ਐਂ ਚਾਹੀਦਾ, ਪਰ ਜਿਹੜਾ ਅਸੀਂ ਮੁੱਦਾ ਸੀ ਉਹਦੇ ਤੇ ਇੱਕ ਮਿੰਟ ਵੀ ਨਹੀਂ ਗੱਲ ਕੀਤੀ, ਜਿਹੜਾ ਉਹ ਇਦੂ ਪਹਿਲਾਂ ਵਾਲੇ ਬਾਈ ਜੀ ਕਹਿ ਕੇ ਗਏ ਸੀਗੇ। ਹੁਣ ਦੇਖੋ, ਇਕਾਨਮੀ ਕਿਸੇ ਇੰਟਰਨੈਸ਼ਨਲ ਇਕਾਨਮੀ ਖਰਾਬ ਹੋਈ ਹੋਈ ਹੈ ਨਾ, ਇਹਦਾ ਮਤਲਬ ਇਹ ਨਹੀਂ ਵੀ ਕੋਈ ਬਾਹਰਲੀ ਦੂਸਰੀ ਕੰਟਰੀ ਆ ਕੇ ਤੁਹਾਡੇ ਕੰਟਰੀ ਚ ਇਨਵੋਲਵਮੈਂਟ ਕਰੀ ਜਾਵੇ, ਬੰਦਿਆਂ ਨੂੰ ਮਾਰੀ ਜਾਵੇ, ਕੁਛ ਕਰੀ ਜਾਵੇ, ਹੈ ਨਾ। ਇਸ ਵਾਸਤੇ ਪਲੀਜ਼ ਉਸ ਮੁੱਦੇ ਤੇ ਮਾੜੀ ਜਿਹੀ ਗੱਲ ਕਰ ਦਿਓ, ਠੀਕ ਆ। ਪਰ ਹੁਣ ਦੇਖੋ, ਪ੍ਰਾਈਮ ਮਿਨਿਸਟਰ ਆਪਣਾ ਇਕੱਲਾ ਇਸ ਮੁੱਦੇ ਤੇ ਨਹੀਂ ਬੋਲ ਰਿਹਾ, ਉਹਨੇ ਹਰੇਕ ਮੁੱਦੇ ਦੇ ਜਿੱਥੇ ਜਾਤੀ ਹੋਈ ਆ ਉੱਥੇ ਖੜਾ ਹੋਇਆ, ਹਰੇਕ ਦੇ ਨਾਲ ਖੜਾ ਹੋਇਆ। ਅੱਜ ਉਹਨੂੰ ਲੱਗਿਆ ਉਹ ਪਾਰਲੀਮੈਂਟ ਚ ਬੋਲ ਰਿਹਾ, ਇਟ ਮੀਨਸ ਉਹਦੇ ਕੋਲ ਕੋਈ ਪਰੂਫ ਹੈ, ਕੁਛ ਹੈਗਾ। ਤੇ ਉਸ ਮੁੱਦੇ ਤੇ ਉਹਨੇ ਕਿਹਾ ਹੈ, ਕੱਲ ਨੂੰ ਵੀ ਹੋ ਸਕਦਾ ਇਹ ਹੋ ਗਿਆ, ਨਾਲ ਦੋ ਤਿੰਨ ਹੋਰ ਵੀ ਤਿਆਰੀਆਂ ਕਰੀ ਬੈਠੇ ਹੋਣ ਵੀ ਆਹ ਵੀ ਚੱਕਣਾ, ਕਿਉਂਕਿ ਪਿਛਲੇ ਕੁਛ ਮਹੀਨਿਆਂ ਚ ਇਹਨਾਂ ਨੇ ਜਾ ਕੇ ਕੰਟਰੀਆਂ ਚ ਅਲੱਗ ਅਲੱਗ ਜਗ੍ਹਾ ਤੇ ਬੰਦੇ ਮਾਰੇ ਨੇ ਜਿਹੜੇ
ਹੈਲੋ ਹਾਂਜੀ, ਤੁਹਾਡੀ ਆਵਾਜ਼ ਕਟਕੀ ਸੀ ਵਿੱਚ। ਹੈਲੋ ਹਾਂਜੀ, ਤੁਸੀਂ ਆਪਣੀ ਗੱਲ ਪੂਰੀ ਕਰੋ ਸਰ। ਹੈਲੋ ਹਾਂਜੀ ਸਰ, ਤੁਸੀਂ ਆਪਣੀ ਗੱਲ ਪੂਰੀ ਕਰੋ। ਹੈਲੋ, ਤੁਹਾਡੀ ਆਵਾਜ਼ ਵਿੱਚ ਕੱਟ ਰਹੀ ਹੈ। ਹਾਂਜੀ ਹੈਲੋ, ਤੁਸੀਂ ਤਾਂ ਡਰਾਈਵ ਕਰ ਰਹੇ ਹੋ ਇਸ ਸਮੇਂ?
ਨਹੀਂ, ਮੇਰੀ ਆਵਾਜ਼ ਨਹੀਂ ਆਈ ਬਾਈ ਜੀ।
ਵਿੱਚ ਇੱਕ ਮਿੰਟ ਲਈ ਕੱਟ ਗਈ ਸੀ। ਹਾਂਜੀ, ਗੋਹਟ ਗੱਲ ਪੂਰੀ ਕਰ ਲਓ। ਹਾਂਜੀ,
ਹਾਂ, ਮੈਂ ਗੱਲ ਇਹੀ ਕਰ ਰਿਹਾ ਸੀ ਵੀ ਜੇ ਮੇਰੇ ਘਰੇ ਅੱਜ ਮੰਨ ਲਓ ਚੱਲ ਠੀਕ ਹੈ, ਇਕੋਨਮੀ ਠੀਕ ਨਹੀਂ ਹੈ, ਮੈਂ ਆਪਦਾ ਖਰਚਾ ਸਹੀ ਢੰਗ ਨਾਲ ਚੱਲ ਰਿਹਾ, ਇਹਦਾ ਮਤਲਬ ਇਹ ਨਹੀਂ ਵੀ ਦੂਸਰੀ ਕੰਟਰੀ ਆ ਕੇ ਕੁਛ ਵੀ ਕਰੀ ਜਾਵੇ ਤੇ ਆ ਮੈਂ ਉਹਦੇ ਬਾਰੇ ਬੋਲਣਾ ਹੀ ਨਾ। ਟਰੂਡੋ ਸਾਹਿਬ ਨੇ ਹਰੇਕ ਦੇ ਹੱਕ ਚ ਜਿੱਥੇ ਧੱਕਾ ਹੋਇਆ ਨਜਾਇਜ਼ ਹੋਇਆ ਉਹ ਬੋਲਦੇ ਨੇ, ਪਾਰਲੀਮੈਂਟ ਚ ਬੋਲਿਆ ਤਾਂ ਮਤਲਬ ਉਹਨੂੰ ਕੁਛ ਪਤਾ ਹੋਣਾ, ਕੁਛ ਹੈਗਾ ਤਾਂ ਹੀ ਪਾਰਲੀਮੈਂਟ ਚ ਕਹਿ ਰਿਹਾ। ਤੇ ਜੇ ਮਤਲਬ ਕਿ ਇਹਦਾ ਮਤਲਬ ਇਹ ਨੀ, ਜੇ ਉਹਨਾਂ ਨੂੰ ਨਹੀਂ ਲੱਗਦਾ ਵੀ ਇੰਡੀਆ ਨੇ ਨਹੀਂ ਕੀਤਾ, ਉਹਦਾ ਹੱਕ ਆਪਦਾ ਪੇਸ਼ ਪੱਖੀ ਕਰ ਦੇਣ ਵੀ ਆ ਵੀ ਅਸੀਂ ਨੀ ਕੀਤਾ, ਦੱਸੋ ਕਿੱਥੇ ਤੁਹਾਨੂੰ ਕਿਵੇਂ ਲੱਗ ਰਿਹਾ। ਪਰ ਇਹ ਨੀ ਹੈ ਵੀ ਹੁਣ ਪਿਛਲੇ ਚਾਰ ਪੰਜ ਮਹੀਨਿਆਂ ਚ ਕਿੰਨੇ ਉਹ ਕਰਤੇ ਥਾਂ ਥਾਂ ਤੋਂ, ਮੇਰਾ ਖਿਆਲ 6-7 ਮੇਨ ਬੰਦੇ ਇਹਨਾਂ ਨੇ ਚੱਕ ਕੇ ਕੋਈ ਕਿਸੇ ਕੰਟਰੀ ਚ ਕਰੀ ਗਏ। ਅੱਛਾ, ਹੁਣ ਉੱਥੇ ਗਏ ਆ, ਇਹ ਅੱਖਾਂ ਦਿਖਾਉਂਦੇ ਨੇ ਟਰੂਡੋ ਨੂੰ, ਟਰੂਡੋ ਨਾਲ ਗੱਲ ਹੀ ਨੀ ਕਰ ਰਹੇ। ਐਡੀ ਵੱਡੀ ਪਾਵਰ ਨੀ ਅਜੇ ਬਣੀ ਵੀ ਤੁਸੀਂ ਕਿਸੇ ਪ੍ਰਾਈਮ ਮਿਨਿਸਟਰ ਦਾ ਇੰਨਾ ਉਹ ਕਰੀ ਜਾਓ। ਬਾਕੀ ਇੰਨਾ ਹੀ ਮੈਂ ਕਹਿਣਾ ਚਾਹੁੰਦਾ, ਬਾਕੀ ਬੜੇ ਇੱਕ ਦੋ ਮਿੰਟ ਤੁਸੀਂ ਵੀ ਦੱਸ ਦਿਓ।
ਹਾਂਜੀ, ਇਹਦੇ ਬਾਰੇ ਬਿਲਕੁਲ ਜੀ, ਕੱਲ ਵੀ ਤਕਰੀਬਨ 2 ਘੰਟੇ ਚੈਨਲ ਵਾਈ ਦੇ ਉੱਤੇ ਸਾਰੀ ਇਹਦੀ ਡਿਸਕਸ਼ਨ ਕੀਤੀ ਹੈ ਔਰ ਅੱਜ ਵੀ ਅਸੀਂ ਇਹਦੇ ਬਾਰੇ ਗੱਲ ਕਰ ਰਹੇ ਹਾਂ। ਬਿਲਕੁਲ, ਜੇ ਟਰੂਡੋ ਸਾਹਿਬ ਨੇ ਗੱਲ ਕੀਤੀ ਹੈ ਤਾਂ ਜ਼ਾਹਿਰ ਜੀ ਗੱਲ ਹੈ ਕਿ ਟਰੂਡੋ ਸਾਹਿਬ ਕੋਲ ਕੋਈ ਨਾ ਕੋਈ ਤੇ ਉਹਨਾਂ ਨੇ ਖੁਦ ਹੀ ਕਿਹਾ ਕਿ ਕ੍ਰੈਡੀਬਲ ਐਵੀਡੈਂਸ ਹੋਏਗਾ ਟਰੂਡੋ ਸਾਹਿਬ ਕੋਲ, ਬਿਨਾਂ ਕ੍ਰੈਡੀਬਲ ਐਵੀਡੈਂਸ ਤੋਂ ਉਹ ਗੱਲ ਨਹੀਂ ਕਰਦੇ। ਠੀਕ ਹੈ, ਦੂਸਰੀ ਚੀਜ਼ ਇਹ ਹੈ ਕਿ ਇੰਡੀਆ ਦੇ ਨਾਲ ਕੱਲ ਅਸੀਂ ਸਾਰੀ ਗੱਲ ਦੱਸ ਚੁੱਕੇ ਹਾਂ ਵੀ ਇੰਡੀਆ ਦੇ ਨਾਲ ਕਦੋਂ ਗੱਲ ਸ਼ੁਰੂਆਤ ਹੋਈ, ਕੀ ਕੁਛ ਉਹਨਾਂ ਨੇ ਇੰਡੀਆ ਦੇ ਨਾਲ ਗੱਲਬਾਤ ਕੀਤੀ ਹੈ, ਕੀ ਇਹਦੀ ਬੈਕਗਰਾਊਂਡ ਹੈ, ਉਹ ਸਾਰੀ ਅਸੀਂ ਕੱਲ ਗੱਲ ਕਰ ਚੁੱਕੇ। ਔਰ ਜੇ ਮੈਂ ਕੱਲ ਤੁਸੀਂ ਪਤਾ ਨਹੀਂ ਕੱਲ ਸ਼ਾਮ ਨੂੰ ਤੁਸੀਂ ਚੈਨਲ ਵਾਈਜ਼ ਦੇਖਿਆ ਸੀ ਕਿ ਨਹੀਂ ਦੇਖਿਆ ਸਾਡੇ 7 ਵਾਲਾ ਸ਼ੋਅ, ਉਹਦੇ 'ਚ ਅਸੀਂ ਨਾ ਬਕਾਇਦਾ ਗੱਲ ਕੀਤੀ ਸੀਗੀ ਕਿ ਜੇ ਇਹ ਗੱਲ ਸਹੀ ਹੋਈ, ਇਫ ਟਰੂ, ਜੇ ਗੱਲ ਸਹੀ ਹੋਈ ਤੇ ਕੱਲ ਇੰਡੀਆ ਨੂੰ ਹੋ ਸਕਦਾ ਇਸ ਮਾਮਲੇ ਤੇ ਮਾਫ਼ੀ ਵੀ ਮੰਗਣੀ ਪੈ ਜਾਵੇ, ਕਿਉਂਕਿ ਇਹ ਜੇ ਗੱਲ ਸਹੀ ਨਿਕਲੀ ਤੇ ਬਹੁਤ ਨੁਕਸਾਨਦੇਹ ਇੰਡੀਆ ਵਾਸਤੇ। ਜਿਹੜੀ ਅਸੀਂ ਗੱਲ ਕਹਿ ਰਹੇ ਹਾਂ ਕਿ ਇੰਡੀਆ ਨੇ ਜੇ ਵਾਕਈ ਅੱਗੇ ਵਧਣਾ ਹੈ, ਜੇ ਇੰਡੀਆ ਨੇ ਵਾਕਈ ਅੱਗੇ ਵਧਣਾ ਹੈ, ਗਰੋ ਕਰਨਾ ਹੈ, ਤੇ ਇਹ ਬੜਾ ਜ਼ਰੂਰੀ ਹੈ ਕਿ ਐਸੀ ਕਿਸੇ ਚੀਜ਼ ਇਨਵੋਲਵ ਨਾ ਹੀ ਹੋਏ ਤਾਂ ਚੰਗਾ ਹੈ। ਉਹਨਾਂ ਨੇ ਹਾਲਾਂਕਿ ਕਿਹਾ, ਡਿਨਾਈ ਕੀਤਾ, ਇੰਡੀਆ ਨੇ ਡਿਨਾਈ ਕੀਤਾ, ਲੇਕਿਨ ਜੇ ਕੈਨੇਡਾ ਦੇ ਪ੍ਰਧਾਨ ਮੰਤਰੀ ਕਹਿ ਰਹੇ ਨੇ ਤਾਂ ਕੁਛ ਨਾ ਕੁਛ ਇਹਨਾਂ ਕੋਲ ਇਨਫੋਰਮੇਸ਼ਨ ਹੋਏਗੀ। ਬਾਕੀ ਇਹ ਮਾਮਲਾ ਜੀ ਦੇਖੋ, ਉੱਥੇ ਬ੍ਰਿਟਿਸ਼ ਕੋਲੰਬੀਆ ਦੀ ਅਦਾਲਤ 'ਚ ਸਾਰਾ ਮਾਮਲਾ ਜਾਣਾ ਹੀ ਜਾਣਾ, ਕਿਉਂਕਿ ਕ੍ਰਿਮੀਨਲ ਇਨਵੈਸਟੀਗੇਸ਼ਨ RCMP ਕਰ ਰਹੀ ਹੈ, RCMP ਨੇ ਜਦੋਂ ਕ੍ਰਿਮੀਨਲ ਇਨਵੈਸਟੀਗੇਸ਼ਨ ਕਰਕੇ ਚਾਰਜਿਸ ਲਗਾਉਣੇ ਆ, ਇਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਕਿ ਕੌਣ ਸਹੀ ਗੱਲ ਕਰ ਰਿਹਾ। ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਜੇ ਤੁਸੀਂ ਕਹਿ ਦਿਓ ਨਾ ਜੇ ਗੱਲ ਸੱਚ ਬਾਹਰ ਨਹੀਂ ਆਉਣਾ, ਇਹ ਸਾਰੀ ਗੱਲ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਉਹ ਅਦਾਲਤ।
ਹਾਂਜੀ ਗੋ ਹੈਡ ਜਦਵੀਰ ਜੀ, ਹਜੇ ਤੱਕ ਏਅਰ ਇੰਡੀਆ ਜਿਹੜਾ 300 ਕਿੰਨੇ ਬੰਦੇ ਮਰੇ ਸੀਗੇ ਉਹ ਨੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕਿਆ, ਉਹ ਚੱਕ ਕੇ ਜਿਹੜਾ ਵੀ ਕੋਈ ਗਵਾਹ ਬਣਦਾ ਸੀ ਉਹ ਖਤਮ ਹੋ ਜਾਂਦਾ, ਕਿੰਨੇ ਸਾਲ ਹੋ ਗਏ ਉਹਦਾ ਬਲੈਕ ਬਾਕਸ ਨੀ ਹਜੇ ਤੱਕ ਮਿਲ ਰਿਹਾ, ਉਹ ਨੀ ਹੋ ਸਕਿਆ। ਇਹ ਬਹੁਤ, ਮੈਂ ਕੱਲ ਮੂਵੀ ਦੇਖ ਰਿਹਾ ਸੀ ਅਬ ਤੱਕ 56, ਉਹਦੇ ਚ ਇਹੀ ਕੁਛ ਦਿਖਾਇਆ ਵਾ ਸੀਗਾ, ਮੂਵੀਆਂ ਵੀ ਬਣੀਆਂ ਸਭ ਕੁਛ ਬਣਿਆ, ਪਰ ਆਪਾਂ ਅੱਖਾਂ ਤੇ ਪੱਟੀ ਬੰਨ ਲੈਂਦੇ ਹਾਂ ਜਾਂ ਕਿਵੇਂ ਵੀ ਹੈਗਾ, ਇਹ ਅੰਦਰ ਖਾਤੇ ਇਹ ਪਾਵਰ ਦੀ ਖਾਤਰ ਕੁਛ ਵੀ ਕਰ ਸਕਦੇ ਜੀ, ਬਹੁਤ ਗੰਦ ਪਿਆ ਪਿਆ ਜੀ।
ਇਹਦੇ ਦੇਖੋ, ਇਹਦੇ ਲਈ ਤਾਂ ਫਿਰ ਦੇਖੋ, ਜੇ ਜਿਹੜਾ ਕੈਨੇਡਾ ਦਾ ਜਿਹੜਾ ਸਭ ਤੋਂ ਵੱਡਾ ਟੈਰਿਸ ਅਟੈਕ ਹੋਇਆ ਉਹਦੇ ਵਾਸਤੇ ਜੇ ਸੱਚਾਈ ਬਾਹਰ ਨਹੀਂ ਆ ਸਕੀ ਤਾਂ ਉਹਦੇ ਵਿੱਚ ਨਲਾਇਕੀ ਕੈਨੇਡੀਅਨ ਸਰਕਾਰ ਦੀ ਹੈ, ਉਹਦੇ ਵਿੱਚ ਨਲਾਇਕੀ ਤਾਂ ਕੈਨੇਡੀਅਨ ਸਰਕਾਰ ਦੀ ਹੈ ਵੀ ਜੇ ਕੈਨੇਡਾ ਦੇ ਇੰਨੇ ਨਾਗਰਿਕ ਐਡੇ ਵੱਡੇ ਟੈਰਿਸ ਅਟੈਕ 'ਚ ਮਾਰੇ ਗਏ ਤੇ ਕੈਨੇਡਾ ਦੀ ਸਰਕਾਰ ਨੂੰ ਸਾਹਮਣੇ ਲੈ ਕੇ ਰੱਖਣਾ ਚਾਹੀਦਾ ਕਿ ਜੀ ਆਹ ਚੀਜ਼ ਹੋਇਆ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨ। ਅਮਰੀਕਾ ਨੇ ਦੇਖੋ, ਉਹਨਾਂ ਨੂੰ ਪਤਾ ਸੀ ਵੀ ਐਡਾ ਵੱਡਾ ਟੈਰਿਸ ਅਟੈਕ ਹੋਇਆ, ਦੁਬਾਰਾ ਅਮਰੀਕਾ ਤੇ ਉਹਨਾਂ ਨੇ ਨਾ ਤਾਂ ਟੈਰਿਸ ਅਟੈਕ ਹੋਣ ਦਿੱਤਾ ਤੇ ਬੰਦੇ ਨੂੰ ਉੱਥੇ ਜਾ ਕੇ ਉਹਨਾਂ ਨੇ ਖਤਮ ਕਰ ਦਿੱਤਾ। ਠੀਕ ਹੈ ਨੀ, ਇਹ ਕੈਨੇਡਾ ਨੂੰ ਵੀ ਚਾਹੀਦਾ ਹੈ ਕਿ ਜੇ ਐਡਾ ਵੱਡਾ ਟੈਰਿਸ ਅਟੈਕ ਹੋਇਆ ਕੈਨੇਡਾ ਸਾਹਮਣੇ ਲੈ ਕੇ ਆਏ ਸਾਰਿਆਂ ਦੇ ਸਾਹਮਣੇ ਸੱਚਾਈ। ਹਾਂ
ਦੀ ਗੱਲ ਇਹ ਆ, ਮੇਰੀ ਸੌਰੀ ਵਿੱਚ ਇੰਟਰਪਟ ਕਰ ਰਿਹਾ, ਇਹ ਟਰੂਡੋ ਸਾਹਿਬ ਨੇ ਉਦੋਂ ਪਤਾ ਨੀ ਕੌਣ ਸੀ, ਦੋ ਮਿਨਿਸਟਰ ਰਲ ਕੇ ਵੀ ਇਹ ਕੰਮ ਕਰਾ ਸਕਦੇ ਨੇ, ਦੋ ਕੰਟਰੀਆਂ ਰਲ ਕੇ ਵੀ ਕਰਾ ਸਕਦੀਆਂ ਨੇ, ਕੁਛ ਵੀ ਹੋ ਸਕਦਾ, ਉਹ ਨਲਾਇਕੀ ਹੈਗੀ ਆ ਜਾਂ ਆਪਦੇ ਇੱਕੋ ਦੂਜੇ ਨੂੰ ਆਪੋ ਆਪਣੀ ਪਿੱਠ ਬਚਾਉਣ ਦੀ ਹੋ ਵੀ ਸਕਦਾ ਹੈਗਾ। ਤੇ ਟਰੂਡੋ ਮੈਂ ਮੰਨਦਾ, ਟਰੂਡੋ ਨੂੰ ਇੱਕ ਜਗ੍ਹਾ ਤੇ ਬਿਲਕੁਲ ਚਲੋ ਠੀਕ ਆ ਖਰਚੇ ਕਰਦਾ, ਪਰ ਇਹ ਜਿੱਥੇ ਖੜਦਾ ਬਿਲਕੁਲ ਸੀਨਾ ਤਾਣ ਕੇ ਖੜਦਾ, ਹਰ ਇੱਕ ਪਾਸੇ ਮੈਂ ਇਹਨੂੰ ਖੜੇ ਨੂੰ ਦੇਖਿਆ।
ਠੀਕ ਹੈ ਜੀ, ਠੀਕ ਹੈ, ਥੈਂਕ ਯੂ ਜੀ, ਥੈਂਕ ਯੂ, ਬਹੁਤ ਮਿਹਰਬਾਨੀ। ਹਾਂਜੀ, ਅਗਲੀ ਕਾਲ ਤੇ ਜਾਣ ਤੋਂ ਪਹਿਲਾਂ ਮੈਂ ਇੱਕ ਮਿੰਟ ਲਈ ਹਾਂਜੀ ਗੁਰਮੇਲ ਜੀ, ਇੱਕ ਹੀ ਮਿੰਟ ਲੈਣਾ ਜੀ, ਤੁਸੀਂ ਸਾਡੇ ਸਪੋਂਸਰ ਵੀ ਇੰਤਜ਼ਾਰ ਕਰ ਰਹੇ, ਉਹਨਾਂ ਨੂੰ ਲੈਣਾ ਹੁੰਦੀ ਹੈ। ਗੁਰਮੇਲ ਜੀ ਇੱਕ ਮਿੰਟ ਤੁਸੀਂ ਲੈ ਲਓ। ਹਾਂਜੀ ਗੋ ਹੈਡ।
ਨਹੀਂ ਜੋ
ਹਾਂਜੀ 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 ਇੱਕ ਮਿੰਟ ਲੈ ਲਓ ਜੀ, ਫਟਾਫਟ ਕੁਇਕਲੀ।
ਨਹੀਂ ਨਹੀਂ ਚੌਧਰੀ ਜੀ ਸਪਾਂਸਰ ਲੈ ਲਓ, ਮੈਂ ਬਾਅਦ ਚ ਕਰ ਲੈਂਦਾ ਗੱਲ।
ਠੀਕ ਹੈ ਜੀ, ਓਕੇ ਜੀ। ਹਾਂਜੀ ਗਰੀਸ਼ ਜੀ ਤੁਸੀਂ ਵੀ ਹੋਲਡ ਕਰ ਲਓ, ਇਕਬਾਲ ਸਾਹਿਬ ਤੁਹਾਡੀ ਕਾਲ ਹੈ, ਅੰਮ੍ਰਿਤਪਾਲ ਜੀ ਤੁਸੀਂ ਹੋਲਡ ਕਰ ਲਓ, ਪਹਿਲਾਂ ਸਪਾਂਸਰ ਲੈ ਲਈਏ। ਠੀਕ ਹੈ ਜੀ। ਹਾਂਜੀ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਸੌਰਵ ਚੱਡਾ ਸਾਹਿਬ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਨ ਜਾ ਰਹੇ ਹੈਗੇ ਹਾਂ। ਤੁਸੀਂ ਸੌਰਵ ਚੱਡਾ ਸਾਹਿਬ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ, ਕੀ ਹਾਲ ਹੈ ਜੀ? ਠੀਕ ਹੈ ਜੀ।
ਥੈਂਕ ਯੂ ਵੈਰੀ ਮੱਚ ਜਦਵੀਰ ਜੀ, ਔਰ ਸਾਡੇ ਸਾਰੇ ਲਿਸਨਰਸ ਨੂੰ ਨਮਸਕਾਰ, ਸਤਿ ਸ੍ਰੀ ਅਕਾਲ ਔਰ ਅਦਾਬ।
ਨਮਸਕਾਰ, ਸਤਿ ਸ੍ਰੀ ਅਕਾਲ, ਅਦਾਬ। ਬਹੁਤ ਹੀ ਕਾਮਯਾਬ ਤੇ ਸਕਸੈਸਫੁਲ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਚੱਡਾ ਸਾਹਿਬ, ਔਰ ਉਹਦੇ ਨਾਲ ਨਾਲ ਮੈਂ ਦੱਸਦਾ ਕਿ ਮੈਨੇਜਿੰਗ ਡਾਇਰੈਕਟਰ ਨੇ ਪ੍ਰੈਜ਼ੀਡੈਂਸ਼ੀਅਲ ਲਾਈਫ ਔਰ ਫਾਊਂਡਰ ਨੇ fetchmypolicy.com। ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਫਾਈਨੈਂਸ਼ੀਅਲ ਪਲੈਨਿੰਗ ਕਰਨੀ ਹੈ ਤਾਂ ਇੱਕ ਵਾਰ ਚੱਡਾ ਸਾਹਿਬ ਨੂੰ ਤੁਸੀਂ ਯਾਦ ਕਰ ਲੈਣਾ, ਨੰਬਰ ਇਹਨਾਂ ਦਾ ਧਿਆਨ ਨਾਲ ਨੋਟ ਕਰ ਲਓ, 416-350-55। ਗੱਲਬਾਤ ਤੁਸੀਂ ਇਹਨਾਂ ਦੀ ਧਿਆਨ ਦੇ ਨਾਲ ਸੁਣੋ, ਔਰ ਤੁਹਾਨੂੰ ਕੋਈ ਵੀ ਗੱਲ ਇਹਨਾਂ ਦੀ ਵਧੀਆ ਲੱਗਦੀ ਹੈ ਕਾਲ ਕਰੋ, ਇੱਕ ਦਿਨ ਦੀ ਇੱਕ ਹੀ ਅਪੁਆਇੰਟਮੈਂਟ ਬਣਾਉਂਦੇ ਨੇ। ਚੱਡਾ ਸਾਹਿਬ ਮੇਰਾ ਤੁਹਾਨੂੰ ਸਵਾਲ ਹੈ ਕਿ ਫਾਈਨੈਂਸ਼ੀਅਲ ਪਲੈਨਿੰਗ, ਠੀਕ ਹੈ ਜੀ, ਸੋ ਕੀ ਸਾਨੂੰ ਪੈਸੇ ਸੇਵ ਕਰਨੇ ਚਾਹੀਦੇ ਆ, ਖਰਚਣੇ ਨਹੀਂ ਚਾਹੀਦੇ? ਬਹੁਤ ਸਾਰੇ ਲੋਕ ਐਸੇ ਕਹਿੰਦੇ ਨੇ ਕਿ ਪੈਸੇ ਉਹ ਸੇਵ ਕਰਦੇ ਆ, ਲੇਕਿਨ ਉਹਨਾਂ ਨੂੰ ਇਦਾਂ ਲੱਗਦਾ ਹੈ ਕਿ ਫਿਊਚਰ ਵਾਸਤੇ ਕਾਫੀ ਨਹੀਂ ਹੈ। ਔਰ ਵੈਸੇ ਵੀ ਇਹ ਵੀ ਬੜਾ ਡਾਈਸੀ ਜਿਹਾ ਸਵਾਲ ਹੈ ਕਿ ਫਿਊਚਰ ਵਾਸਤੇ ਕਿੰਨੇ ਕੁ ਤੁਹਾਨੂੰ ਪੈਸੇ ਚਾਹੀਦੇ ਨੇ, ਸੋ ਕੀ ਇਨਵੈਸਟ ਕਰਨਾ ਚਾਹੀਦਾ ਹੈ? ਕਦੇ ਤਾਂ ਇਨਵੈਸਟਮੈਂਟ ਦੇ ਰਿਜ਼ਲਟ ਚੰਗੇ ਆ ਜਾਂਦੇ ਨੇ, ਕਦੇ ਉਹ ਕਹਿੰਦੇ ਕਿ ਜੀ ਅਸੀਂ ਫਾਈਨੈਂਸ਼ੀਅਲੀ ਫਿਰ ਵੀ ਸਟਰਗਲ ਕਰ ਰਹੇ ਹਾਂ। ਸੋ ਇਹ ਫਾਈਨੈਂਸ਼ੀਅਲ ਫਰੀਡਮ, ਫਾਈਨੈਂਸ਼ੀਅਲ ਸਟਰਗਲ, ਕਿੰਨਾ ਪੈਸਾ ਸਾਨੂੰ ਫਿਊਚਰ ਵਾਸਤੇ ਚਾਹੀਦਾ ਹੈ, ਪੈਸਾ ਬਚਾ ਵੀ ਲਿਆ ਫਿਰ ਵੀ ਇਹ ਖੌਫ ਰਹਿੰਦਾ, ਡਰ ਰਹਿੰਦਾ ਹੈ ਕਿ ਜੀ ਫਿਊਚਰ ਵਿੱਚ ਕਿਤੇ ਪੈਸੇ ਖਤਮ ਨਾ ਹੋ ਜਾਣ, ਇਹ ਸਾਰੇ ਸਵਾਲਾਂ ਨੂੰ ਜਰਾ ਐਡਰੈਸ ਕਰੋ। 416-350-55-416-350-55 ਨੰਬਰ ਫਿਰ ਨੋਟ ਕਰੋ, 416-350-55। ਤੁਹਾਨੂੰ ਕੋਈ ਗੱਲ ਨਹੀਂ ਵਧੀਆ ਲੱਗਦੀ ਹੈ, ਫ੍ਰੀ ਹੈ, ਕੋਈ ਐਸਾ ਪੈਸਾ ਤਾਂ ਉਹਨਾਂ ਨੇ ਲੈਣਾ ਨਹੀਂ, ਆਪਣੀ ਫੈਮਿਲੀ ਦੇ ਨਾਲ ਜਾ ਕੇ ਇੱਕ ਵਾਰੀ ਮੀਟਿੰਗ ਅਟੈਂਡ ਕਰ ਲਓ, ਹੋ ਸਕਦਾ ਹੈ ਕਿ ਤੁਹਾਨੂੰ ਕੋਈ ਬਹੁਤ ਵਧੀਆ ਗੱਲ ਲੱਗ ਜਾਏ ਜਿਹੜੀ ਤੁਹਾਡੀ ਫਾਈਨੈਂਸ਼ੀਅਲ ਲਾਈਫ ਹੀ ਤੁਹਾਡੀ ਚੇਂਜ ਕਰ ਦੇਵੇ। 416-350-55-416-350-55 ਜੀ ਜੱਟਾ ਸਾਹਿਬ, ਪਲੀਜ਼ ਗੋ ਐਟ
ਜੀ। ਯੁਧਵੀਰ ਜੀ ਦੇਖੋ, ਅਸੀਂ ਸਾਰਿਆਂ ਨੇ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਐਜੂਕੇਸ਼ਨ ਲਿੱਤੀ ਹੈ, ਸਕੂਲ ਤੋਂ, ਯੂਨੀਵਰਸਿਟੀ ਤੋਂ, ਕੋਈ ਮੈਡੀਕਲ ਪੜ੍ਹਿਆ, ਕੋਈ ਆਰਟਸ ਪੜ੍ਹਿਆ, ਕੋਈ ਕਮਰਸ ਪੜ੍ਹਿਆ। ਹਰ ਬੰਦਾ ਨੋਟਿਸ ਕਰ ਸਕਦਾ ਕਿ ਸਾਨੂੰ ਸਕੂਲ ਕਾਲਜ ਵਿੱਚ ਨਹੀਂ ਸਿਖਾਇਆ ਗਿਆ ਕਿ ਵੀ ਫਾਈਨੈਂਸ਼ੀਅਲੀ ਸਕਸੈਸਫੁਲ ਜਿਹੜਾ ਹੋਣਾ ਬੜਾ ਜ਼ਰੂਰੀ ਹੈ। ਹੁਣ ਸਾਨੂੰ ਪਤਾ 21-22 ਸਾਲ ਦੀ ਉਮਰ ਤੋਂ ਬਾਅਦ ਹਰ ਬੰਦੇ ਲਈ ਪੈਸਾ ਬੜਾ ਇੰਪੋਰਟੈਂਟ ਹੋ ਜਾਂਦਾ ਅਗਲੇ 30-40-50 ਸਾਲ ਲਈ, ਜਦ ਐਸੀ ਇੱਕ ਚੀਜ਼ ਹੈਗੀ ਹੈ ਜਿਹਦੇ ਪਿੱਛੇ ਇੱਕ ਇਨਸਾਨ ਆਪਣੀ ਪੂਰੀ ਲਾਈਫ ਕੱਢ ਦਿੰਦਾ ਪੈਸੇ ਪਿੱਛੇ, ਉਹਦੇ ਬਾਰੇ ਸਾਨੂੰ ਕਿਉਂ ਨਹੀਂ ਸਿਖਾਇਆ ਜਾਂਦਾ? ਕੀ ਰੀਜ਼ਨ ਹੈ? ਕਿਆ ਕੋਈ ਕਿਉਂ ਨਹੀਂ, ਕੋਈ ਇੱਕ ਕੋਰਸ ਕਿਉਂ ਨਹੀਂ ਹੋ ਸਕਦਾ? ਡਜ਼ਨਟ ਮੈਟਰ ਤੁਸੀਂ ਕਿਸ ਫੀਲਡ ਦੇ ਵਿੱਚ ਐਜੂਕੇਸ਼ਨ ਲੈ ਰਹੇ ਹੋ, ਕਿਆ ਇੱਕ ਕੋਰਸ ਛੋਟਾ ਜਿਹਾ ਕ੍ਰੈਸ਼ ਕੋਰਸ ਐਡ ਕੀਤਾ ਜਾਣਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ? ਹੁਣ ਕਿਉਂਕਿ ਨਹੀਂ ਹੁੰਦਾ ਅਕਰੋਸ ਦਾ ਵਰਲਡ, ਲੇਕਿਨ ਉਹਦੇ ਬਾਵਜੂਦ ਜਿਹੜੇ ਸਾਰੇ ਲੋਕ ਹੈਗੇ ਉਹ ਫਿਰ ਕਿੱਥੋਂ ਸਿੱਖਦੇ ਆ ਫਾਈਨੈਂਸ? ਉਹ ਫਿਰ ਪੇਰੈਂਟਸ ਤੋਂ ਜਿਹੜੀਆਂ ਚੀਜ਼ਾਂ ਥੋੜੀਆਂ ਬਹੁਤ ਸੁਣੀਆਂ ਬਚਪਨ ਤੋਂ ਲੈ ਕੇ ਉਹਨੂੰ ਫੋਲੋ ਕਰਨਾ ਸ਼ੁਰੂ ਕਰਤਾ, ਸਾਡੇ ਲਈ ਉਹ ਰਿਐਲਿਟੀ ਬਣ ਗਈ। ਥੋੜਾ ਬਹੁਤ ਦੇਖ ਲਿਆ ਯਾਰ ਦੋਸਤ ਕੀ ਕਰ ਰਹੇ ਨੇ ਅੱਜ ਕੱਲ੍ਹ, ਮੈਂ ਵੀ ਉੱਧਰ ਹੀ ਮਨੀ ਸੇਵ ਕਰ ਲੈਣਾ, ਇਨਵੈਸਟ ਕਰ ਲੈਣਾ, ਇੱਕ ਦੂਜੇ ਨੂੰ ਫੋਲੋ ਕਰਨਾ ਸ਼ੁਰੂ ਕਰਤਾ। ਜਦੋਂ ਆਪਾਂ ਕਿਸੇ ਵੀ ਪੈਟਰਨ ਨੂੰ ਫੋਲੋ ਕਰਾਂਗੇ ਵਿਦਾਊਟ ਨੋਇੰਗ ਉਹਦੇ ਕੋਈ ਰਿਜ਼ਲਟ ਹੈਗੇ ਨਹੀਂ ਹੈਗੇ, ਤਾਂ ਰਿਜ਼ਲਟ ਜਿਹੜੇ ਉਹ ਸਰਪ੍ਰਾਈਜ਼ਿੰਗ ਹੋ ਸਕਦੇ ਨੇ। ਸੇਵਿੰਗ ਜਿਹੜਾ ਹੈਗਾ ਸਾਨੂੰ ਬਚਪਨ ਤੋਂ ਸਿਖਾਇਆ ਗਿਆ, ਸੇਵਿੰਗ ਕਰੋ, ਸੇਵਿੰਗ ਕਰੋ, ਉਹ ਫਾਈਨੈਂਸ਼ੀਅਲ ਪਲੈਨਿੰਗ 'ਚ ਵੀ ਕਿਹਾ ਗਿਆ ਕਿ ਸੇਵਿੰਗ ਕਰੋ, ਦੇਖੀ ਲੇਕਿਨ ਸੇਵਿੰਗ ਕਰਨ ਦੇ ਬਾਅਦ 'ਚੋਂ ਵੀ ਲਾਈਫ 'ਚ ਰਿਜ਼ਲਟ ਨਹੀਂ ਆਉਂਦੇ ਕਿਉਂਕਿ ਮੇ ਬੀ ਸੇਵਿੰਗ ਇਜ਼ ਨੋਟ ਗੁੱਡ ਇਨਫ। ਦੇਖੋ ਸੇਵਿੰਗ ਜਿਹੜੀ ਹੈ ਨਾ ਇਹ ਗੁੱਡ ਇਨਫ ਸੀਗੀ, ਅੱਜ ਦੀ ਡੇਟ 'ਚ ਸੇਵਿੰਗ ਇਜ਼ ਨੋਟ ਅ ਗੁੱਡ ਆਈਡੀਆ। ਲੌਂਗ ਟਾਈਮ ਬੈਕ ਦੇਖੋ ਜੇ ਅਸੀਂ ਗੱਲ ਕਰੀਏ ਨਾ ਯੁਧਵੀਰ ਜੀ, ਮੇਰਾ 1980 ਦਾ ਬਰਥ ਹੈ, 40 ਸਾਲ ਪਹਿਲੇ ਜਿਹੜਾ ਐਵਰੇਜ ਸਪੈਨ ਲਾਈਫ ਦੇ ਸੀਗਾ ਨਾ ਇੰਡੀਅਨ ਦਾ, ਉਹ ਸੀਗਾ 50 ਸਾਲ। ਉਸ ਟਾਈਮ ਤੇ 50 ਸਾਲ 1980 ਦੇ ਵਿੱਚ 50 ਸਾਲ ਇੱਕ ਐਵਰੇਜ ਸਪੈਨ ਸੀਗਾ, ਅੱਜ ਦੀ ਡੇਟ 'ਚ 70 ਦੇ ਆਸ ਪਾਸ ਹੈਗਾ ਐਵਰੇਜ ਲਾਈਫ, ਹਨਾ। ਦੇਖੋ 50 ਸਾਲ ਕੀ ਹੁੰਦੇ ਆ, ਮੈਂ 40 'ਚ ਹੈਗਾ ਯੁਧਵੀਰ ਜੀ, ਤੁਸੀਂ 40 'ਚ ਹੈਗਾ, ਸਮਝ ਲਓ 50 ਆ ਗਿਆ ਸਾਡਾ ਹੋਰ ਥੋੜੇ ਸਾਲਾਂ ਦੇ ਵਿੱਚ, 5-7 ਸਾਲਾਂ ਦੇ ਵਿੱਚ, ਤੇ ਕਿੰਨੀ ਹੁੰਦੀ ਆ, ਬੜੀ ਸ਼ਾਰਟ ਲਾਈਫ ਸੀਗੀ 50 ਸਾਲ। ਇੱਕ ਉਸ ਸਪੈਨ ਦੇ ਲਾਈਫ ਦਾ ਬੰਦਾ ਜੇ ਲਾਈਫ 'ਚ ਇੰਨੀ ਐਸੇ ਇਸ ਤੱਕ ਬੰਦਾ ਕੰਮ ਹੀ ਕਰ ਲੈਂਦਾ ਸੀ, ਉਹ ਥੋੜੀ ਬਹੁਤ ਵੀ ਸੇਵਿੰਗ ਕਰਦਾ ਸੀਗਾ ਤੇ 50 ਸਾਲ ਤੱਕ ਲਾਈਫ ਨਿਕਲ ਜਾਂਦੀ ਹੁੰਦੀ ਸੀਗੀ। ਲੇਕਿਨ ਫੇਰ ਕੀ ਹੋਇਆ, ਅੱਜ ਦੀ ਡੇਟ 'ਚ ਸਪੈਨ ਲਾਈਫ ਹੋ ਗਿਆ 70, ਹੋਰ ਅਗਲੇ 10-15 ਸਾਲ 'ਚ 85 ਹੋ ਜਾਣਾ, ਜਦ ਤੱਕ ਯੁਧਵੀਰ ਜੀ ਤੁਸੀਂ ਤੇ ਮੈਂ ਓਲਡ ਏਜ 'ਚ ਪਹੁੰਚਣਾ, 95 ਹੋ ਜਾਣਾ, ਰਾਈਟ? ਹੁਣ ਕੰਮ ਜਦੋਂ 50 ਸਾਲ ਏਜ ਸੀਗੀ ਤਦ ਤੱਕ ਤਾਂ ਬੰਦਾ ਕੰਮ ਕਰ ਲੈਂਦਾ, 50 ਸਾਲ ਤੱਕ ਕਰਦਾ ਹੁੰਦਾ ਸੀਗਾ, ਲੇਕਿਨ ਅਸੀਂ 95 ਤੱਕ ਨਹੀਂ ਕਰਾਂਗੇ। ਹੁਣ ਸੇਵਿੰਗ ਜਿਹੜੀ ਉਹ ਗੁੱਡ ਇਨਫ ਨਹੀਂ ਸੀਗੀ, ਗੁੱਡ ਇਨਫ ਸੀਗੀ ਜੇ ਕੁਛ ਸਾਲਾਂ ਲਈ ਚਾਹੀਦੀ ਸੀਗੀ, ਹੁਣ ਜਿਹੜੀ ਹੈ ਉਹ ਗੁੱਡ ਇਨਫ ਨਹੀਂ ਹੋਣੀ। ਨਾਰਥ ਅਮਰੀਕਾ 'ਚ ਵੀ ਪ੍ਰੋਬਲਮ ਕੀ ਹੈ ਕਿ ਜ਼ਿਆਦਾਤਰ ਜਿਹੜੇ ਲੋਕ ਹੈਗੇ ਨੇ ਦੇ ਰਨ ਆਊਟ ਆਫ ਮਨੀ, ਕਿਉਂਕਿ ਉਹਨਾਂ ਨੇ ਫੈਕਟਰੀ ਨਹੀਂ ਕੀਤਾ ਕਿ ਦੇ ਕੁਡ ਲਿਵ ਐਕਚੁਅਲੀ ਲੌਂਗਰ, 65 ਸਾਲ ਤੋਂ ਲੈ ਕੇ 90-95 ਸਾਲ ਤੱਕ 30 ਸਾਲ ਹੁੰਦੇ ਆ, ਹਨਾ। ਲੇਕਿਨ ਬੜੇ ਇਸ ਚੀਜ਼ ਨੂੰ ਡੀਲ ਕਰਨ ਲਈ ਬੜੇ ਸਾਰੇ ਲੋਕ ਆਪਣੇ ਆਪ ਨਾਲ ਝੂਠ ਬੋਲਣਾ ਸ਼ੁਰੂ ਕਰ ਦਿੰਦੇ ਕਿ ਯਾਰ ਮੈਂ ਤਾਂ, ਮੈਨੂੰ ਨਹੀਂ ਲੱਗਦਾ ਮੈਂ ਇੰਨੀ ਦੇਰ ਸਰਵਾਈਵ ਕਰਨਾ, ਮੈਨੂੰ ਕਿ ਜਿੱਦਾਂ ਜਿੱਦਾਂ ਇੱਕ 21 ਸਾਲ ਦਾ ਬੰਦਾ ਜਦੋਂ ਆਪਣੀ ਜੋਬ ਸਟਾਰਟ ਕਰਦਾ ਬਿਜ਼ਨਸ ਸ਼ੁਰੂ ਕਰਦਾ ਉਹਦੀ ਇਨਕਮ ਵਧਣੀ ਸ਼ੁਰੂ ਹੁੰਦੀ 22 ਸਾਲ ਤੋਂ 30 ਸਾਲ 35 40 ਸਾਲ ਜਿੱਦਾਂ ਜਿੱਦਾਂ ਐਜ਼ ਯਰ ਕੁਆਂਟਮ ਆਫ ਯੋਰ ਮਨੀ ਸਕੇਲ ਜਿੱਦਾਂ ਜਿੱਦਾਂ ਤੁਹਾਡੀ ਮਨੀ ਸਕੇਲ ਕਰਦੀ ਹੈ ਐਟ ਦ ਸੇਮ ਟਾਈਮ ਸਕੇਲ ਕਰਨੀ ਚਾਹੀਦੀ ਹੈ ਯੋਰ ਅਬਿਲਿਟੀ ਟੂ ਮੈਨੇਜ ਦਾ ਮਨੀ ਯੋਰ ਅਬਿਲਿਟੀ ਟੂ ਗਰੋ ਦਾ ਮਨੀ ਐਟ ਦ ਸੇਮ ਟਾਈਮ ਜਿੱਦਾਂ ਜਿੱਦਾਂ ਜਿਸ ਬੰਦੇ ਦੀ ਇਨਕਮ ਵਧਦੀ ਆ ਸਾਡੇ ਸਾਰਿਆਂ ਦੀ ਇਨਕਮ ਵਧੀ ਹੈ ਅੱਗੇ ਵੀ ਵਧਦੀ ਰਹਿਣੀ ਹੈ ਉਹਦੇ ਨਾਲ ਨਾਲ ਜਿੱਦਾਂ ਇਨਕਮ ਵਧੀ ਹੈ ਸਾਡੀ ਅੰਡਰਸਟੈਂਡਿੰਗ ਵੀ ਵਧਣੀ ਜਿਹੜੀ ਹੈ ਬੜੀ ਜ਼ਰੂਰੀ ਹੈ ਜਦੋਂ ਇਨਕਮ ਵਧਦੀ ਹੈ ਉਹਦਾ ਪਰਪਸ ਕੀ ਹੈ ਸਿਰਫ ਸੇਵਿੰਗ ਨਹੀਂ ਹੈ ਉਹਦਾ ਬ੍ਰੋਡਰ ਵਿਜ਼ਨ ਚਾਹੀਦਾ ਹੈਗਾ ਦੇਖੋ ਜੇ ਕਿਸੇ ਬੰਦੇ ਨੂੰ ਜੋਬ 'ਚ ਰੇਜ਼ ਮਿਲਿਆ ਬੋਨਸ ਮਿਲਿਆ ਪ੍ਰਮੋਸ਼ਨ ਮਿਲਿਆ ਉਹ ਸਾਰਾ ਪੈਸਾ ਜਿਹੜਾ ਹੈਗਾ ਉਹ ਖਰਚਿਆਂ ਵੱਲ ਨਹੀਂ ਸੀ ਜਾਣਾ ਚਾਹੀਦਾ ਕਿ ਚਲੋ ਯਾਰ ਹੁਣ ਮੇਰੀ ਇਨਕਮ ਵੱਧ ਗਈ ਤਾਂ ਮੈਂ ਥੋੜਾ ਘਰ ਵਧੀਆ ਲੈ ਲੈਣਾ ਮੈਂ ਥੋੜੀ ਗੱਡੀ ਬੈਟਰ ਲੈ ਲੈਣਾ ਜਾਂ ਜੋ ਵੀ ਮੇਰੇ ਵਕੇਸ਼ਨ ਲੈ ਲੈਣਾ ਐਸਾ ਜਾਂ ਮੈਂ ਹੈਪੀ ਥੋੜਾ ਇਹ ਪੈਸਾ ਮੈਂ ਥੋੜਾ ਚਲੋ ਬੈਂਕ 'ਚ ਹੀ ਪਿਆ ਰਹਿੰਦੇ ਨਾ ਇਹ ਐਕਸਟਰਾ ਮਨੀ ਦਾ ਇੱਕ ਪਰਪਸ ਸੀਗਾ ਇਹ ਜਿਹੜੀ ਤੁਹਾਨੂੰ ਰੇਜ਼ ਮਿਲੀ ਬੋਨਸ ਮਿਲਿਆ ਪ੍ਰਮੋਸ਼ਨ ਮਿਲਿਆ ਹੈਗਾ ਇਹ ਮਨੀ ਨੇ ਤੁਹਾਨੂੰ ਇਹ ਜਿਹੜੀ ਐਕਸਟਰਾ ਮਨੀ ਹੈ ਇਹਦੇ ਨਾਲ ਤੁਸੀਂ ਟਾਈਮ ਬਾਏ ਕਰਨਾ ਸੀਗਾ ਗੱਡੀ ਨਹੀਂ ਸੀ ਬਾਏ ਕਰਨੀ ਘਰ ਨਹੀਂ ਸੀ ਬਾਏ ਕਰਨਾ ਟਾਈਮ ਬਾਏ ਕਰਨਾ ਸੀਗਾ ਤੁਸੀਂ ਕਹੋਗੇ ਟਾਈਮ ਦਾ ਕੀ ਮਤਲਬ ਟਾਈਮ ਮਤਲਬ ਕਿ ਤੁਸੀਂ ਅੱਜ 25 ਸਾਲ ਤੋਂ ਲੈ ਕੇ 65 ਸਾਲ ਤੱਕ ਕੰਮ ਕਰਨਾ ਹੁਣ ਤੁਹਾਡੀ 30 ਸਾਲ ਦੀ ਉਮਰ 'ਚ ਸਡਨਲੀ ਪ੍ਰਮੋਸ਼ਨ ਮਿਲੀ $10,000 ਐਕਸਟਰਾ ਕਿਤੋਂ ਪੈਸੇ ਬਣੇ ਇਹਦੇ ਨਾਲ ਤੁਸੀਂ ਟਾਈਮ ਬਾਏ ਕਰਨਾ ਕਿ 64-65 ਸਾਲ ਦੇ ਇਸ ਪੈਸੇ ਨੂੰ ਮੈਂ ਸਾਈਡ ਤੇ ਕਰਕੇ ਇਨਵੈਸਟ ਕਰ ਦੇਣਾ ਤਾਂ ਕਿ 65 ਸਾਲ ਦੀ ਉਮਰ ਤੇ 64 ਸਾਲ ਤੋਂ ਲੈ ਕੇ 65 ਸਾਲ ਤੱਕ ਮੈਂ ਵੀਜ਼ਾ ਨੂੰ ਇੱਦਾਂ ਇਨਵੈਸਟ ਕਰ ਦੂੰਗਾ ਕਿ 1 ਸਾਲ ਮੈਨੂੰ ਕੰਮ ਨਹੀਂ ਕਰਨਾ ਪਏਗਾ ਮੈਂ 1 ਸਾਲ ਬਾਏ ਕਰ ਲਿਆ ਆਪਣੀ ਵਰਕਿੰਗ ਟਾਈਮ ਦਾ ਜਾਂ ਮੈਨੂੰ ਉਸ ਟਾਈਮ ਤੱਕ ਕੰਮ ਨਾ ਕਰਨਾ ਪਏ ਫਿਰ 2-4 ਸਾਲਾਂ 'ਚ ਬੰਦੇ ਕੋਲ ਪੈਸਾ ਆਇਆ ਇਹਨੇ ਹੋਰ ਟਾਈਮ ਬਾਏ ਕੀਤਾ ਇਹਨੇ 65 ਦੀ ਜਗ੍ਹਾ 64 ਸਾਲ ਤੱਕ ਇਹਨੇ ਹੁਣ ਕੰਮ ਕਰਨਾ ਸੀ ਕਿਉਂਕਿ ਜਿਹੜਾ 30 ਸਾਲ 'ਚ ਐਕਸਟਰਾ ਪੈਸਾ ਆਇਆ ਸੀਗਾ ਇਹਨੇ ਉਸ ਟਾਈਮ ਲਈ ਇਨਵੈਸਟ ਕਰਤਾ ਸੀਗਾ ਹੁਣ ਜਦੋਂ ਇਹਨਾਂ ਕੋਲ ਹੋਰ ਪੈਸਾ ਆਇਆ ਇਹਨਾਂ ਨੇ ਹੋਰ ਟਾਈਮ ਬਾਏ ਕੀਤਾ ਆਪਣਾ ਵਰਕਿੰਗ ਏਜ 60 ਤੱਕ ਲੈਣ ਦੀ ਹੋਰ ਟਾਈਮ ਮਨੀ ਕਲੈਕਟ ਕੀਤੀ ਜਾਂ ਬਿਜ਼ਨਸ ਸਟਾਰਟ ਕੀਤਾ ਐਕਸਟਰਾ ਪੈਸਾ ਕਮਾਉਣਾ ਸ਼ੁਰੂ ਕਰਤਾ ਜੋਬ ਤੋਂ ਇਹਨਾਂ ਨੇ 65 ਸਾਲ ਤੋਂ ਵਰਕਿੰਗ ਲਿਆ ਕੇ 55 ਸਾਲ ਤੇ ਲੈਣ ਦੀ ਹੋਰ ਇਸ ਬੰਦੇ ਕੋਲ ਪੈਸਾ ਸੇਵਿੰਗ ਆ ਰਿਹਾ ਗੱਡੀਆਂ ਨਹੀਂ ਖਰੀਦਿਆ ਘਰ ਨਹੀਂ ਖਰੀਦਿਆ ਸਭ ਤੋਂ ਪਹਿਲੇ ਟਾਈਮ ਬਾਏ ਕਰੀ ਜਾ ਰਿਹਾ 55 ਤੋਂ ਆਪਣੀ ਵਰਕਿੰਗ ਏਜ ਲਿਆਇਆ 48 ਵਰਕਿੰਗ ਏਜ ਲਿਆਇਆ 40 ਵਰਕਿੰਗ ਏਜ ਲਿਆਇਆ 35 ਇਹ ਕੀ ਕਰ ਰਿਹਾ ਬੰਦਾ ਇਹ ਲਾਈਫ 'ਚ ਆਪਣਾ ਟਾਈਮ ਬਾਏ ਕਰ ਰਿਹਾ ਇੱਕ ਦਿਨ ਬੰਦਾ ਫ੍ਰੀ ਹੋ ਜਾਣ ਵਾਲਾ ਇੱਕ ਦਿਨ ਬੰਦਾ ਫ੍ਰੀ ਕੀ ਹੋਇਆ ਟਾਈਮ ਫ੍ਰੀ ਹੋਣ ਦਾ ਕੀ ਮਤਲਬ ਹੈ ਜਿੱਦਾਂ ਜਦਵੀਰ ਜੀ ਤੁਸੀਂ ਇੰਟਰੋਡਕਸ਼ਨ ਕਿਹਾ ਕਿ ਸੌਰਵ ਚੱਡਾ ਜਿਹੜੇ ਹੈਗੇ ਦਿਨ 'ਚ ਇੱਕੋ ਹੀ ਕਲਾਇੰਟ ਲੈਂਦੇ ਆ ਕਿਆ ਮੈਂ ਇੱਕ ਦਿਨ 'ਚ 5 ਲੋਕਾਂ ਨੂੰ ਨਹੀਂ ਮਿਲ ਸਕਦਾ ਬਿਲਕੁਲ ਮਿਲ ਸਕਦਾ 10 ਨੂੰ ਨਹੀਂ ਮਿਲ ਸਕਦਾ ਬਿਲਕੁਲ ਮਿਲ ਸਕਦਾ ਜ਼ਿਆਦਾ ਪੈਸਾ ਕਮਾਇਆ ਜਾ ਸਕਦਾ ਨਾ ਰਿਕੁਆਇਰਡ ਨਹੀਂ ਹੈ 1 ਇਜ਼ ਮੋਰ ਦੈਨ ਇਨਫ ਕਿਉਂਕਿ ਜਿਹੜਾ ਮੈਂ 20s ਦੇ ਵਿੱਚ ਕੰਮ ਕਰਦਾ ਸੀਗਾ ਐਡੀਸ਼ਨਲ ਮਨੀ ਕਮਾਉਂਦਾ ਸੀਗਾ ਜਾਂ ਐਕਸਟਰਾ ਮਨੀ ਹੁੰਦੀ ਸੀ ਦੈਟ ਵਾਸ ਇਨਵੈਸਟਿਡ ਇਨ ਅ ਵੇ ਤਾਂ ਕਿ ਆਈ ਕੁਡ ਬਾਏ ਅ ਟਾਈਮ ਇਨ ਮਾਈ ਲਾਈਫ ਸੋ ਦੈਟ ਆਈ ਕੈਨ ਲਿਵ ਦਾ ਲਾਈਫ ਦ ਲਾਈਫ ਸਪੋਜ਼ ਟੂ ਬੀ ਲਿਵਡ ਰਾਦਰ ਦੈਨ ਕਿ ਪੈਸੇ ਦੇ ਪਿੱਛੇ ਦੌੜ ਜਾਓ ਅੱਜ ਵੀ ਇੱਕ ਜਗ੍ਹਾ 10 ਕਲਾਇੰਟ ਲੈ ਕੇ ਆਈ ਕੈਨ ਇੰਪਰੂਵ ਮਾਈ ਇਨਕਮ ਬਾਈ 10 ਟਾਈਮ ਲੇਕਿਨ ਪਰਪਸ ਕੀ ਹੁੰਦਾ ਕਿ ਤੁਸੀਂ ਆਪਣਾ ਵਰਕਿੰਗ ਟਾਈਮ ਸ਼ਾਰਟਨ ਕਰਨਾ ਹੁੰਦਾ ਐਡੀਸ਼ਨਲ ਮਨੀ ਦਾ ਮਤਲਬ ਇਹ ਨਹੀਂ ਕਿ ਗੱਡੀ ਵੱਡੀ ਕਰਨੀ ਹੈ ਘਰ ਵੱਡਾ ਕਰਨਾ ਸਭ ਉਹ ਵੀ ਕਰਨਾ ਉਹ ਬਾਅਦ ਦੀਆਂ ਗੱਲਾਂ ਪਹਿਲੇ ਟਾਈਮ ਸ਼ਾਰਟਨ ਕਰਨਾ ਵਰਕਿੰਗ ਦਾ ਕੰਮ ਤਾਂ ਫਿਰ ਵੀ ਕਰਨਾ ਕੰਮ ਅੱਜ ਵੀ ਕਰ ਰਿਹਾ 50 ਸਾਲ ਬਾਅਦ ਵੀ ਕਰਦਾ ਹੀ ਰਹਿਣਾ ਲੇਕਿਨ ਟਾਈਮ ਨੂੰ ਪਹਿਲੇ ਸ਼ਾਰਟਨ ਕਰਨਾ ਤਾਂ ਕਿ ਤੁਹਾਡਾ ਲਾਈਫ 'ਚ ਮਨੀ ਪਰਪਸ ਨਾ ਰਹਿ ਜਾਏ ਸਿਰਫ ਕੰਮ ਦਾ ਹਨਾ ਸੇਵਿੰਗ ਕਰਨ ਨਾਲ ਪਰਪਸ ਨਹੀਂ ਸੋਲਵ ਹੋਏਗਾ ਸੇਵਿੰਗ ਨੂੰ ਇਨਵੈਸਟ ਹੋਣਾ ਵੀ ਜਿਹੜਾ ਉਹ ਜ਼ਰੂਰੀ ਹੈ ਦੇਖੋ ਐਵਰੇਜ ਬੰਦਾ ਕਰਦਾ ਕੀ ਆ ਉਹ ਪੈਸਾ ਕਮਾਉਂਦਾ ਔਰ ਲਾਈਫ ਸਟਾਈਲ ਤੱਕ ਖਰਚ ਦਿੰਦਾ ਮੈਂ ਤੁਹਾਨੂੰ ਦੱਸਦਾ 0.1% ਲੋਕੀ ਕੀ ਕਰਦੇ ਨੇ 0.1% ਹੋ ਗਏ ਲੈਸੇ 30,000 ਲੋਕ 35,000 ਸੋਰੀ ਕਿੰਨੇ 40,000 ਲੋਕ ਹੋ ਗਏ ਕੈਨੇਡਾ ਦੇ ਵਿੱਚ 0.1% ਵਟ ਦੇ ਡੂ ਇਜ਼ ਦੇ ਆਲਸੋ ਮੇਕ ਮਨੀ ਐਵਰੇਜ ਪਰਸਨ ਕੀ ਕਰਦਾ ਪੈਸਾ ਕਮਾਇਆ ਔਰ ਲਾਈਫ ਸਟਾਈਲ ਤੱਕ ਖਰਚਦਾ ਠੀਕ ਹੈ ਉਹ ਕੀ ਕਰਦੇ ਆ 0.1% ਦੇ ਮੇਕ ਮਨੀ ਫਸਟ ਆਫ ਆਲ ਦੇ ਮੇਕ ਲੋਸ ਆਫ ਮਨੀ ਦੇ ਬਿਕਮ ਰੀਅਲੀ ਗੁੱਡ ਐਟ ਵਟ ਦੇ ਡੂ ਆਪਣੇ ਪ੍ਰੋਫੈਸ਼ਨ ਚ ਆਪਣੇ ਬਿਜ਼ਨਸ ਸੋ ਦੈਟ ਦੇ ਕੈਨ ਮੇਕ ਲੋਸ ਆਫ ਮਨੀ ਸੋ ਫਸਟ ਆਫ ਆਲ ਉਹਨਾਂ ਦਾ ਫੋਕਸ ਹੁੰਦਾ ਆਈ ਵਾਂਟ ਟੂ ਮੇਕ ਲੋਸ ਆਫ ਮਨੀ ਫਿਰ ਉਹ ਮਨੀ ਦੇ ਨਾਲ ਉਹ ਐਸੈਟਸ ਬਾਏ ਕਰਦੇ ਨੇ ਫਿਰ ਉਹ ਐਸੈਟਸ ਤੋਂ ਐਸੈਟਸ ਕਿੱਦਾਂ ਦੇ ਬਾਏ ਕਰਨਗੇ ਜਿਹਦੇ 'ਚ ਕੈਸ਼ ਫਲੋ ਹੋਏ ਇਹ ਨਹੀਂ ਕਿ ਬਸ ਐਸੈਟ ਬਾਏ ਕਰ ਲਿਆ ਭਾਵਾਂ ਨੈਗੇਟਿਵ ਕੈਸ਼ ਫਲੋ ਨੋ ਦੇ ਵਿਲ ਬਾਏ ਅ ਐਸੈਟ ਦੈ ਵਿਲ ਕ੍ਰੀਏਟ ਅ ਕੈਸ਼ ਫਲੋ ਹੁਣ ਉਹ ਜਿਹੜਾ ਕੈਸ਼ ਫਲੋ ਹੈ ਉਹਦੇ ਨਾਲ ਲਾਈਫ ਸਟਾਈਲ ਜਿਹੜਾ ਬਾਏ ਕਰਦੇ ਨੇ ਇਸ ਦਾ ਮਤਲਬ ਲਾਈਫ ਸਟਾਈਲ ਹੋ ਗਿਆ ਉਹਨਾਂ ਦਾ ਫਰੀ ਦਾ ਇਸ ਦਾ ਮਤਲਬ ਜਿਹੜਾ ਪੈਸਾ ਕਮਾ ਰਹੇ ਨੇ ਉਹਦੇ 'ਚ ਉਹ ਇੱਕ ਡਾਲਰ ਵੀ ਨਹੀਂ ਖਰਚ ਰਹੇ ਆਪਣੇ ਲਾਈਫ ਸਟਾਈਲ ਨੂੰ ਬਾਏ ਕਰਨ ਲਈ ਕਿਉਂਕਿ ਉਹਦੇ ਨਾਲ ਐਸੈਟ ਖਰੀਦੇ ਐਸੈਟ ਤੋਂ ਕੈਸ਼ ਫਲੋ ਆਇਆ ਇਹ ਜਿਹੜਾ ਐਡੀਸ਼ਨਲ ਕੈਸ਼ ਫਲੋ ਆਇਆ ਇਹਨੂੰ ਸਪੈਂਡ ਕੀਤਾ ਆਪਣੇ ਖਰਚਿਆਂ ਤੇ ਗੱਡੀਆਂ ਤੇ ਕਾਰਾਂ ਤੇ ਇਹ ਕਿਉਂ ਇੰਪੋਰਟੈਂਟ ਹੈਗਾ ਇਸ ਚੀਜ਼ ਨੂੰ ਇਸ ਕਨਸੈਪਟ ਨੂੰ ਫੋਲੋ ਕਰਨਾ ਰਾਦਨ ਕਮਾਇਆ ਔਰ ਲਾਈਫ ਸਟਾਈਲ ਤੇ ਖਰਚਦਾ ਕਿਉਂਕਿ ਇੱਕ ਦਿਨ ਪੈਸੇ ਕਮਾਉਣ ਦੀ ਅਬਿਲਿਟੀ ਖਤਮ ਹੋ ਜਾਣੀ ਹੈ ਔਰ ਜਿਸ ਦਿਨ ਉਹ ਅਬਿਲਿਟੀ ਖਤਮ ਹੋ ਗਈ ਉਹ 'ਚ ਕੋਈ ਐਕੁਟੀ ਸੀਗੀ ਨਹੀਂ ਲੇਕਿਨ ਜਿਹੜੇ 0.1% ਜਿਹੜੇ ਇਹਨਾਂ ਨੇ ਐਸੈਟਸ ਇੰਨੇ ਕ੍ਰੀਏਟ ਕਰ ਲਏ ਉਹਦੇ ਵਿੱਚ ਐਕੁਟੀ ਵੀ ਗੁੱਡ ਇਨਫ ਹੋ ਗਈ ਜ਼ਿਆਦਾਤਰ ਲੋਕਾਂ ਨੂੰ ਲੋਕੀ ਕੀ ਕਰਦੇ ਆ ਮੋਸਟ ਆਫ ਦ ਪੀਪਲ ਦੇ ਵਰਕ ਵਰਕ ਹਨਾ ਡਜ਼ਨਟ ਮੈਟਰ ਤੁਸੀਂ ਡਾਕਟਰ ਸੀਗੇ ਲਾਇਰ ਸੀਗੇ ਇੰਜੀਨੀਅਰ ਸੀਗੇ ਤੁਸੀਂ ਉਹ ਸਕਿੱਲ ਸੈੱਟ ਤੋਂ ਹੀ ਮਨੀ ਆ ਰਹੀ ਸੀ ਉਹ ਸਕਿੱਲ ਸੈੱਟ ਦੀ ਜਿਸ ਦਿਨ ਵੈਲਿਊ ਖਤਮ ਹੋਈ 65 ਸਾਲ ਤੇ ਇਨਕਮ ਬੰਦ ਹੋ ਗਈ ਉਹਦੇ 'ਚ ਕੋਈ ਐਕੁਇਟੀ ਨਹੀਂ ਸੀਗੀ ਉਸ ਸਕਿੱਲ ਸੈੱਟ ਦੇ ਵਿੱਚ ਸੋ ਨਾਓ ਇਟਸ ਟੂ ਲੇਟ ਹੁਣ ਇਹ ਬੰਦਾ ਜਾਂ ਵੱਧ ਤੋਂ ਵੱਧ ਗਵਰਨਮੈਂਟ ਬੈਨੀਫਿਟਸ ਵੱਲ ਦੇਖੇਗਾ ਜਾਂ ਬੱਚਿਆਂ ਵੱਲ ਦੇਖੇਗਾ ਕਿਉਂਕਿ ਸਾਰੀਆਂ ਕੈਲਕੂਲੇਸ਼ਨ ਰੋਂਗ ਹੋਣਗੀਆਂ ਹਨਾ ਤੇ ਉਹ ਕੀ ਹੋਇਆ ਇਹ ਸੋਚਿਆ ਸੀਗਾ ਚਲੋ ਮੈਂ ਇੱਕ ਕਰ ਲੈਣਾ ਨਾ ਮੈਂ ਦੋ ਕਰ ਇਨਵੈਸਟ ਕਰ ਲੂੰਗਾ ਮੈਂ ਸਟਾਕਸ ਕਰ ਲੈਣਾ ਮੈਂ ਇਹ ਕਰ ਲੈਣਾ ਉਹ ਵੀ ਐਸਟ ਕਈ ਵਾਰ ਇੱਦਾਂ ਖਰੀਦ ਲਓ ਨੈਗੇਟਿਵ ਕੈਸ਼ ਫਲੋ ਖਰੀਦੇ ਹੋਏ ਨੇ ਉਹ 'ਚ ਪੈਸਾ ਇੰਨਾ ਕਈ ਵਾਰ ਕ੍ਰੀਏਟ ਨਹੀਂ ਕੀਤਾ ਜਿੰਨਾ ਉਹਦੇ ਥਰੂ ਇਨਵੈਸਟ ਹੋ ਚੁੱਕਾ ਸੋ ਪ੍ਰੋਪਰ ਕੈਲਕੂਲੇਸ਼ਨ ਨਹੀਂ ਕੀਤੀਆਂ ਤੇ ਕਿੰਨਾ ਐਸਟ ਹੋਣਾ ਚਾਹੀਦਾ ਤੁਹਾਡੇ ਰਿਟਾਇਰਮੈਂਟ 'ਚ ਐਸਟ ਹੋਣੇ ਕਿੰਨੇ ਚਾਹੀਦੇ ਆ ਦੇਖੋ ਇੱਕ ਸਟੇਟਮੈਂਟ ਹੈਗੀ ਕੀ ਹੈਗੀ ਆ ਤੁਹਾਨੂੰ ਇੰਨੇ ਐਸਟ ਕ੍ਰੀਏਟ ਕਰਨੇ ਹੁੰਦੇ ਆ ਉਹਦੀ ਵੈਲਿਊ ਇੰਨੀ ਹੋਣੀ ਚਾਹੀਦੀ ਹੈ ਵਿਚ ਇਜ ਇਕੁਅਲ ਟੂ ਦਾ ਸਕਿੱਲ ਸੈੱਟ ਯੂ ਹੈਵ ਟੂ ਕ੍ਰੀਏਟ ਮਨੀ ਫੋਰ 25 to 30 ਈਅਰਸ ਮਤਲਬ ਇੱਕ 25 to 30 ਸਾਲ ਤੱਕ ਪੈਸਾ ਕਮਾਉਣ ਲਈ ਜਿਹੜਾ ਤੁਹਾਡਾ ਸਕਿੱਲ ਸੈੱਟ ਹੁੰਦਾ ਜਿੰਨਾ ਵੀ ਤੁਸੀਂ ਪੈਸਾ ਕਮਾਉਂਦੇ ਹੋ 25-30 ਸਾਲ ਦੇ ਵਿੱਚ ਉਹਦਾ ਜਿਹੜਾ ਟੋਟਲ ਹੈ ਨਾ ਇੰਨੀ ਮਿਨੀਮਮ ਵੈਲਿਊ ਹੋਣੀ ਚਾਹੀਦੀ ਤੁਹਾਡੀ ਐਸਟ ਦੀ ਡਿਊਰਿੰਗ ਰਿਟਾਇਰਮੈਂਟ ਕਿਉਂਕਿ 95 ਸਾਲ ਤੱਕ ਦੋ ਬੰਦਿਆਂ ਨੇ ਸਰਵਾਈਵ ਕਰਨਾ ਹਸਬੈਂਡ ਵਾਈਫ ਨੇ ਉਦੋਂ ਤੁਸੀਂ ਵਰਕ ਨਹੀਂ ਕਰ ਰਹੇ ਤੇ ਜਿੰਨਾ 25-30 ਸਾਲ ਦੀ ਇਨਕਮ ਚੋਂ ਪੈਸਾ ਆਉਂਦਾ ਉਹ ਜਿਹੜੀ ਟੋਟਲ ਵੈਲਿਊ ਉਹਨੇ ਤੁਹਾਡੇ ਐਸਟ ਹੋਣੇ ਜ਼ਰੂਰੀ ਹੈ ਜ਼ਿਆਦਾਤਰ ਕੀ ਹੁੰਦਾ ਸੋ ਪੇਨਫੁਲ ਟੂ ਸੀ ਕਿ ਜਿਹੜੇ ਲੋਕੀ ਦੇ ਵਰਕ ਰੀਅਲੀ ਰੀਅਲੀ ਹਾਰਡ ਦੇਖੋ ਲੋਕੀ ਬਹੁਤ ਮਿਹਨਤ ਕਰਦੇ ਨੇ ਸਵੇਰ ਤੋਂ ਲੈ ਕੇ ਰਾਤ ਤੱਕ 7 ਦਿਨ ਵੀ ਕਰਦੇ ਨੇ ਬਿਜ਼ਨਸ 'ਚ ਵੀ ਕਰਦੇ ਨੇ ਜੋਬ ਦੇ ਵਿੱਚ ਵੀ ਕਰਦੇ ਨੇ ਬਟ ਦੇ ਸਪੈਂਡ ਆਲ ਦਿਸ ਮਨੀ ਔਨ ਦਾ ਕਾਰ ਗੱਡੀਆਂ ਦੇ ਖਰਚਾ ਜੋ ਕਿ ਇੱਕ ਮੈਟਲ ਹੈ ਲੋਹੇ ਦਾ ਪੀਸ ਅਲਮੀਨੀਅਮ ਦਾ ਪੀਸ ਅੰਦਰ ਪਲਾਸਟਿਕ ਹੈ ਲੈਦਰ ਹੈ ਗੱਡੀਆਂ ਅੱਛੀਆਂ ਲੈਣੀ ਜ਼ਰੂਰੀ ਹੈ ਲੇਕਿਨ ਉਹ ਫਸਟ ਸਟੈਪ ਨਹੀਂ ਸੀਗਾ ਸਭ ਤੋਂ ਪਹਿਲੇ ਆਪਣੀ ਮਿਹਨਤ ਦਾ ਪੈਸਾ ਉਹ ਮੈਟਲ 'ਤੇ ਨਹੀਂ ਸੀ ਖਰਚ ਦੇਣਾ ਫੈਸ਼ਨ 'ਤੇ ਖਰਚਤਾ ਕੱਪੜਾ ਧਾਗਾ ਥਰੈਡਸ ਹੈਗੀਆਂ ਉਹਦੇ 'ਤੇ ਖਰਚਤਾ ਹਨਾ ਉਹ ਘਰਾਂ 'ਚ ਖਰਚਤਾ ਵੱਡੇ ਘਰ ਲੈ ਲਏ ਘਰ 3 ਬੈਡਰੂਮ ਚਾਹੀਦਾ ਚਲੋ 6 ਵਾਲਾ ਲਵਾਂਗੇ ਆਪਾਂ ਉਹ ਦੇਖੋ ਇੱਦਾਂ ਨਾ ਇਹ ਸੋਚ ਕੇ ਕਿ ਨਾ ਮੇਰੀ ਕੁਆਲਿਟੀ ਆਫ ਲਾਈਫ ਵੱਧਦੀ ਪਈ ਹੈ ਜੇ ਮੇਰਾ ਮੈਟਲ ਗੱਡੀ ਦਾ ਮੈਟਲ ਵੱਡਾ ਹੋ ਗਿਆ 17 ਫੁੱਟ ਦੀ 19 ਫੁੱਟ ਦੀ ਗੱਡੀ ਹੋ ਗਈ ਤਾਂ ਉਹ ਮੇਰੀ ਕੁਆਲਿਟੀ ਬੈਟਰ ਹੋ ਗਈ ਜੇ ਮੇਰਾ ਫੈਸ਼ਨ ਮੈਂ ਐਪ ਬ੍ਰਾਂਡ ਪਾ ਲਿਆ ਤਾਂ ਮੇਰਾ ਲਾਈਫ ਸਟਾਈਲ ਬੈਟਰ ਹੋ ਜਾਏਗਾ ਜੇ ਮੈਨੂੰ 3-4 ਬੈਡਰੂਮ ਚਾਹੀਦਾ ਮੈਂ ਕੁਝ 7 ਹੋ ਗਿਆ ਤਾਂ ਮੇਰਾ ਲਾਈਫ ਸਟਾਈਲ ਬੈਟਰ ਹੈ ਦੇ ਡੋਂਟ ਰਿਅਲਾਈਜ਼ ਕਿ ਦਿਸ ਇਜ਼ ਨੋਟ ਵਟ ਦਾ ਕੁਆਲਿਟੀ ਆਫ ਲਾਈਫ ਕੁਆਲਿਟੀ ਆਫ ਲਾਈਫ ਫਸਟ ਆਫ ਆਲ ਇਜ਼ ਅ ਪੀਸ ਕਨਵੀਨੀਅੰਸ ਵੀ ਜ਼ਰੂਰੀ ਹੈ ਮਟੀਰੀਅਲਿਸਟਿਕ ਚੀਜ਼ਾਂ ਦੀ ਜ਼ਰੂਰੀ ਹੈ ਬਟ ਆਪਣੀ ਲਾਈਫ 'ਚ ਮਿਹਨਤ ਕਰਕੇ ਪੈਸਾ ਕਮਾ ਕੇ ਸਾਰਾ ਪੈਸਾ ਮੈਟਲ 'ਚ ਥਰੈਡਸ ਦੇ ਵਿੱਚ ਜਾਂ ਕੰਕਰੀਟ ਦੇ ਵਿੱਚ ਪਾ ਦੇਣਾ ਡਜ਼ ਨੋਟ ਕ੍ਰੀਏਟ ਦਾ ਲਾਈਫ ਜੋ ਕਿ ਇੱਕ ਪੀਸਫੁਲ ਔਰ ਇੱਕ ਫਾਈਨੈਂਸ਼ਲੀ ਸਕਸੈਸਫੁਲ ਲਾਈਫ ਹੁੰਦੀ ਹੈ ਦੇਖੋ ਸੋਲਿਊਸ਼ਨ ਦੇਖੋ ਬੜੇ ਸਾਰੇ ਲੋਕੀ ਪੈਸਾ ਕਮਾਉਂਦੇ ਨੇ ਸਪੈਂਡ ਕਰ ਦਿੰਦੇ ਨੇ ਠੀਕ ਹੈ ਇੱਕ ਤਾਂ ਇਹ ਕੈਟਾਗਰੀ ਕੁਛ ਲੋਕ ਹੁੰਦੇ ਨੇ ਪੈਸਾ ਕਮਾਉਂਦੇ ਨੇ ਉਹ ਬੈਂਕ 'ਚ ਸੇਵ ਕਰ ਲੈਂਦੇ ਨੇ ਅੱਛਾ ਉਹ ਸਾਰੀ ਉਮਰ ਸੇਵਿੰਗ ਹੀ ਕਰਦੇ ਰਹਿੰਦੇ ਨੇ ਕਿਉਂ ਬਿਕੋਜ਼ ਡਰ ਹੈਗਾ ਡਰ ਕਿਸ ਚੀਜ਼ ਦਾ ਯਾਰ ਕਿਤੇ ਮੇਰਾ ਪੈਸਾ ਲੂਜ਼ ਨਾ ਹੋ ਜਾਵੇ ਦੇਖੋ ਡਰ ਪੈਸੇ ਲੂਜ਼ ਦਾ ਨਹੀਂ ਹੈ ਬੇਸਿਕਲੀ ਇਸ ਲੈਕ ਆਫ ਨੌਲੇਜ ਇਨਫ ਇਨਫੋਰਮੇਸ਼ਨ ਨਹੀਂ ਹੈਗੀ ਇਸ ਬੰਦੇ ਨੂੰ ਐਕਟ ਕਰਨ ਵਾਸਤੇ ਡਰ ਬੈਠ ਗਿਆ ਬੜੇ ਸਾਰੇ ਲੋਕਾਂ ਨੇ ਯੁਧਵੀਰ ਜੀ ਬੈਂਕ ਅਕਾਊਂਟ 'ਚ ਕੈਸ਼ ਇਕੱਠਾ ਕਰੀ ਜਾ ਰਹੇ ਨੇ 5-10 ਸਾਲ ਉਹ ਇਕੱਠਾ ਬਸ ਉੱਥੇ ਹੀ ਹੋਈ ਜਾ ਰਿਹਾ ਉਹ ਵੱਧ ਵੀ ਨਹੀਂ ਰਿਹਾ ਉਹਦੀ ਵੈਲਿਊ ਵੀ ਲੂਜ਼ ਹੋ ਰਹੀ ਹੈ ਲੇਕਿਨ ਫੀਅਰ ਇੰਨਾ ਵੱਡਾ ਬਣ ਗਿਆ ਦੇਖੋ ਦੋ ਹੀ ਚੀਜ਼ਾਂ ਹੁੰਦੀਆਂ ਲਾਈਫ ਦੇ ਵਿੱਚ ਇੱਕ ਹੁੰਦਾ ਤੁਹਾਡਾ ਗੋਲ ਕੀ ਹੈ ਇੱਕ ਬੰਦਾ ਕਹਿੰਦਾ ਯਾਰ ਮੇਰਾ ਗੋਲ ਹੈ ਮੈਂ ਲਾਈਫ 'ਚ ਨਾ ਮੈਂ ਰਿਟਾਇਰ ਹੋਣਾ ਚਾਹੁੰਦਾ ਇੰਨਾ ਮੇਰੇ ਕੋਲ ਪੈਸਾ ਚਾਹੀਦਾ ਫੀਅਰ ਕੀ ਹੈ ਯਾਰ ਜੇ ਮੈਂ ਪੈਸਾ ਕਿਤੇ ਵੀ ਲਗਾਇਆ ਬੈਂਕ 'ਚ ਪਿਆ ਰਹਿਣ ਤੋਂ ਜੇ ਮੈਂ ਕਿਤੇ ਵੀ ਇਨਵੈਸਟ ਕੀਤਾ ਕਿਤੇ ਨੁਕਸਾਨ ਨਾ ਹੋ ਜਾਵੇ ਅੱਛਾ ਦੋਨੋਂ ਹੀ ਰੀਅਲ ਹੈ ਫੀਅਰ ਵੀ ਰੀਅਲ ਹੈ ਤੇ ਉਹ ਗੋਲ ਵੀ ਰੀਅਲ ਹੈ ਐ ਨਹੀਂ ਆਪਾਂ ਕਹਾਂਗੇ ਫੀਅਰ ਗਲਤ ਹੈ ਬੰਦੇ ਨੂੰ ਅੰਦਰੋਂ ਫੀਅਰ ਹੋ ਰਿਹਾ ਤੇ ਹੋ ਰਿਹਾ ਲੇਕਿਨ ਕੁਐਸਚਨ ਇੱਥੇ ਕੀ ਹੈਗਾ ਕਿ ਤੁਹਾਡੇ ਦੋਨਾਂ 'ਚੋਂ ਕਿਹੜੀ ਚੀਜ਼ ਮੈਟਰ ਕਰਦੀ ਹੈ ਕਿਹਦੇ ਨਾਲ ਤੁਹਾਡੀ ਅਟੈਚਮੈਂਟ ਜ਼ਿਆਦਾ ਹੈ ਜੇ ਤਾਂ ਅਟੈਚਮੈਂਟ ਫੀਅਰ ਦੇ ਨਾਲ ਜ਼ਿਆਦਾ ਤਾਂ ਤੁਹਾਡਾ ਗੋਲ ਛੋਟਾ ਰਹਿਣ ਜਾਣ ਵਾਲਾ ਤੁਸੀਂ ਗੋਲ ਵੱਲ ਕਦੀ ਕੋਈ ਐਕਸ਼ਨ ਲੈਣਾ ਹੀ ਨਹੀਂ ਜਿਸ ਦਿਨ ਤੁਹਾਡੀ ਗੋਲ ਦੇ ਨਾਲ ਅਟੈਚਮੈਂਟ ਹੋ ਗਈ ਉਸ ਦਿਨ ਫੀਅਰ ਛੋਟਾ ਪੈ ਜਾਏਗਾ ਇੱਕ ਬੰਦਾ ਉਹ ਬਿਜ਼ਨਸ ਕਰਨਾ ਚਾਹੁੰਦਾ ਹੈ ਉਹ ਕਹਿੰਦਾ ਲੇਕਿਨ ਯਾਰ ਮੈਂ ਜੋਬ ਛੱਡ ਕੇ ਬਿਜ਼ਨਸ ਕਰਾਂਗਾ ਕਿਤੇ ਮੇਰਾ ਨੁਕਸਾਨ ਹੋ ਜਾਏਗਾ ਫੀਅਰ ਹੈ ਔਰ ਗੋਲ ਕੀ ਹੈ ਬਿਜ਼ਨਸ ਖੋਲਣਾ ਚਾਹੁੰਦਾ ਦੇਖੋ ਦੋਨਾਂ 'ਚ ਜਿਹਦੇ ਨਾਲ ਅਟੈਚਮੈਂਟ ਜ਼ਿਆਦਾ ਹੋਏਗੀ ਇਸ ਬੰਦਾ ਉਸੇ ਚੀਜ਼ 'ਤੇ ਐਕਟ ਕਰੇਗਾ ਜੇ ਤਾਂ ਫੀਅਰ ਦੇ ਨਾਲ ਅਟੈਚਮੈਂਟ ਹੈ ਤੇ ਡਰ ਦੇ ਵਿੱਚ ਸਟਾਰਟ ਹੀ ਨਹੀਂ ਕਰਨ ਵਾਲਾ ਬਿਜ਼ਨਸ ਤੇ ਜਿਸ ਦਿਨ ਗੋਲ ਦੇ ਨਾਲ ਅਟੈਚਮੈਂਟ ਜ਼ਿਆਦਾ ਹੋਗੀ ਉਸ ਦਿਨ ਫੀਅਰ ਹਟ ਜਾਏਗਾ ਲੇਕਿਨ ਦੋਨਾਂ 'ਚੋਂ ਇੱਕ ਚੀਜ਼ ਤਾਂ ਚਾਹੀਦੀ ਕਿ ਨਹੀਂ ਚਾਹੀਦੀ ਗੋਲ ਨੂੰ ਅਚੀਵ ਕਰਨਾ ਹੈ ਤਾਂ ਗੋਲ ਦੇ ਨਾਲ ਅਟੈਚਮੈਂਟ ਜ਼ਿਆਦਾ ਚਾਹੀਦੀ ਹੈ ਅੱਛਾ ਇਹ ਬੰਦਾ ਕੈਸ਼ ਹੀ ਸੇਵ ਕਰਦਾ ਰਹਿ ਗਿਆ ਉਹ ਫਿਰ 65 ਸਾਲ ਦੀ ਉਮਰ 'ਤੇ ਜਾ ਕੇ ਥੋੜੀ ਅੰਡਰਸਟੈਂਡਿੰਗ ਹੋਈ ਯਾਰ ਇਹ ਤਾਂ ਇਨਵੈਸਟ ਕਰ ਦੇਣਾ ਚਾਹੀਦਾ ਸੀਗਾ ਜਦੋਂ ਪਿੱਛੇ ਦੇਖਿਆ 10-20 ਸਾਲ ਹਾਂ ਯਾਰ ਜੇ ਮੈਂ ਇਨਵੈਸਟ ਕਰ ਹੀ ਦਿੰਦਾ ਤਾਂ ਠੀਕ ਹੀ ਸੀਗਾ ਨਾ ਬੈਂਕ 'ਚ ਰੱਖ ਕੇ ਵੀ ਕੀ ਕਰ ਲਏ ਉਹ ਬਾਅਦ 'ਚੋਂ ਤਾਂ ਅੰਡਰਸਟੈਂਡਿੰਗ ਆ ਹੀ ਜਾਣੀ ਹੈ ਅੱਛਾ ਕੁਛ ਲੋਕ ਹੈਗੇ ਨੇ ਉਹ ਜਿਹੜੇ ਸੇਵਿੰਗ ਵੀ ਕੀਤੀ ਉਹਨਾਂ ਨੇ ਐਸਟ ਵੀ ਬਾਏ ਕਰ ਲਏ ਰੀਅਲ ਸਟੇਟ ਬਾਏ ਕਰ ਲਿਆ ਤਾਂ ਕਿ ਉਹਨਾਂ ਨੂੰ ਹਰ ਸਾਲ 6-7% ਦੀ ਰਿਟਰਨ ਆਉਂਦੀ ਰਹੇ ਉਹ ਵੀ ਠੀਕ ਹੈ ਇੱਕ ਬੰਦੇ ਨੇ ਤਾਂ ਸਪੈਂਡ ਕਰਤਾ ਕਿਉਂਕਿ ਉੱਥੇ ਦੀ ਜਿਹੜੀ ਰੇਟ ਆਫ ਰਿਟਰਨ ਆ ਉਹ 6-7% ਤੋਂ ਹਾਇਰ ਹੈ। ਹਾਂ ਉੱਥੇ ਰਿਸਕ ਵੀ ਹੈਗਾ, ਜੇ ਕੱਲ੍ਹ ਨੂੰ ਮੇਰਾ ਬਿਜ਼ਨਸ ਨਹੀਂ ਚੱਲਿਆ ਠੀਕ ਹੈ, ਲੇਕਿਨ ਗੋਲ ਕੀ ਹੈਗਾ ਕਿ ਆਈ ਵਾਂਟ ਟੂ ਬੀ ਕ੍ਰੀਏਟਿਵ, ਮੈਂ ਕ੍ਰੀਏਟ ਤਾਂ ਕਰਨਾ। ਲੇਕਿਨ ਜਦੋਂ ਤੁਸੀਂ ਉਹ ਕ੍ਰੀਏਟ ਕਰਨਾ ਬਿਜ਼ਨਸ, ਉਸ ਟਾਈਮ ਤੁਹਾਨੂੰ ਲਾਈਫ ਸਟਾਈਲ ਜਿਹੜਾ ਉਹ ਲੋਐਸਟ ਲਾਈਫ ਸਟਾਈਲ ਮੇਨਟੇਨ ਕਰਨਾ ਪਏਗਾ ਉਸ ਟਾਈਮ ਤੇ, ਜੇ ਯੂ ਇਫ ਯੂ ਰੀਅਲੀ ਵਾਂਟ ਟੂ ਕ੍ਰੀਏਟ ਦੈਟ ਕਾਈਂਡ ਆਫ ਬਿਜ਼ਨਸ, ਕਿਉਂਕਿ ਉੱਥੇ ਮਲਟੀਪਲ ਅਟੈਂਪਟਸ ਚਾਹੀਦੀਆਂ, ਫੇਲ ਵੀ ਹੋ ਸਕਦੇ ਆ। ਲੇਕਿਨ ਇਸ ਬਿਜ਼ਨਸ ਦੇ ਵਿੱਚ ਇੱਕ ਦਿਨ ਐਕੁਇਟੀ ਇਕੱਠੀ ਹੋ ਜਾਣੀ ਹੈ, ਹੈ ਨਾ, ਜਿਹਨੇ ਤੁਹਾਨੂੰ ਇਨਕਮ ਕ੍ਰੀਏਟ ਕਰਕੇ ਦੇਣੀ ਹੈ, ਬਿਜ਼ਨਸ ਦੀ ਆਪਣੀ ਇੱਕ ਅਲੱਗ ਵੈਲਿਊ ਹੋ ਜਾਣੀ ਹੈ। ਸੋ ਤੁਹਾਡੀ ਜ਼ਿਆਦਾਤਰ ਜਿਹੜੀ ਇਨਕਮ ਆ ਉਹ ਐਂਟਰਪ੍ਰੀਨਿਓਰੀਅਲ ਸਕਿੱਲਸ ਦੇ ਵਿੱਚ ਇਨਵੈਸਟ ਕਰਨੀ ਚਾਹੀਦੀ ਹੈ। ਦਿਸ ਇਜ਼ ਅ ਹਾਈਐਸਟ ਫਾਰਮ ਆਫ ਇਨਵੈਸਟਮੈਂਟ। ਮੇਰੇ ਕੋਲ ਐਜ਼ ਅ ਫਾਈਨੈਂਸ਼ੀਅਲ ਐਡਵਾਈਜ਼ਰ ਆਓ ਨਾ ਉਹ ਇਨਵੈਸਟ ਕਰਨ ਲਈ, ਤੁਸੀਂ ਆਪਣੇ ਬਿਜ਼ਨਸ 'ਚ ਸਟਾਰਟ ਕਰੋ। ਮੈਂ ਕਹਿ ਰਿਹਾ ਉਸ ਤੋਂ ਵੀ ਬੈਟਰ ਇਨਵੈਸਟਮੈਂਟਸ ਹੈ, ਮੇਰੇ ਕੋਲ ਵੀ ਇੰਨੀਆਂ ਗੁੱਡ ਇਨਵੈਸਟਮੈਂਟਸ ਮੇਰੇ ਥਰੂ ਨਹੀਂ ਹੁੰਦੀਆਂ ਜਿਹੜੀਆਂ ਤੁਸੀਂ ਖੁਦ ਕਰ ਸਕਦੇ ਹੋ। ਕਿਉਂਕਿ ਮੈਨੂੰ ਪਤਾ ਕਿ ਮੈਂ ਜਦੋਂ ਬਿਜ਼ਨਸ ਸਟਾਰਟ ਕੀਤਾ ਸੀਗਾ, ਇਟ ਚੇਂਜ ਮਾਈ ਲਾਈਫ, ਐਂਡ ਆਈ ਐਮ ਸ਼ੋਰ ਯੁਧਵੀਰ ਜੀ ਤੁਸੀਂ ਵੀ ਤਾਂ ਬਿਜ਼ਨਸ ਸਟਾਰਟ ਕੀਤਾ ਨਾ, ਇਟ ਚੇਂਜ ਯੋਰ ਲਾਈਫ ਐਜ਼ ਵੈਲ। ਹਰ ਬੰਦੇ ਨੇ ਜਿਸਨੇ ਬਿਜ਼ਨਸ ਸਟਾਰਟ ਕੀਤਾ, ਤੁਸੀਂ ਇਮੇਜਿਨ ਕਰ ਸਕਦੇ ਹੋ ਯੁਧਵੀਰ ਜੀ ਕਿ ਤੁਸੀਂ ਅੱਜ ਵੀ ਜੋਬ 'ਚ ਹੁੰਦੇ ਜਿਹੜੀ ਜੋਬ ਤੁਸੀਂ  10-15-20 ਸਾਲ ਪਹਿਲੇ ਕਰਦੇ ਸੀਗੇ। ਇਟ ਡਿਡ ਚੇਂਜ ਦਾ ਲਾਈਫ। ਇਸ ਤੋਂ ਬੈਟਰ ਇਨਵੈਸਟਮੈਂਟ ਯੁਧਵੀਰ ਜੀ ਮੈਨੂੰ ਨਹੀਂ ਪਤਾ ਤੁਹਾਡੇ ਫਾਈਨੈਂਸ ਦਾ, ਲੇਕਿਨ ਜਿੰਨੀਆਂ ਵੀ ਤੁਸੀਂ ਅੱਜ ਤੱਕ ਇਨਵੈਸਟਮੈਂਟ ਕੀਤੀ ਨਾ, ਯੋਰ ਬਿਜ਼ਨਸ ਇਜ਼ ਦਾ ਬੈਸਟ ਇਨਵੈਸਟਮੈਂਟ। ਬਿਨਾਂ ਤੁਹਾਡੇ ਕੋਲ ਪੁੱਛੇ ਮੈਂ ਆਂਸਰ ਦੇ ਰਿਹਾ ਤੁਹਾਡੇ ਬਿਹਾਫ ਤੇ, ਇੰਨੀ ਰੇਟ ਆਫ ਰਿਟਰਨ ਕਿੱਥੋਂ ਵੀ ਨਹੀਂ ਆਈ ਨਾ ਕਿੱਥੋਂ ਆਣੀ ਸੀਗੀ, ਰਾਈਟ। ਸੋ ਹਰ ਪਰਸਨ ਨੂੰ ਆਪਣੀ ਇਨਕਮ ਦਾ ਸਰਟਨ ਪੋਰਸ਼ਨ ਸਾਈਡ ਤੇ ਕਰਨਾ ਚਾਹੀਦਾ ਕਿ ਇੱਕ ਦਿਨ ਕੱਲ ਨੂੰ ਬਿਜ਼ਨਸ ਸਟਾਰਟ ਕਰ ਸਕੀਏ। ਲੇਕਿਨ ਸਾਨੂੰ ਇਹ ਚੀਜ਼ਾਂ ਸਕੂਲ ਦੇ ਵਿੱਚ ਨਹੀਂ ਸਿਖਾਈਆਂ, ਸਕੂਲ 'ਚ ਟੀਚਰ ਨੇ ਨਹੀਂ ਸਿਖਾਈਆਂ, ਪੇਰੈਂਟਸ ਨੇ ਨਹੀਂ ਸਿਖਾਈਆਂ ਕਿ ਬਈ ਜਿਹੜੀ ਫਾਈਨੈਂਸ਼ੀਅਲ ਸਕਸੈਸ ਹੈਗੀ ਹੈ, ਦਿਸ ਇਜ਼ ਅ ਈਜ਼ੀ ਟਾਸਕ। ਇਹ ਡਿਫੀਕਲਟ ਟਾਸਕ ਨਹੀਂ ਹੈਗਾ, ਐਕਚੁਅਲੀ ਬੜਾ ਈਜ਼ੀ ਟਾਸਕ ਹੈਗਾ, ਹੈ ਨਾ। ਲੇਕਿਨ ਜਦ ਤੱਕ ਲੋਕੀ ਸਿੱਖਦੇ ਨੇ ਉਹ 'ਚ ਬੜਾ ਨੁਕਸਾਨ ਕਰ ਚੁੱਕੇ ਹੁੰਦੇ ਨੇ। ਬੜੇ ਸਾਰੇ ਲੋਕ ਆਊਟ ਆਫ ਦਾ ਵੇ ਜਾ ਕੇ ਸਿੱਖਦੇ ਨੇ, ਅਸੀਂ ਵੀ ਸਿੱਖਿਆ, ਤੁਸੀਂ ਵੀ ਸਿੱਖਿਆ, ਹਰ ਬੰਦਾ ਸਿੱਖਦਾ ਆਪਣੇ ਆਪਣੇ ਫਾਈਨੈਂਸ ਨੂੰ ਕਿੱਦਾਂ ਬੈਟਰ ਕਰਨਾ। ਅੱਛਾ, ਗੁੱਡ ਥਿੰਗ ਇਜ਼ ਕਿ ਇੱਕ ਵਾਰ ਜੇ ਤੁਸੀਂ ਸਿੱਖ ਲਿਆ, ਵੰਸ ਯੂ ਲਰਨ ਇਟ ਯੂ ਕੈਨੋਟ ਅਨਲਰਨ ਇਟ, ਫਿਰ ਲਾਈਫ ਟਾਈਮ ਤੁਹਾਨੂੰ ਹੈਲਪ ਕਰਦਾ। ਬਟ ਇਫ ਯੂ ਡੂ ਨੋਟ ਲਰਨ ਇਟ, ਯੂ ਮੇ ਨੈਵਰ ਲਰਨ ਇਟ ਇਨ ਯੋਰ ਇੰਟਾਇਰ ਲਾਈਫ ਟਾਈਮ। ਜੇ ਨਹੀਂ ਸਿੱਖਿਆ ਤਾਂ ਫਿਰ ਉਸ ਦਾ ਸਾਰੀ ਉਮਰ ਵੀ ਨਾ ਪਤਾ ਲੱਗੇ, ਸਾਰੀ ਉਮਰ ਵੀ ਨਿਕਲ ਜਾਏ। ਉਹ ਜੇ ਸਾਰੀ ਉਮਰ ਕਦੀ ਲਰਨ ਹੀ ਨਹੀਂ ਕੀਤਾ ਤਾਂ ਯੂ ਵਿਲ ਨੈਵਰ ਬੀ ਏਬਲ ਟੂ ਕੈਪੀਟਲਾਈਜ਼ ਦਾ ਵੇ ਕਿ ਹਾਊ ਫਾਈਨੈਂਸ਼ੀਅਲ ਇਕਨੋਮੀ ਵਰਕ। ਜਿਹੜਾ ਮੈਂ ਸਾਰੀ ਉਮਰ ਪੈਸਾ ਕਮਾਉਂਦਾ ਸੀਗਾ ਤਾਂ ਕੰਸੈਪਟ ਕੀ ਸੀਗਾ, ਵਰਕ ਕਿੱਦਾਂ ਕਰਦਾ ਸੀਗਾ, ਕਿੱਦਾਂ 7 ਤੋਂ 10 ਸਾਲਾਂ ਦੇ ਅੰਦਰ ਅੰਦਰ ਫਾਈਨੈਂਸ਼ੀਅਲ ਮੈਟਰਸ ਤੋਂ ਫ੍ਰੀ ਹੋਣਾ ਜ਼ਰੂਰੀ ਹੈ ਹਰ ਇਨਸਾਨ ਲਈ, ਤਾਂ ਕਿ ਉਹ ਲਾਈਫ 'ਚ ਅੱਗੇ ਵੱਧ ਸਕੇ। ਬੜੇ ਸਾਰੇ ਲੋਕ ਜਿਹੜੇ ਹੈਗੇ ਆ, ਸੀ ਦੇਖੋ, ਵਨ ਥਿੰਗ ਇਜ਼ ਫੋਰ ਸ਼ੋਰ ਕਿ ਜੋ ਵੀ ਇੱਕ ਫਾਈਨੈਂਸ਼ੀਅਲ, ਇੱਕ ਪੀਸਫੁਲ, ਇੱਕ ਬਿਊਟੀਫੁਲ ਲਾਈਫ ਹੈ ਨਾ ਕਿਸੇ ਫੈਮਿਲੀ ਦੀ, ਦੈਟ ਇਜ਼ ਅਵੇਲੇਬਲ ਟੂ ਐਵਰੀ ਹਿਊਮਨ ਬੀਂਗ ਆਊਟ ਦੇਅਰ। ਜਿਹੜਾ ਵੀ ਲਾਈਫ ਸਟਾਈਲ ਤੁਹਾਡੀ ਇਮੈਜੀਨੇਸ਼ਨ, ਤੁਹਾਡੇ ਵਿਜ਼ਨ 'ਚ ਹੈਗਾ ਨਾ, ਕਿਸੇ ਨੂੰ ਵੀ ਲੈ ਕੇ ਜਾਂ ਤੁਹਾਡੀ ਆਪਣੀ ਨਜ਼ਰ, ਉਹ ਤੁਹਾਡੇ ਲਈ ਅਵੇਲੇਬਲ ਹੈਗਾ। ਲੇਕਿਨ ਉਹਦੇ ਲਈ ਉਹ ਕਈ ਵਾਰ ਲਾਈਫ 'ਚ ਆਉਂਦਾ ਕਿਉਂ ਨਹੀਂ ਹੈ, ਬਿਕੋਜ਼ ਵੀ ਡੋਂਟ ਐਕਟ ਔਨ ਇਟ। ਮੈਂ ਇੱਕ ਦੋ ਮਿੰਟ 'ਚ ਦੋ ਤਿੰਨ ਕੁਇਕ ਚੀਜ਼ਾਂ ਦੱਸਦਾ, ਸ਼ੇਅਰ ਕਰਦਾ ਕਿ ਹੁੰਦਾ ਕੀ ਹੈ, ਜੋ ਕਿ ਮੇਰੀ ਲਾਈਫ 'ਚ ਵੀ ਰਹੀਆਂ ਚੀਜ਼ਾਂ ਤੇ ਮੈਂ ਆਪਣੀ ਲਾਈਫ 'ਚੋਂ ਐਕਸਟ੍ਰੈਕਟ ਕਰਕੇ ਜਿਹੜੀਆਂ ਐਗਜ਼ਾਮਪਲਸ ਯੂਜ਼ ਕਰਦਾ ਜਾਂ ਕਦੇ ਵੀ ਟਾਕ ਸ਼ੋ ਕੀਤਾ, ਇਜ਼ ਮੋਸਟਲੀ ਇਟਸ ਆਲ ਅਬਾਊਟ ਮਾਈ ਲਾਈਫ ਓਨਲੀ। ਦੇਖੋ, ਜ਼ਿਆਦਾਤਰ ਕਿਹੜੀਆਂ ਚੀਜ਼ਾਂ ਇੱਕ ਜਿਹੜਾ ਬੰਦੇ ਨੂੰ ਦੂਰ ਰੱਖਦੀਆਂ ਉਹਦੇ ਲਾਈਫ 'ਚ ਸਕਸੈਸ ਤੋਂ? ਪਹਿਲੀ ਚੀਜ਼, ਫੀਅਰ ਆਫ ਬੀਇੰਗ ਅੰਬੈਰੈਸਡ। ਸਾਨੂੰ ਬਹੁਤ ਡਰ ਹੈ ਅੰਬੈਰੈਸਮੈਂਟ ਦਾ। ਦੇਖੋ, ਅੱਜ ਦੀ ਡੇਟ 'ਚ ਫੇਲੀਅਰ ਦਾ ਡਰ ਕਿਸੇ ਨੂੰ ਨਹੀਂ ਹੈਗਾ, ਨੋਬਡੀ ਕੇਅਰਸ ਅਬਾਊਟ ਦੀ ਫੇਲੀਅਰ ਐਨੀ ਮੋਰ, ਐਵਰੀਬਡੀ ਕੇਅਰਸ ਅਬਾਊਟ ਦੀ ਅੰਬੈਰੈਸਮੈਂਟ। ਫੇਲੀਅਰ ਤਾਂ ਅੱਜ ਕੱਲ੍ਹ ਗੁੱਡ ਚੀਜ਼ ਮੰਨੀ ਜਾਂਦੀ ਹੈ, ਬਿਕੋਜ਼ ਵੀ ਨੋ ਕਿ ਯਾਰ ਇਹ ਬੰਦਾ ਫੇਲ ਹੋ ਗਿਆ, ਯਾਰ ਬੰਦਾ ਟਰਾਈ ਕਰ ਰਿਹਾ, ਬੜਾ ਵਧੀਆ ਬੰਦਾ, ਯਾਰ 10 ਵਾਰ ਫੇਲ ਹੋ ਗਿਆ, ਦੇਖ ਬੰਦਾ ਹਲੇ ਵੀ ਲੱਗਾ ਹੋਇਆ ਆਪਣਾ ਰੈਸਟੋਰੈਂਟ ਚਲਾਉਣ 'ਚ, ਦੇਖੋ ਹਲੇ ਵੀ ਬਿਜ਼ਨਸ ਚਲਾ ਰਿਹਾ, ਫੇਲ ਹੋ ਗਿਆ। ਤੇ ਉਹ ਤਾਂ ਅੱਜ ਦੀ ਡੇਟ 'ਚ ਪ੍ਰਾਊਡ ਵਾਲੀ ਗੱਲ ਮੰਨੀ ਜਾਂਦੀ ਹੈ ਜੇ ਬੰਦਾ ਫੇਲ ਹੋ ਰਿਹਾ ਬਾਰ ਬਾਰ ਤਾਂ। ਉਹਦਾ ਲੋਕਾਂ ਨੂੰ ਡਰ ਨਹੀਂ ਹੈ, ਲੋਕਾਂ ਨੂੰ ਡਰ ਹੈ ਅੰਬੈਰੈਸਮੈਂਟ ਦਾ। ਦੈਟ ਇਜ਼ ਵਾਟ ਹੋਲਡਿੰਗ ਯੋਰ ਪੋਟੈਂਸ਼ੀਅਲ, ਯੋਰ ਓਨ ਅੰਬੈਰੈਸਮੈਂਟ ਕਿ ਯਾਰ ਕਿਤੇ ਲੋਕੀ ਕੀ ਸੋਚਣਗੇ, ਮੈਂ ਇਹ ਕੀਤਾ ਤਾਂ ਲੋਕੀ ਕੀ ਸੋਚਣਗੇ। ਦੇਖੋ, ਇੰਨਾ ਤਾਂ ਲੋਕੀ ਤੁਹਾਡੇ ਬਾਰੇ ਨਹੀਂ ਸੋਚਦੇ ਜਿੰਨਾ ਤੁਸੀਂ ਲੋਕਾਂ ਦੇ ਬਾਰੇ ਸੋਚ ਰਹੇ ਹੋ ਉਹ ਤੁਹਾਡੇ ਬਾਰੇ ਕੀ ਸੋਚ ਰਹੇ ਨੇ। ਜਿਹੜੀ ਫੀਅਰ ਆਫ ਅੰਬੈਰੈਸਮੈਂਟ ਹੈ, ਬੜੇ ਸਾਰੇ ਲੋਕਾਂ ਨੂੰ ਪਿੱਛੇ ਰੱਖਦਾ ਗਿਆ, ਜੇ ਮੈਂ ਇਹ ਕਰਤਾ ਤੇ ਕੀ ਹੋਏਗਾ, ਮਤਲਬ ਅੱਛਾ ਨਹੀਂ ਲੱਗਦਾ ਯਾਰ, ਅੱਛਾ ਨਹੀਂ ਲੱਗੇਗਾ। ਇੱਦਾਂ ਦੀਆਂ ਸੈਲਫ ਜਿਹੜੀਆਂ ਟਾਕਸ ਹੈ ਸਾਨੂੰ ਰੋਕ ਕੇ ਰੱਖਦੀਆਂ, ਹੈ ਨਾ। ਇੱਦਾਂ ਦੀਆਂ ਜਿਹੜੀਆਂ ਵਰੀਜ਼ ਹੁੰਦੀਆਂ ਨਾ, ਦੇਖੋ, ਵਰੀਜ਼ ਡਜ਼ ਨਾਟ ਟੇਕ ਅਵੇ ਯੋਰ ਟੁਮੋਰੋਜ਼ ਟ੍ਰਬਲਸ, ਫਿਊਚਰ ਦੀਆਂ ਟ੍ਰਬਲਸ ਨੂੰ ਜਿੰਨਾ ਮਰਜ਼ੀ ਤੁਸੀਂ ਵਰੀ ਕਰ ਲਓ, ਉਹਨਾਂ ਨਾਲ ਫਿਊਚਰ ਟ੍ਰਬਲ ਨਹੀਂ ਦੂਰ ਹੋਣੀ, ਉਲਟਾ ਅੱਜ ਦਾ ਪੀਸ ਵੀ ਘਰ ਜਗ੍ਹਾ ਜਾਣਾ ਹੈ। ਤੇ ਪਹਿਲੀ ਚੀਜ਼, ਇਜ਼ ਗੁੱਡ ਆਈਡੀਆ ਟੂ ਬਿਕਮ ਕੰਪੈਟੇਬਲ, ਬਿਕਮ ਕੰਫਰਟੇਬਲ ਵਿਦ ਅੰਬੈਰੈਸਮੈਂਟ। ਇਸ ਓਕੇ ਅੰਬੈਰੈਸ ਵੀ ਹੋ ਜਾਣਾ ਕਿ ਮੈਂ ਕੀਤਾ ਸੀਗਾ, ਲੋਕੀ ਕੀ ਸੋਚਦਾ, ਨੋ ਪ੍ਰੋਬਲਮ, ਜਾਂ ਫਿਰ ਕੀ ਹੈ, ਜਿੱਦਾਂ ਲੋਕੀ ਅੱਜ ਦੀ ਡੇਟ ਫੇਲੀਅਰ ਨਾਲ ਕੰਪੈਟੇਬਲ ਹੋ ਗਏ, ਅੰਬੈਰੈਸ ਅਡੈਪਟ ਕਰਨਾ। ਦੇਖੋ ਐਮਾਜ਼ੋਨ ਇੱਕ ਕੰਪਨੀ ਹੈਗੀ ਹੈ 2014 ਦੇ ਵਿੱਚ, ਬੜੇ ਸਾਰੇ ਲੋਕਾਂ ਨੂੰ ਪਤਾ ਨਹੀਂ ਹੋਏਗਾ, 2014 ਦੇ ਵਿੱਚ ਉਹਨਾਂ ਨੇ ਡਿਸਾਈਡ ਕੀਤਾ ਸੀਗਾ ਕਿ ਵੀ ਵਾਂਟ ਟੂ ਬਿਕਮ ਅ ਸਮਾਰਟਫੋਨ ਕੰਪਨੀ, ਸਮਾਰਟਫੋਨ ਬਣਾਵਾਂਗੇ ਆਈਫੋਨ ਦੀ ਤਰ੍ਹਾਂ। ਉਹਨਾਂ ਨੇ ਪ੍ਰੋਜੈਕਟ ਵੀ ਸ਼ੁਰੂ ਕਰਤਾ, ਉਹਨਾਂ ਨੇ ਬੰਦ ਵੀ ਕਰਤਾ, ਉਹਨਾਂ ਨੂੰ ਪਤਾ ਲੱਗ ਗਿਆ ਯਾਰ ਅਡੈਪਟ ਕਰ ਲਓ, ਅਸੀਂ ਸਾਡੇ ਲਈ ਸਹੀ ਨਹੀਂ ਹੈ। ਅੱਛਾ ਉਹਨਾਂ ਨੇ ਫੀਅਰ ਨਹੀਂ ਸੀਗਾ ਕਿ ਐਮਬੈਰਸਮੈਂਟ ਯਾਰ ਪੂਰੀ ਦੁਨੀਆ ਸਾਡਾ ਨਾਮ ਉਹ ਕੀ ਕਹਿਣਗੇ, ਉਹਨਾਂ ਨੇ ਸ਼ੁਰੂ ਕੀਤਾ ਔਰ ਨਿਕਲ ਗਿਆ ਵਿੱਚੋਂ। ਇਟ ਡਜ਼ਨਟ ਮੈਟਰ, ਇਟ ਡਜ਼ ਨੋਟ ਰੀਅਲੀ ਮੈਟਰ। ਸੋ ਯੋਰ ਅਬਿਲਿਟੀ ਟੂ ਅਡੈਪਟ, ਅਡੈਪਟ ਕਰਨਾ ਸਿੱਖੋ ਲਾਈਫ ਦੇ ਵਿੱਚ, ਕਿ ਜਿਹੜੀ ਵੀ ਸਿਚੁਏਸ਼ਨ ਹੈ, ਜਿਹੜਾ ਵੀ ਚੈਲੰਜ ਹੈ, ਉਹਨੂੰ ਅਡੈਪਟ ਕਰਕੇ ਕਿੱਦਾਂ ਅੱਗੇ ਵੱਧ ਸਕਦੇ ਹੋ। ਹਰ ਚੀਜ਼ 'ਚ ਪ੍ਰੋਬਲਮ ਆਉਂਦੀ ਹੈ ਜਦੋਂ ਵੀ, ਤੁਸੀਂ ਵੀ ਬਿਜ਼ਨਸ ਜਦੋਂ ਸ਼ੁਰੂ ਤੋਂ ਕੀਤਾ ਅੱਜ ਤੱਕ, ਬੜੀਆਂ ਸਾਰੀ ਚੈਲੰਜਸ ਆਈਆਂ ਹੋਣਗੀਆਂ, ਯੂ ਅਡੈਪਟਿਡ ਅਕੋਰਡਿੰਗਲੀ, ਅਡੈਪਟ ਕਰਦੇ ਕਰਦੇ ਤਾਂ ਬੰਦਾ ਅੱਗੇ ਵੱਧਦਾ। ਉਸ ਤੋਂ ਬਾਅਦ ਮਾਈਕਰੋ ਮੈਨੇਜਮੈਂਟ ਨਹੀਂ ਕਰਨੀ, ਬੜੇ ਸਾਰੇ ਲੋਕ ਮਾਈਕਰੋ ਮੈਨੇਜਮੈਂਟ ਕਰਦੇ ਆ, ਕਿ ਮਾਈਕਰੋ ਮੈਨੇਜਮੈਂਟ ਦਾ ਕੀ ਮਤਲਬ ਹੋ ਗਿਆ ਕਿ ਯੂ ਫੀਲ ਲਾਈਕ ਯੂ ਆਰ ਦਾ ਓਨਲੀ ਵਨ ਹੂ ਕੈਨ ਡੂ ਦਾ ਜੋਬ। ਮੈਨੂੰ ਲੱਗਦਾ ਕਿ ਮੇਰੀ ਕੰਪਨੀ ਸਿਰਫ ਮੈਂ ਹੀ ਕਰ ਸਕਦਾ, ਮੇਰਾ ਵਰਗਾ ਤੋਂ ਹੋਰ ਕੋਈ ਮੇਰਾ ਕੰਮ ਕੋਈ ਰਿਪਲੇਸ ਕਰ ਹੀ ਨਹੀਂ ਸਕਦਾ, ਦੈਟ ਇਜ਼ ਨੋਟ ਟਰੂ। ਇਹ ਹੋ ਹੀ ਨਹੀਂ ਸਕਦਾ ਕਿ ਜੇ ਸਪੋਰਟਸ ਖੇਡਦੇ ਹੋ ਤੁਸੀਂ ਉਹ ਜਿਹੜਾ ਬਾਲ ਸੁੱਟ ਰਹੇ ਹੋ, ਤੁਸੀਂ ਉਹ ਜਿਹੜਾ ਬਾਲ ਕੈਚ ਕਰ ਰਹੇ ਹੋ, ਤੁਸੀਂ ਹਰ ਜਗ੍ਹਾ ਹੋ ਹੀ ਨਹੀਂ ਸਕਦੇ, ਪੋਸੀਬਲ ਹੀ ਨਹੀਂ ਹੈ। ਬੈਟਸਮੈਨ ਹੋ, ਤੁਸੀਂ ਬਾਲ ਨੂੰ ਹਿੱਟ ਕਰ ਰਹੇ ਹੋ, ਤੁਸੀਂ ਫੀਲਡਿੰਗ ਕਰ ਰਹੇ ਹੋ, ਕਿੱਦਾਂ ਪੋਸੀਬਲ ਹੈ? ਇਟ ਇਜ਼ ਜਸਟ ਨੋਟ ਪੋਸੀਬਲ, ਮਕੈਨਿਕਲੀ ਪੋਸੀਬਲ ਨਹੀਂ ਹੈ। ਇਹ ਟੀਮ ਵਰਕ ਹੈਗਾ ਲਾਈਫ ਦੇ ਵਿੱਚ, ਟੀਮ ਵਰਕ ਦੀ ਬਹੁਤ ਜ਼ਿਆਦਾ ਵੈਲਿਊ ਹੈਗੀ ਹੈ। ਤੁਸੀਂ ਸ਼ਿਪ ਸਟੀਅਰ ਕਰ ਰਹੇ ਹੋ ਔਰ ਪੂਰਾ ਸ਼ਿਪ ਵੀ ਮੈਨੇਜ ਕਰ ਰਹੇ ਹੋ, ਪੋਸੀਬਲ ਨਹੀਂ ਹੈਗਾ। ਸਾਡੀ ਜੋਬ ਕੀ ਹੈਗੀ ਐਜ਼ ਅ ਲੀਡਰ, ਟੂ ਟੇਕ ਦਾ ਇਨਫੋਰਮੇਸ਼ਨ ਫਰੋਮ ਅਦਰ ਪੀਪਲ ਸੋ ਦੈਟ ਯੂ ਕੈਨ ਮੇਕ ਦਾ ਰਾਈਟ ਡਿਸੀਜਨ। ਆਪਣੀ ਰਿਸਰਚ ਨਹੀਂ ਇਕੱਲੇ ਕਰੀ ਜਾਣੀ, ਆਪੇ ਹੀ ਕਿ ਨਹੀਂ ਜੋ ਮੈਂ ਸੋਚ ਰਿਹਾ ਇਹੀ ਰਾਈਟ ਤਰੀਕਾ। ਠੀਕ ਹੈ, ਤੁਹਾਡਾ ਆਪਣਾ ਵੀ ਟੈਲੈਂਟ ਮੈਟਰ ਕਰਦਾ, ਬਟ ਟੈਲੈਂਟ ਅਲੋਂਗ ਵਿਦ ਦਾ ਟੈਲੈਂਟ ਆਫ ਅਦਰ ਪੀਪਲ ਇਜ਼ ਅ ਬੈਸਟ ਵੇ ਟੂ ਮੂਵ ਫਾਰਵਰਡ। ਇੱਕ ਮਿੰਟ ਹੋਰ ਹੈਗਾ, ਆਪਾਂ ਦੈਨ ਵਿਲ ਫਿਨਿਸ਼ ਇਟ। ਪੀਪਲ ਆਰ ਨੋਟ ਲੋਂਗ ਟਰਮ ਗਰੀਡੀ, ਗਰੀਡੀ ਹੋਣਾ ਜ਼ਰੂਰੀ ਹੈ ਲੇਕਿਨ ਲੋਂਗ ਟਰਮ ਵਾਸਤੇ। ਬੜੇ ਸਾਰੇ ਲੋਕ ਜਿਹੜੇ ਸੈਕਰੀਫਾਈਸ ਕਰ ਜਾਂਦੇ ਆਪਣਾ ਟੁਮਾਰੋ ਅੱਜ ਦੇ ਚੱਕਰ ਦੇ ਵਿੱਚ, ਹਨਾ, ਉਹ ਵਿਜ਼ਨ ਨਹੀਂ ਕ੍ਰੀਏਟ ਕਰਦੇ ਕਿ ਮੈਂ ਕੀ ਲੈਗੇਸੀ ਕ੍ਰੀਏਟ ਕਰਨੀ ਹੈ, ਮੇਰਾ ਵਿਜ਼ਨ ਕੀ ਹੈ ਓਵਰ ਲੋਂਗ ਟਰਮ। ਬੜੇ ਸਾਰੇ ਲੋਕ ਆਪਣਾ ਸੈਟਲ ਹੋ ਜਾਂਦੇ ਆ ਸ਼ਾਰਟ ਟਰਮ ਪ੍ਰੋਫਿਟ ਦੇ ਵਿੱਚ, ਸ਼ਾਰਟ ਟਰਮ ਦੀ ਚੀਜ਼ਾਂ ਦੇ ਵਿੱਚ, ਲੇਕਿਨ ਲੋਂਗ ਟਰਮ ਨੂੰ ਲੈਟ ਗੋ ਕਰ ਦਿੰਦੇ ਆ। ਔਰ ਲੋਂਗ ਟਰਮ 'ਚ ਅੱਗੇ ਜਾ ਕੇ ਪਿੱਛੇ ਦੇਖ ਕੇ ਫਿਰ ਕਹਿੰਦੇ ਕਿ ਨਹੀਂ ਯਾਰ, ਇੰਨਾ ਮੈਟਰ ਵੀ ਨਹੀਂ ਸੀ ਕਰਦਾ, ਆਈ ਸ਼ੁੱਡ ਹੈਵ ਡਨ ਦਿਸ ਔਰ ਆਈ ਸ਼ੁੱਡ ਹੈਵ ਡਨ ਦੈਟ। ਸੋ ਇਹ ਛੋਟੀਆਂ ਛੋਟੀਆਂ ਚੀਜ਼ਾਂ, ਪੀਪਲ ਡੋਂਟ ਸੀਕ ਇੰਸਪੀਰੇਸ਼ਨ, ਐਕਟਿਵਲੀ ਖੁਦ ਨਹੀਂ ਇੰਸਪਾਇਰ ਇੰਸਪੀਰੇਸ਼ਨ ਲੱਭਦਾ। ਉਹਨੂੰ ਲੱਗਦਾ ਇੱਕ ਦਿਨ ਸ਼ਾਇਦ ਮੈਂ ਉੱਠਾਂਗਾ ਸਵੇਰੇ ਤਾਂ ਮੈਂ ਇੰਸਪਾਇਰਡ ਉੱਠਾਂਗਾ, ਕਦੇ ਵੀ ਨਹੀਂ ਹੋਣ ਵਾਲਾ, ਯੂ ਆਰ ਨੈਵਰ ਗੋਇੰਗ ਟੂ ਗੈਟ ਇੰਸਪਾਇਰਡ। ਇੰਸਪੀਰੇਸ਼ਨ ਇਜ਼ ਵਟ ਯੂ ਕੌਨਸ਼ੀਅਸਲੀ ਯੂ ਗੋ ਆਊਟ ਯੂ ਲੁੱਕ ਫੋਰ ਇਟ। ਕੰਬੀਨੇਸ਼ਨ ਆ ਸਾਰੀਆਂ ਦਾ ਚੀਜ਼ਾਂ ਦਾ ਟੁਗੈਦਰ ਮੇਕ ਯੂ ਫਾਈਨੈਂਸ਼ਲੀ ਸਕਸੈਸਫੁਲ। ਔਰ ਡਜ਼ਨਟ ਮੈਟਰ ਤੁਸੀਂ ਕਿਸ ਸਟੇਜ ਦੇ ਵਿੱਚ ਹੋ, ਯੂ ਕੈਨ ਆਲਵੇਜ਼ ਸਟਾਰਟ। ਮੈਂ ਲਾਸਟ ਟਾਈਮ ਵੀ ਇੱਕ ਦੋ ਐਗਜ਼ਾਮਪਲ ਦਿੱਤੀਆਂ ਸੀ, ਵਾਰਨ ਬਫੇ ਮੇਡ ਇਜ਼ ਫਸਟ ਬਿਲੀਅਨ ਡਾਲਰ ਐਟ ਦੀ ਏਜ ਆਫ 56, ਅਮਿਤਾਭ ਬੱਚਨ ਮੇਡ ਹਿਜ਼ ਮੋਸਟ ਆਫ ਹਿਜ਼ ਮਨੀ ਆਫਟਰ ਦੀ ਏਜ ਆਫ 60, ਐਟ ਦੀ ਏਜ ਆਫ 60 ਹੀ ਡਿਡ ਨਾਟ ਹੈਵ ਐਨੀ ਮਨੀ, ਈਅਰ 2000 ਹੀ ਡਿਡ ਨਾਟ ਹੈਵ ਐਨੀ ਮਨੀ, 60 ਸਾਲ ਦੀ ਉਮਰ ਦੇ ਬਾਅਦ ਚ ਸ਼ੁਰੂ ਕੀਤਾ। ਬਰਾਕ ਓਬਾਮਾ ਬਿਕੇਮ ਰਿਚ ਵੈਲਦੀ ਐਟ ਦੀ ਏਜ ਆਫ 43 ਐਂਡ ਹੀ ਮੇਡ ਦਾ ਮਨੀ, ਉਹਨੇ ਅਡੈਪਟ ਕੀਤਾ, ਪੋਲਿਟਿਕਸ ਚ ਪੈਸਾ ਨਹੀਂ ਕਮਾਇਆ, ਹੀ ਮੇਡ ਦਾ ਮਨੀ ਥਰੂ ਦਾ ਰਾਈਟਿੰਗ ਸਕਿੱਲਸ। ਐਨੀਵੇਜ਼, ਅੱਜ ਲਈ ਸਿਰਫ ਇੰਨਾ ਯੁਧਵੀਰ ਜੀ, ਬਾਕੀ ਆਪਾਂ ਕੰਟੀਨਿਊ ਕਰਾਂਗੇ ਨੈਕਸਟ ਵੀਕ।
ਬਿਲਕੁਲ ਜੀ, 416-350-55, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਫਾਈਨੈਂਸ਼ੀਅਲ ਪਲੈਨਿੰਗ ਬਾਰੇ ਤੁਸੀਂ ਸੋਚ ਰਹੇ ਹੋ ਤਾਂ ਨੰਬਰ ਫਿਰ ਨੋਟ ਕਰੋ, 416-350-55, ਸ਼ਾਮ ਨੂੰ 7:30 ਵਾਈ ਮੀਡੀਆ ਲਾਈਵ ਸ਼ੋਅ ਦੇ ਉੱਤੇ ਗੱਲਬਾਤ ਜਾਰੀ ਹੈ, 416-475-5000। ਹੈਵ ਵੰਡਰਫੁਲ ਡੇ, ਥੈਂਕ ਯੂ ਸਰ, ਥੈਂਕ ਯੂ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर, 6472903773, ऑल स्टेट के साथ आप महफूज हाथों में हैं। टर्म्स एंड कंडीशन अप्लाई।
ਰੀਅਲ ਇਸਟੇਟ ਦੀ ਦੁਨੀਆ ਵਿੱਚ ਤੁਹਾਡੀ ਕਾਮਯਾਬੀ, ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਿੱਥੇ ਤੁਸੀਂ 1.5 ਲੱਖ ਤੋਂ 2 ਲੱਖ ਸਾਲ ਦਾ ਕਮਾ ਸਕਦੇ ਹੋ। ਇਸ ਤੋਂ ਅਲਾਵਾ ਫ੍ਰੀ ਬਾਇਰ ਐਂਡ ਸੈਲਰ ਲੀਡਸ, VIP ਐਕਸੈਸ ਟੂ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ, 1-on-1 ਸੇਲਸ ਐਂਡ ਮਾਰਕੀਟਿੰਗ ਮੈਂਟਰਸ਼ਿਪ, ਟੀਚ ਐਂਡ ਟ੍ਰੇਨ ਪ੍ਰੋਗਰਾਮ, ਸਟੇਟ ਆਫ ਆਰਟ ਮਾਡਰਨ ਆਫਿਸ, with private room, in-house mortgage and lawyers team, in-house projects, investment opportunity. Fir der kadi, aao te join karo Executive Homes Realty ya call karo 905-890-1300 ya visit karo ehrb.ca.
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
A child's smile can make a big difference when it comes to their health. If you have kids under 12, earn less than $90,000 a year, and do not have private dental insurance, you may be eligible for the new Canada Dental.